ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ
ਤਮਾਮ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ ਅੱਜ ਦਿਨ ਸੋਮਵਾਰ 15 ਅਕਤੂਬਰ 2018 ਇੱਕ ਵਾਰ ਫਿਰ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਤੁਹਾਡੇ ਲਈ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਤੋ ਤੁਹਾਡਾ ਸਾਰਿਆਂ ਦਾ ਦਿਲੀ ਸਵਾਗਤ ਹੈ ਤੁਸੀਂ ਹਰ ਸੋਮਵਾਰ ਸਾਡਾ ਸਾਥ ਦਿੰਦੇ ਹੋ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ ਇਹ ਪ੍ਰੋਗਰਾਮ ਅਸੀਂ ਕਾਫੀ ਸਾਲਾਂ ਤੋਂ ਤੁਹਾਡੇ ਲਈ ਪੇਸ਼ ਕਰਦੇ ਆ ਰਹੇ ਹਾਂ ਤੋ ਆਸ ਹੈ ਕਿ ਇਹ ਸਾਡਾ ਸਫ਼ਰ ਹੋਰ ਲੰਬਾ ਚੱਲਦਾ ਰਹੇਗਾ ਤੁਹਾਡੇ ਨਾਲ ਅਗਰ ਤੁਸੀਂ ਪ੍ਰੋਗਰਾਮ ਲਾਈਵ ਸੋਮਵਾਰ ਨੂੰ ਨਹੀਂ ਸੁਣ ਸਕਦੇ ਕਿਸੇ ਵਜ੍ਹਾ ਕਰਕੇ ਤੋ ਜਿਹੜੀ ਵੈਬਸਾਈਟ ਹੈ ਉਹਦਾ ਪਤਾ ਤੁਹਾਨੂੰ ਦੇ ਦਈਏ ਉੱਥੇ ਪਿਛਲੇ ਪੁਰਾਣੇ ਪ੍ਰੋਗਰਾਮ ਵੀ ਪਏ ਹੁੰਦੇ ਨੇ www.planetaudio.org.nz/radioinqilab ਉਸ ਤੋਂ ਇਲਾਵਾ ਯੂਟਿਊਬ ਦਾ ਚੈਨਲ ਹੈ ਰੇਡੀਓ ਇਨਕਲਾਬ ਦੇ ਨਾਮ ਤੋਂ ਉੱਥੇ ਸਾਡੇ ਸਾਰੇ ਪਿਛਲੇ ਪ੍ਰੋਗਰਾਮ ਪਏ ਹੁੰਦੇ ਨੇ ਤੁਸੀਂ ਕਿਸੇ ਵੀ ਵਕਤ ਸੁਣ ਸਕਦੇ ਹੋ ਦੇਖ ਸਕਦੇ ਹੋ ਫੇਸਬੁੱਕ ਤੇ ਰੇਡੀਓ ਇਨਕਲਾਬ ਨਾਮ ਦਾ ਪੇਜ ਹੈ ਉੱਥੇ ਵੀ ਅਸੀਂ ਸਾਰੇ ਪ੍ਰੋਗਰਾਮ ਸ਼ੇਅਰ ਕਰਦੇ ਹਾਂ ਤੋ ਭਾਰਤੀ ਜੀ ਅੱਜ ਦੇ ਵਿਸ਼ੇ ਜਿਹੜੇ ਨੇ ਉਹ ਸਾਰਿਆਂ ਨਾਲ ਸਾਂਝੇ ਕਰਦੇ ਚੱਲੀਏ ਸਭ ਤੋਂ ਪਹਿਲੇ ਅਸੀਂ ਪੰਜਾਬ ਤੋਂ ਆਪਣੇ ਪਹਿਲੇ ਜਿਹੜੇ ਬੁਲਾਰੇ ਨੇ ਉਹਨਾਂ ਨਾਲ ਰਾਬਤਾ ਕਰਾਂਗੇ ਸਾਥੀ ਬੂਟਾ ਸਿੰਘ ਬੁਰਜਗਿੱਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਨੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਪਰਾਲੀ ਸਾੜਨ ਦਾ ਜਿਹੜਾ ਮਸਲਾ ਹੈ ਅਸੀਂ ਇਹ ਥੋੜਾ ਮਿਥ ਕੇ ਚੱਲੇ ਹਾਂ ਕਿ ਇਸ ਟੌਪਿਕ ਤੇ ਲਗਾਤਾਰ ਸਾਨੂੰ ਗੱਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੋ ਅਸੀਂ ਆਸੇ ਪਾਸੇ ਇੱਥੇ ਸੁਣਦੇ ਹਾਂ ਜਾਂ ਵਾਪਸ ਆਪਣੇ ਵਤਨ ਵੀ ਸੁਣਦੇ ਹਾਂ ਇੱਕ ਕਾਫੀ ਮੇਰਾ ਖਿਆਲ ਹੈ ਕਿ ਗਲਤ ਪ੍ਰਚਾਰ ਜਾਂ ਮਿਥ ਬਹੁਤ ਬਣੇ ਹੋਏ ਨੇ ਜਿਨ੍ਹਾਂ ਨੂੰ ਕਿ ਤੋੜਨ ਦੀ ਜ਼ਰੂਰਤ ਹੈ ਸੋ ਜਿਹੜੇ ਕਿਸਾਨ ਖੁਦ ਇਸ ਵਰਤਾਰੇ 'ਚ ਸ਼ਾਮਲ ਨੇ ਜਿਨ੍ਹਾਂ ਨੂੰ ਮਜਬੂਰੀ ਵਾਸਤੇ ਕੰਮ ਕਰਨਾ ਪੈਂਦਾ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਜਿਸ ਤਰ੍ਹਾਂ ਪਿਛਲੇ ਹਫ਼ਤੇ ਅਸੀਂ ਬਲਵਿੰਦਰ ਸਿੰਘ ਜੇਠੂ ਕੇ ਹੋਰਾਂ ਨਾਲ ਗੱਲਬਾਤ ਕੀਤੀ ਸੀ ਬਾਕੀ ਜਿਹੜੀਆਂ ਸਹੀ ਯੂਨੀਅਨਸ ਨੇ ਕਿਸਾਨਾਂ ਦੀਆਂ ਉਹਨਾਂ ਦੇ ਆਗੂ ਜਿਹੜੇ ਨੇ ਉਹਨਾਂ ਨਾਲ ਅਸੀਂ ਟਾਈਮ ਟੂ ਟਾਈਮ ਵੈਸੇ ਵੀ ਗੱਲ ਕਰਦੇ ਰਹਿੰਦੇ ਪਰ ਇਸ ਵਿਸ਼ੇ ਤੇ ਅਸੀਂ ਸੋਚਿਆ ਕਿ ਲਗਾਤਾਰਤਾ ਨਾਲ ਗੱਲ ਕਰਨੀ ਬਣਦੀ ਹੈ
ਬਿਲਕੁਲ ਅਨੂ ਜੀ ਇਸੇ ਹੀ ਮਸਲੇ ਨੂੰ ਲੈ ਕੇ ਬਰਨਾਲੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੀ ਬਰਨਾਲੇ 'ਚ ਬਹੁਤ ਵੱਡੀ ਰੈਲੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਸੋ ਜਿੰਨੇ ਚਿੰਤਤ ਆਮ ਲੋਕ ਨੇ ਉਨੇ ਕਿਸਾਨ ਵੀ ਇਸ ਮਸਲੇ ਤੇ ਬਹੁਤ ਚਿੰਤਤ ਨੇ
ਉਸ ਤੋਂ ਜ਼ਿਆਦਾ ਬਲਕਿ
ਜ਼ਿਆਦਾ ਚਿੰਤਤ ਨੇ ਉਹ ਆਪਣੇ ਪਿੰਡੇ ਤੇ ਆਪਣੇ ਸਾਰੀ ਤਰਾਸਦੀ ਹੰਡਾ ਰਹੇ ਨੇ
ਸੋ ਉਸ ਤੋਂ ਬਾਅਦ ਦੂਜੇ ਬੁਲਾਰੇ ਸਾਡੇ ਰਹਿਣਗੇ ਸਾਥੀ ਅਮਨਦੀਪ ਸਿੰਘ ਜਿਹੜੇ ਕਿ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਨੇ ਔਰ ਸੂਬਾ ਕਮੇਟੀ ਮੈਂਬਰ ਵੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜਾ ਕਰੀਬ ਇੱਕ ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਿਹਦੀ ਕਿ ਲੀਡ ਮੈਨੂੰ ਇਹ ਮਾਣ ਮਹਿਸੂਸ ਹੁੰਦਾ ਕਹਿੰਦੇ ਆ ਕਿ ਜਿਹੜੀਆਂ ਫੀਮੇਲ ਵਿਦਿਆਰਥਣਾਂ ਸੀ ਉਹਨਾਂ ਨੇ ਲੀਡ ਲਈ ਮੁੱਦਾ ਜਿਹੜਾ ਜ਼ਿਆਦਾ ਸਾਹਮਣੇ ਬਾਰ ਬਾਰ ਉਭਰ ਕੇ ਆਇਆ ਹੋਸਟਲ ਗਰਲਜ਼ ਹੋਸਟਲ ਦੇ ਆਵਰਸ ਦਾ ਸੀਗਾ ਕਿ ਉਹ ਸੇਮ ਆਵਰਸ ਹੋਣੇ ਚਾਹੀਦੇ ਨੇ ਜਿਹੜੇ ਕਿ ਲੜਕਿਆਂ ਦੇ ਹੋਸਟਲ ਦੇ ਨੇ ਪਰ ਅਸੀਂ ਅਮਨਦੀਪ ਸਿੰਘ ਜਿਹੜੇ ਕਿ ਖੁਦ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ ਐਚ ਡੀ ਸਟੂਡੈਂਟ ਨੇ ਇਹਨਾਂ ਨਾਲ ਜਲਦ ਗੱਲ ਕਰਾਂਗੇ ਕਿ ਉਹ ਸਾਰਾ ਸੰਘਰਸ਼ ਕਿਸ ਤਰ੍ਹਾਂ ਦਾ ਰਿਹਾ ਔਰ ਜਿਹੜੀ ਜਿੱਤ ਇੰਨੀ ਵੱਡੀ ਜਿੱਤ ਪ੍ਰਾਪਤ ਹੋਈ ਹੈ ਸਿਰਫ ਹੀ ਹੋਸਟਲ ਲਵਰਸ ਨਹੀਂ ਬਹੁਤ ਸਾਰੀਆਂ ਹੋਰ ਮੰਗਾਂ ਵੀ ਉਹਨਾਂ ਦੀਆਂ ਪੂਰੀਆਂ ਕੀਤੀਆਂ ਗਈਆਂ ਨੇ ਸੋ ਇਸ ਸਿਲਸਿਲੇ 'ਚ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਆਖਿਰ ਵਿੱਚ ਸਾਡੇ ਬੁਲਾਰੇ ਰਹਿਣਗੇ ਇੱਥੋਂ ਲੋਕਲ ਸਾਡੇ ਸਾਥੀ ਨੇ ਰੋਬਰਟ ਰੀਡ ਜਿਹੜੇ ਕਿ ਫਸਟ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਔਰ ਇਸ ਵਕਤ ਜਿਹੜੀਆਂ ਇੰਟਰਸਟ ਦੀਆਂ ਇਲੈਕਸ਼ਨਸ ਹੋਣ ਵਾਲੀਆਂ ਨੇ ਇੰਟਰਸਟ ਜਿਹੜਾ ਕਿ ਪੁਰਾਣਾ ਬਿਜਲੀ ਬੋਰਡ ਹੁੰਦਾ ਸੀਗਾ ਇੱਥੋਂ ਦਾ ਔਕਲੈਂਡ ਦਾ ਉਹਦਾ ਨਾਮ ਹੁਣ ਇੰਟਰਸਟ ਔਰ
ਲੋਕਾਂ ਦਾ ਲੋਕਾਂ ਦਾ ਖਰੀਦਿਆ ਹੋਇਆ ਕਿਸੇ ਪ੍ਰਾਈਵੇਟ ਕੰਪਨੀ ਦਾ ਨਹੀਂ ਲੋਕਾਂ ਦੀ
ਹਾਂਜੀ ਲੋਕਾਂ ਦੀ ਓਨਰਸ਼ਿਪ ਉਹਦੀ ਔਰ ਵੈਕਟਰ ਜਿਹੜੀ ਸਭ ਤੋਂ ਵੱਡੀ ਇੱਥੇ ਬਿਜਲੀ ਸਪਲਾਈ ਵਾਲੀ ਕੰਪਨੀ ਹੈ ਉਹਨਾਂ ਨੂੰ ਲਾਈਨ ਚ ਰੱਖਣ ਵਾਲੀ ਗੱਲ ਹੀ ਮੈਂ ਕਹਾਂਗੀ ਕਿ ਇਹ ਇੰਟਰਸਟ ਦੇ ਜਿਹੜੇ ਚੁਣੇ ਹੋਏ ਮੈਂਬਰਸ ਇਲੈਕਟਿਡ ਮੈਂਬਰਸ ਹੁੰਦੇ ਨੇ ਉਹਨਾਂ ਦੀ ਡਿਊਟੀ ਇਹ ਹੁੰਦੀ ਹੈ ਕਿ ਜਿਹੜੀ ਉਹ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਹੈ ਉਹਨੂੰ ਲਾਈਨ ਤੇ ਰੱਖਣਾ ਔਰ ਜਿਹੜੇ ਅਸੀਂ ਬਿਜਲੀ ਦੇ ਯੂਜ਼ਰਸ ਹਾਂ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਵਾਉਣੀਆਂ
75% ਓਨਰਸ਼ਿਪ ਆ ਜੀ ਇਹ ਟਰੱਸਟ ਦੀ
ਹਾਂਜੀ ਵੈਕਟਰ ਹਾਂ ਵੈਕਟਰ ਦੇ ਵਿੱਚ ਸੋ ਅਸੀਂ ਰੋਬਰਟ ਰੀਡ ਜਿਹੜੇ ਕਿ ਕੈਂਡੀਡੇਟ ਨੇ ਇਸ ਚੋਣ ਦੇ ਸਿਟੀ ਵਿਜ਼ਨ ਨਾਮ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਨੂੰ ਬਿਲੋਂਗ ਕਰਦੇ ਨੇ ਉਹਨਾਂ ਦੇ ਨਾਲ ਚਾਰ ਹੋਰ ਕੈਂਡੀਡੇਟ ਨੇ ਸਿਟੀ ਵਿਜ਼ਨ ਤੋਂ ਹੀ ਇਸ ਇਲੈਕਸ਼ਨ ਚ
ਬਹੁਤ ਕੁਝ ਚੱਲ ਰਿਹਾ ਜੀ ਵੈਕਟਰ ਦੇ ਵਿੱਚ ਹੋਪਫੁਲੀ ਸਾਨੂੰ ਗੱਲਾਂ ਦੱਸਣਗੇ
ਹਾਂਜੀ ਸੋ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਮੈਨੂੰ ਲੱਗਦਾ ਕਿ ਹੋਰ ਕੋਈ ਗੱਲ ਕਰਨ ਦਾ ਸ਼ਾਇਦ ਸਾਡੇ ਕੋਲ ਸਮਾਂ ਅੱਜ ਨਾ ਬਚੇ ਕਿਉਂਕਿ ਤਿੰਨ ਬੁਲਾਰੇ ਨੇ ਪਰ ਅਗਰ ਸਮਾਂ ਰਿਹਾ ਤਾਂ ਸਾਡੇ ਕੋਲ ਹੋਰ ਵੀ ਕਾਫੀ ਸਥਾਨਕ ਮਸਲੇ ਵੀ ਨੇ
ਅਨੂ ਜੀ ਨਾਲ ਦੀ ਨਾਲ ਐਡ ਕਰਨਾ ਚਾਹੁੰਦੇ ਕਿ ਪੰਜਾਬ ਦੇ ਵਿੱਚ ਜਿਵੇਂ ਵਿਦਿਆਰਥੀਆਂ ਦੇ ਸੰਘਰਸ਼ ਚੱਲ ਰਹੇ ਨੇ ਉਹਦੇ ਨਾਲ ਨਾਲ ਅਧਿਆਪਕਾਂ ਦਾ ਬਹੁਤ ਵੱਡਾ ਸੰਘਰਸ਼ ਅਨੂ ਜੀ ਚੱਲ ਰਿਹਾ ਹੈ ਜਿਹੜਾ ਇਸ ਸਰਕਾਰ ਨੇ ਧੱਕਾ ਕੀਤਾ ਕਿ 50,000 ਤੋਂ ਤਨਖਾਹ ਘਟਾ ਕੇ ਉਹਨਾਂ ਨੂੰ ਨਾਮ ਜਿਹੜਾ ਦਿੱਤਾ 12-13,000 ਦੀ ਤਨਖਾਹ ਸੋ ਬਹੁਤ ਲੰਬਾ ਆਉਂਦੇ ਸਮੇਂ ਦੇ ਵਿੱਚ ਅਗਲੇ ਹਫ਼ਤੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ
ਉਹਨਾਂ ਦਾ ਜਿਹੜਾ ਮੇਰੇ ਖਿਆਲ ਸਾਂਝਾ ਮੋਰਚਾ ਬਣਿਆ ਹੋਇਆ ਉਹਦੇ ਵਿੱਚੋਂ ਅਸੀਂ ਪਹਿਲੇ ਵੀ ਦਿਗ ਵਿਜੇ ਪਾਲ ਸ਼ਰਮਾ ਹੋਰਾਂ ਨਾਲ ਗੱਲ ਕੀਤੀ ਸੀ ਕਿਸੇ ਹੋਰ ਸਾਥੀ ਨਾਲ ਕੋਸ਼ਿਸ਼ ਕਰਾਂਗੇ ਰਾਬਤਾ ਕਰਨ ਦੀ ਉਸ ਸਿਲਸਿਲੇ ਚ ਵੀ ਤੋ ਹੁਣ ਅਸੀਂ ਇੱਕ ਗੀਤ ਚਲਾ ਕੇ ਤੋ ਸਾਡੇ ਜਿਹੜੇ ਪਹਿਲੇ ਬੁਲਾਰੇ ਨੇ ਸਾਥੀ ਬੂਟਾ ਸਿੰਘ ਬੁਰਜਕਿਲ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਸਾਡੇ ਨਾਲ ਇਸ ਤਰ੍ਹਾਂ ਹੀ ਤੁਸੀਂ ਬਣੇ ਰਹਿਣਾ
ਜਿਵੇਂ
ਸਾਥੀਓ ਇਸ ਵਕਤ ਫੋਨ ਤੇ ਸਾਡੇ ਨਾਲ ਹੋ ਗਏ ਨੇ ਸਾਥੀ ਬੂਟਾ ਸਿੰਘ ਬੁਰਜਗਿੱਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਤੋ ਤੁਸੀਂ ਜ਼ਰੂਰ ਗੌਰ ਫਰਮਾਓਗੇ ਮੈਨੂੰ ਆਸ ਹੈ ਉਹਨਾਂ ਦੀ ਗੱਲਬਾਤ ਤੇ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਸਤਿ ਸ੍ਰੀ ਅਕਾਲ ਸਾਥੀ ਜੀ ਸੋ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਰੇਡੀਓ ਇਨਕਲਾਬ ਤੇ ਸੋ ਅਸੀਂ ਸਾਥੀ ਜੀ ਪਿਛਲੇ ਕਈ ਰੇਡੀਓ ਪ੍ਰੋਗਰਾਮ ਜਿਹੜੇ ਨੇ ਇਸੇ ਹੀ ਵਿਸ਼ੇ ਨੂੰ ਕਵਰ ਕਰਦਿਆਂ ਅਸੀਂ ਲਾਏ ਆ ਕਿਉਂਕਿ ਜਿਹੜਾ ਲੋਕਾਂ ਦੇ ਵਿੱਚ ਇਹ ਪਰਾਲੀ ਸਾੜਨ ਦੇ ਮਸਲੇ ਦੇ ਉੱਪਰ ਕੂੜ ਪ੍ਰਚਾਰ ਬਹੁਤ ਕੀਤਾ ਜਾ ਰਿਹਾ ਸੋ ਮੈਂ ਸਾਥੀ ਜੀ ਇੱਥੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਲੋਕਲ ਪੰਜਾਬੀ ਚੈਨਲ ਨੇ ਉਹਨਾਂ ਦੇ ਵਿੱਚ ਖਬਰਾਂ ਪੜੀਆਂ ਗਈਆਂ ਸੀਗੀਆਂ ਪਿਛਲੇ ਹਫ਼ਤੇ ਸੋ ਮੈਂ ਉਹ ਖਬਰ ਪਹਿਲਾਂ ਪੜੂੰਗਾ ਤੇ ਤੁਸੀਂ ਉਸ ਦਾ ਜਵਾਬ ਦੇਣਾ ਕਿਉਂਕਿ ਇਹੀ ਗੱਲ ਲੋਕਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਸੋ ਖਬਰ ਇੱਦਾਂ ਪੜੀ ਗਈ ਹੈ ਜੀ ਪੰਜਾਬ ਦੇ ਕਿਸਾਨਾਂ ਤੋਂ ਪਿਛਲੇ ਸਾਲ ਵਾਂਗ ਇੱਕ ਵਾਰ ਫਿਰ ਸਰਕਾਰ ਤੇ ਪ੍ਰਦੂਸ਼ਣ ਬੋਰਡ ਇਹ ਆਸ ਲਾ ਕੇ ਬੈਠੇ ਨੇ ਕਿ ਪਰਾਲੀ ਨੂੰ ਬਿੱਲੇ ਲਾਉਣ ਦੇ ਲਈ ਕੋਈ ਵੀ ਗਲਤ ਤਰੀਕਾ ਇਸਤੇਮਾਲ ਨਹੀਂ ਕਰਨਗੇ ਲੇਕਿਨ ਪੰਜਾਬ ਦੇ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਕਵਾਇਦ ਲਗਾਤਾਰ ਜਾਰੀ ਹੈ ਅਤੇ ਧੂੰਏ ਵਿੱਚ ਗਰਦ ਗੁਬਾਰ ਖਾਸ ਤੌਰ ਤੇ ਨਜ਼ਰ ਆ ਰਹੇ ਨੇ ਯਾਦ ਕਰਾਉਣਾ ਚਾਹਾਂਗਾ ਕਿ ਪਿਛਲੇ ਸਾਲ ਵੀ ਪੰਜਾਬ ਹਰਿਆਣਾ ਦਿੱਲੀ ਅਤੇ ਗੁਆਂਢੀ ਰਾਜਾਂ ਦੇ ਵਿੱਚ ਇਸ ਪ੍ਰਦੂਸ਼ਣ ਕਾਰਨ ਮਾਰੂ ਪ੍ਰਭਾਵ ਪਏ ਸਨ ਹੁਣ ਇਨ੍ਹੀਂ ਦਿਨੀ ਜਦੋਂ ਕਿ ਪੰਜਾਬ ਦੇ ਵੱਖ ਵੱਖ ਇਲਾਕੇ ਡੇਂਗੂ ਨਾਲ ਪ੍ਰਭਾਵਿਤ ਹਨ ਤੇ ਉੱਥੇ ਪ੍ਰਦੂਸ਼ਣ ਵਿੱਚ ਆਈ ਇਸ ਗੰਦਗੀ ਦੇ ਨਾਲ ਹੋਰ ਵੀ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ ਤੋ ਸਾਥੀ ਜੀ ਇਹੋ ਜਿਹਾ ਪ੍ਰਚਾਰ ਦੁਨੀਆਂ ਦੇ ਵਿੱਚ ਕਿਸਾਨਾਂ ਦੀ ਤਰਾਸਦੀ ਦਾ ਇਹ ਕੀਤਾ ਜਾ ਰਿਹਾ ਸੋ ਤੁਸੀਂ ਇਹਦਾ ਜਵਾਬ ਕੀ ਦੇਣਾ ਚਾਹੋਗੇ
ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਪੰਜਾਬ ਦੇ ਕਿਸਾਨ ਆ ਪੰਜਾਬ ਦੀਆਂ ਜਥੇਬੰਦੀਆਂ ਇਹ ਪ੍ਰਦੂਸ਼ਣ ਫੈਲਾਉਣ ਦੇ ਹਾਮੀ ਨਹੀਂ ਹਨ ਕਿਉਂਕਿ ਜਦੋਂ ਸਭ ਤੋਂ ਪਹਿਲਾਂ ਪ੍ਰਦੂਸ਼ਣ ਪਰਾਲੀ ਨੂੰ ਅੱਗ ਲੱਗਦੀ ਹੈ
ਜੀ
ਸਭ ਤੋਂ ਪਹਿਲਾਂ ਅਸੀਂ ਖੇਤਾਂ ਦੇ ਵਿੱਚ ਆਪ ਵਿੱਚ ਖੜੇ ਹੁੰਦੇ ਹਾਂ ਉਸ ਤੋਂ ਬਾਅਦ ਸਭ ਖਹਿਰਾਂ ਤੋਂ ਪਹਿਲਾਂ ਪਿੰਡ ਆਉਂਦੇ ਨੇ ਪਿੰਡਾਂ ਦੇ ਵਿੱਚ ਧੂੰਆਂ ਪਹਿਲਾਂ ਜਾਂਦਾ ਹੈ ਦਿੱਲੀ ਤਾਂ ਸਾਡੇ ਤੋਂ ਬਹੁਤ ਦੂਰ ਆ
ਜੀ
ਅਸੀਂ ਇਹਦੇ ਹਾਮੀ ਹਾਂ ਪਰ ਜਦ ਕੋਈ ਮੁਸ਼ਕਿਲ ਇਹੋ ਜਿਹੀ ਬਣ ਗਈ ਕਿ ਉਹਦਾ ਹੱਲ ਨਾ ਹੋਵੇ ਦੇਖੋ ਝੋਨਾ ਬੀਜਿਆਂ ਨੂੰ ਹੋ ਗਏ ਘੱਟੋ ਘੱਟ 50 ਸਾਲ ਜਿਹੜੀ ਕੋਈ 50 ਸਾਲਾਂ ਦੀ ਮਤਲਬ ਬੰਦੋਬਸਤ ਕੀਤਾ ਹੋਇਆ ਉਹ ਇਕਦਮ ਸਾਡੇ ਕੋਲੇ ਕੋਈ ਜਾਦੂ ਦੀ ਛੜੀ ਨੀ ਹੈ ਕਿ ਅਸੀਂ ਇਹਨੂੰ ਪਰਾਲੀ ਨੂੰ ਅੱਗ ਲਾਉਣਾ ਬੰਦ ਕਰ ਦਈਏ ਜੇ 50 ਸਾਲ ਲੱਗਿਆ ਤਾਂ ਹੌਲੀ ਹੌਲੀ ਇਹਦਾ ਹੱਲ ਹੋਊਗਾ ਇਕਦਮ ਹੱਲੇ ਨਹੀਂ ਹੁੰਦਾ
ਬਿਲਕੁਲ ਸਾਥੀ
ਕਿਉਂਕਿ ਇਸ ਟਾਈਮ ਤੇ ਗੱਲ ਕਰਨੀ ਹੋਵੇ ਤਾਂ ਪਿਛਲੇ ਸਾਲ ਪੰਜਾਬ ਸਰਕਾਰ ਨੇ ਸਾਡੇ ਨਾਲ ਗੱਲ ਕਰੀ ਸੀ ਕਿ ਸਾਡਾ ਵਿਦੇਸ਼ੀ ਗੱਲ ਹੋ ਗਈ ਹੈ ਤੇ ਅਸੀਂ ਆਉਣ ਵਾਲੇ 2018 ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜੇ ਪ੍ਰੋਜੈਕਟ ਲਾ ਦੇਣਗੇ ਜਿਹੜੇ ਮਤਲਬ ਪਰਾਲੀ ਨੂੰ ਨਸ਼ਟ ਕਰਨ ਪਰ ਹਾਲਾਤ ਇਹ ਬਣ ਗਿਆ ਵੀ ਇੱਕ ਵੀ ਪ੍ਰੋਜੈਕਟ ਨੀ ਲਾਇਆ ਗਿਆ ਇੱਕ ਵੀ ਪ੍ਰੋਜੈਕਟ ਪੰਜਾਬ ਸਰਕਾਰ ਤੋਂ ਹੁਣ ਅਸੀਂ ਪੰਜਾਬ ਸਰਕਾਰ ਨੂੰ ਪਿਛਲੀ 24 ਤਰੀਕ ਨੂੰ ਇੱਕ ਸੈਮੀਨਾਰ ਕਰਕੇ ਇਹ ਜੇ ਤੁਹਾਥੋਂ ਪ੍ਰੋਜੈਕਟ ਕੋਈ ਨਹੀਂ ਲੱਗਿਆ ਤਾਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਸ਼ਾਮਲਾਟ ਜ਼ਮੀਨਾਂ ਉਹਨਾਂ ਨੂੰ ਖਾਲੀ ਕਰਵਾ ਦਿਓ ਤੇ ਸਾਨੂੰ 200 ਰੁਪਇਆ ਪ੍ਰਤੀ ਕੁਇੰਟਲ ਬੋਨਸ ਦੇ ਦਿਓ ਅਸੀਂ ਸਾਰੀ ਦੀ ਪਰਾਲੀ ਵੱਢ ਕੇ ਲੇਬਰ ਨੂੰ ਦੇਵਾਂਗੇ ਦਿਹਾੜੀ ਲੇਬਰ ਨੂੰ ਵੀ ਰੁਜ਼ਗਾਰ ਮਿਲੇਗਾ ਉੱਥੇ ਇਕੱਠੀ ਕਰ ਦਿਆਂਗੇ ਤੁਸੀਂ ਜਦੋਂ ਪ੍ਰੋਜੈਕਟ ਲਾ ਲਿਓ ਉਦੋਂ ਚੱਕ ਦਿਓ ਇਹਦੇ ਵਿੱਚੋਂ ਪਰ ਇਹ ਵੀ ਨੀ ਕੀਤਾ ਸਾਡੀ ਜਦੋਂ ਗੱਲ ਸੁਣਨ ਨੂੰ ਤਿਆਰ ਨੀ ਹੈ ਦੇਖੋ ਝੋਨਾ ਵੱਢਣ ਤੋਂ ਜਿਹੜਾ 2 ਹਫ਼ਤੇ ਦਾ ਸਮਾਂ ਹੈ ਜਿਹੜੀ ਅਗਲੀ ਫਸਲ ਬੀਜਣੀ ਆ ਸਭ ਸਮਾਂ ਨੀ ਹੈ ਸਾਡੇ ਕੋਲ ਇਹ ਥਾਵਾਂ ਤੋਂ ਹੋਣ ਕਰਕੇ ਸਾਡੇ ਕੋਲ ਕੋਈ ਅਜਿਹਾ ਹੱਲ ਨਹੀਂ ਹੈ ਜੇ ਕੋਈ ਹੱਲ ਦੀ ਗੱਲ ਕਰਦੇ ਕਿ ਅਸੀਂ ਮਸ਼ੀਨਰੀ ਦੇਤੀ ਉਹ ਸਿਰਫ ਤੇ ਸਿਰਫ ਕੁਝ ਲੋਕ ਨੇ ਧਨਾੜ ਕਿਸਾਨੀ ਆ ਪੰਜਾਬ ਦੇ ਵਿੱਚ ਜਿਹੜੀ ਸਰਦੀ ਪੁੱਜਦੀ ਹੈ ਉਹਨਾਂ ਕੋਲ ਪਹਿਲਾਂ ਹੀ ਇਹ ਫੰਡ ਬਹੁਤ ਸੀਗੇ ਸਵਾਲ ਹੈਗਾ ਜਿਹੜੀ 2.5 ਏਕੜ ਤੋਂ ਲੈ ਕੇ 5 ਏਕੜ 7 ਏਕੜ 10 ਏਕੜ ਤੱਕ ਦੀ ਕਿਸਾਨੀ ਆ ਜਿਹਦੇ ਕੋਲ ਕੋਈ ਮਾੜਾ ਮੋਟਾ 40 ਬੀਘਾ ਹੈਗਾ ਉਹਦਾ ਟਰੈਕਟਰ ਤਾਂ ਹੈਗਾ ਬਾਕੀ ਉਹਦੇ ਕੋਈ ਬੰਦੋਬਸਤ ਨੀ ਉਹਨਾਂ ਦਾ ਕੀ ਹੱਲ ਹੋਊਗਾ ਇਹ ਛੋਟਾ ਮਸਲਾ ਨੀ ਹੈ ਪੰਜਾਬ ਦੇ ਕੋਲ 22 ਯੋਗ ਜ਼ਮੀਨ 1 ਕਰੋੜ ਏਕੜ ਆ ਜਿਹਦੇ ਵਿੱਚੋਂ 70 ਲੱਖ ਏਕੜ ਦੇ ਵਿੱਚ ਝੋਨਾ ਲੱਗਿਆ ਹੋਇਆ ਬਾਕੀ ਨਰਮੇ ਦੀ ਕਾਸ਼ਤ ਸਬਜ਼ੀਆਂ ਦੀ ਕਾਸ਼ਤ ਹਰਾ ਚਾਰਾ
ਬਿਲਕੁਲ
75 ਲੱਖ ਏਕੜ ਝੋਨੇ ਤੇ ਜੇ ਖਰਚਾ ਜੋੜ ਗਏ ਅਸੀਂ ਤਾਂ ਅਸੀਂ ਉੱਕਾ ਪੁੱਕਾ 6,000 ਰੁਪਇਆ ਮੰਗਿਆ ਜਾਂ ਪ੍ਰਤੀ ਕੁਇੰਟਲ 200 ਰੁਪਇਆ ਇੱਕੋ ਗੱਲ ਹੈ
ਹਾਂਜੀ
ਤਾਂ 45 ਅਰਬ ਰੁਪਇਆ ਬਣਦਾ ਇਹ ਪੰਜਾਬ ਦੇ ਲੋਕਾਂ ਤੇ ਬੋਝ ਹੋਰ ਪੰਜਾਬ ਦੇ ਕਿਸਾਨਾਂ ਤੇ 45 ਅਰਬ ਰੁਪਇਆ 90,000 ਕਰੋੜ ਦੇ ਪਹਿਲਾਂ ਕਰਜ਼ੇ ਥੱਲੇ ਦੱਬੇ ਹੋਏ ਖੁਦਕਸ਼ੀ ਕਰ ਰਹੇ ਹਾਂ ਇੱਕ ਦਮ ਇਹਨਾਂ ਤੇ
ਬਿਲਕੁਲ ਬਿਲਕੁਲ ਜੀ
ਬਿਲਕੁਲ। ਇਸ ਕਰਕੇ ਕੋਈ ਸ਼ੌਂਕ ਨੀ ਹੈ, ਸ਼ੌਂਕ ਨੀ ਮਜਬੂਰੀ ਹੈ। ਮਜਬੂਰੀ ਦੇ ਵਿੱਚ ਜਦ ਤੱਕ ਇਹਦਾ ਕੋਈ ਬਦਲਵਾਂ ਪ੍ਰਬੰਧ ਨੀ ਹੁੰਦਾ, ਅੱਗ ਲਾਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਇਸ ਕਰਕੇ ਅਸੀਂ ਇਹ ਲੋਕਾਂ ਨੂੰ ਵਾਰ ਵਾਰ ਦੱਸਦੇ ਹਾਂ, ਟੀਵੀਆਂ ਤੇ ਦੱਸਦੇ ਹਾਂ, ਅਖਬਾਰਾਂ ਚ ਦੱਸਦੇ ਹਾਂ, ਇਹ ਸਾਡਾ ਸ਼ੌਂਕ ਨੀ ਹੈ। ਅਸੀਂ ਚੰਗੀ ਤਰ੍ਹਾਂ ਇਹਦੇ ਨੁਕਸਾਨ ਬਾਰੇ ਸਾਰੇ ਸਮਝਦੇ ਹਾਂ, ਪਰ ਇਹ ਸਾਰੇ ਇੱਕ ਬੰਦੇ ਨੂੰ ਛੱਡ ਕੇ ਕਣਕ ਹੀ ਨੀ ਬੀਜ ਸਕਦੇ, ਅਸੀਂ ਅਗਲੀ ਫਸਲ ਹੀ ਨੀ ਬੀਜ ਸਕਦੇ, ਤਾਂ ਕੱਲਾ ਇਹ ਕੀ ਸੋਚੀ ਜਾਵਾਂਗੇ ਕਿ ਪ੍ਰਦੂਸ਼ਣ ਫੈਲਦਾ?
ਬਿਲਕੁਲ,
ਕਿੰਨਾ ਪ੍ਰਦੂਸ਼ਣ ਫੈਲਾਉਂਦੇ ਹਾਂ ਅਸੀਂ? ਦੇਖੋ ਹਿੰਦੁਸਤਾਨ ਦੇ ਵਿੱਚ ਕਿੰਨੀ ਵੱਡੀ ਪੱਧਰ ਤੇ ਇੰਡਸਟਰੀ ਹੈ, ਕੱਲੀ ਜਿਹੜਾ ਦਿੱਲੀ ਹੈ ਨਾ, ਕੱਲੀ ਦਿੱਲੀ ਦੇ ਵਿੱਚ 1 ਕਰੋੜ ਵਹੀਕਲ ਚੱਲਦਾ, ਕਾਰਾਂ ਮੋਟਰਾਂ ਟਰਾਲੇ ਸਕੂਟਰ, ਇਹ ਇੰਡਸਟਰੀ ਤੋਂ ਸਿਵਾਏ ਪੂਰੇ ਭਾਰਤ ਦੇ ਵਿੱਚ ਕਿੰਨੀ ਟਰੈਫਿਕਾਂ, ਗੱਡੀਆਂ ਮੋਟਰਾਂ ਟਰਾਲੇ ਸਕੂਟਰ ਟਰੈਕਟਰ ਕਾਰਾਂ, ਇਹਦੇ ਬਿਨਾਂ ਰੇਲਵੇ ਵਿਭਾਗ ਦੇ ਕੋਲੇ ਹਜ਼ਾਰਾਂ ਗੱਡੀਆਂ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਤੁਰੀਆਂ ਫਿਰਦੀਆਂ। ਇਹ ਕੁੱਲ ਮਿਲਾਉਣਗੇ ਨਾ, ਜੇ ਸਾਰਾ ਪ੍ਰਦੂਸ਼ਣ, ਤਾਂ ਇਹ 92% ਬਣ ਜਾਂਦਾ।
ਬਿਲਕੁਲ,
365 ਦਿਨ ਪ੍ਰਦੂਸ਼ਣ ਫੈਲਦਾ ਇਹ ਸਾਰਾ ਸਾਲ, 365 ਦਿਨ। ਅਸੀਂ ਸਿਰਫ 20 ਦਿਨ, ਅੱਜ ਕੱਲ ਝੋਨੇ ਦੇ 10 ਦਿਨ ਕਣਕ ਦੇ ਨਾੜ ਦੇ, ਸਿਰਫ 30 ਦਿਨ ਪ੍ਰਦੂਸ਼ਣ ਫੈਲਾਉਂਦੇ ਆ ਤੇ ਸਾਰਾ 8% ਦਾ।
ਬਿਲਕੁਲ,
ਇਸ ਕਰਕੇ ਜਿੱਥੋਂ ਤੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਗੱਲ ਹੈ ਨਾ, ਜਾਂ ਕੇਂਦਰ ਸਰਕਾਰ ਦੀ ਗੱਲ ਆ, ਤਾਂ ਅਸਲ ਦੇ ਵਿੱਚ ਉਹਨਾਂ ਦੀ ਅੱਖ, ਮੈਂ ਤਾਂ ਕਹੂੰਗਾ ਭਈ ਜੀ ਹੈ, ਜਾਣ ਬੁੱਝ ਕੇ ਭੈਣੀ ਕੀਤੀ ਹੋਈ ਹੈ।
ਬਿਲਕੁਲ,
ਪ੍ਰਦੂਸ਼ਣ ਵਾਲਿਆਂ ਤੋਂ ਕੀ ਰਿਸ਼ਵਤਾਂ ਲੈ ਲੈਂਦੇ ਆ, ਕਿਉਂ ਨੀ ਉਹਨਾਂ ਨੂੰ ਕਹਿੰਦੇ ਜੀ ਮਤਲਬ ਤੁਸੀਂ ਪ੍ਰਦੂਸ਼ਣ ਫੈਲਾਉਂਦੇ ਹੋ? ਕੱਲੇ ਕਿਸਾਨੀ ਤੇ ਮੁੜ ਕੇ ਕਿਉਂ ਆ ਜਾਂਦਾ? ਕਿਉਂਕਿ ਕਿਸਾਨੀ ਇਹਨਾਂ ਨੂੰ ਇੱਕ ਨਵਾਂ ਪੈਸਾ ਰਿਸ਼ਵਤ ਤਾਂ ਨਹੀਂ ਦਿੰਦੀ, ਇਸ ਕਰਕੇ ਕਿਸਾਨੀ ਇਹਨਾਂ ਨੂੰ ਰੜਕ ਦਿੱਤੇ। ਇਹ ਐਵੇਂ ਵਾਧੂ ਸਾਡੇ ਤੇ ਤਾਂ ਇਹ ਇਲਜ਼ਾਮ ਲਾਇਆ ਜਾ ਰਿਹਾ ਕਿ ਕਿਸਾਨੀ ਪ੍ਰਦੂਸ਼ਣ ਫੈਲਾਉਂਦੀ ਹੈ। ਹੁਣ ਦੇਖੋ ਕੁੱਲ ਸਾਰ ਘੱਟ ਕੀ ਹੈ, ਇੱਕ ਪਾਸੇ 92% ਪ੍ਰਦੂਸ਼ਣ, ਇੱਕ ਪਾਸੇ
8%,
ਇੱਕ ਪਾਸੇ 365 ਦਿਨ, ਇੱਕ ਪਾਸੇ 30 ਦਿਨ, ਇਹ ਕੌਣ ਪ੍ਰਦੂਸ਼ਣ ਫੈਲਾਉਂਦਾ? ਜਿੱਥੋਂ ਤੱਕ ਪੂਰੀ ਦੁਨੀਆ ਦੀ ਗੱਲ ਕਰੀਏ, ਤੁਸੀਂ ਲੇਖ ਪੜ੍ਹੇ ਹੋਣਗੇ, ਵੱਡੇ ਮਾਹਰ ਬੋਲ ਰਹੇ ਆ, 2050 ਦੇ ਵਿੱਚ ਇਸ ਧਰਤੀ ਤੇ ਮਨੁੱਖਤਾ ਦਾ ਰਹਿਣਾ ਮੁਸ਼ਕਿਲ ਹੋ ਜੂਗਾ ਜੇ ਪ੍ਰਦੂਸ਼ਣ ਇੰਨਾ ਹੀ ਰਿਹਾ।
ਬਿਲਕੁਲ,
ਜੇ ਇਹ ਤਪਸ ਧਰਤੀ ਤੇ ਵੱਧਦੀ ਗਈ, ਉਧਰ ਦੇਖੋ ਕੋਈ ਧਿਆਨ
ਨਹੀਂ,
ਇਹ ਜਿਹੜਾ ਆਪਣੇ ਧਾਰਮਿਕ ਦੇ ਰਹੇ ਹੈ ਮਾਹਰ ਹੈ, ਜਿਹੜੇ ਇੱਥੋਂ ਦੀਆਂ ਏਜੰਸੀਆਂ ਇਹ ਜਿਹੀ ਕਿਤਾਬ ਨਹੀਂ ਦਿੰਦੀਆਂ, ਤੇ ਸਭ ਤੋਂ ਵੱਡਾ ਅਸਰ ਵੀ ਇਹ ਭਾਰਤ ਤੇ ਪੈਣਾ, ਕਿਉਂਕਿ ਭਾਰਤ ਦੇ ਵਿੱਚ ਖੇਤੀ ਪੈਦਾਵਾਰ ਵੱਡੀ ਪੱਧਰ ਤੇ ਹੋ ਰਹੀ ਹੈ, ਜਾਂ ਮੱਛੀਆਂ ਦਾ ਪਾਲਣ ਬਹੁਤ ਵੱਡਾ ਪੱਧਰ ਤੇ ਦੁਨੀਆਂ ਦੇ ਵਿੱਚੋਂ ਭਾਰਤ ਦੇ ਵਿੱਚ ਇਹ ਹੋ ਰਿਹਾ, ਇਹ ਸਭ ਤੋਂ ਪਹਿਲਾਂ ਅਸਰ ਇਹਦੇ ਤੇ ਪੈਣਾ ਆ ਕੇ ਭਾਰਤ ਤੇ। ਉਧਰ ਕਿਸੇ ਦਾ ਕੋਈ ਧਿਆਨ ਨਹੀਂ ਹੈ, ਅਮਰੀਕਾ ਦੇ ਜੋ ਸੜੱਪਾ ਮਾਰ ਗਿਆ ਪਹਿਲਾਂ, ਦੂਏ ਨੇ ਸਮਝੌਤਾ ਕੀਤਾ ਸੀ ਇਸ ਗੱਲ ਤੇ, ਇਹਦਾ ਕੋਈ ਹੱਲ ਕੱਢ ਗਏ, 100 ਅਰਬ ਅਮਰੀਕੀ ਡਾਲਰ ਦਾ ਫੰਡ ਇਕੱਠਾ ਕਰਨ ਦਾ ਬਣਾਇਆ ਸੀ, ਅਮਰੀਕਾ ਤੇ ਰੋਕ ਲਾਈ ਸੀ ਕਿ ਉਸ ਤੋਂ ਬਾਅਦ ਤੂੰ ਇੰਡਸਟਰੀ ਨਹੀਂ ਲਾਉਣੀ, ਤੇ ਉਹ ਫੰਡ ਦੇ ਵਿੱਚੋਂ ਜਿਹੜਿਆਂ ਨੇ ਨਵੀਂ ਇੰਡਸਟਰੀ, ਨਵਾਂ ਵਿਕਾਸ ਕਰਨਾ ਸੀ ਉਹਨਾਂ ਨੂੰ ਦੇਣਾ ਸੀਗਾ, ਤਾਂ ਕਿ ਪੂਰੀ ਦੁਨੀਆ ਦੀ ਬਚਤ ਕੀਤੀ ਜਾ ਸਕੇ, ਪਰ ਉਹਦੇ ਤੇ ਕੋਈ ਚੱਲੇ ਨਹੀਂ ਧਰ ਰਿਹਾ, ਪਰ ਸਾਰੇ ਦਾ ਸਾਰਾ ਜ਼ੋਰ ਆ ਕੇ ਆ ਜਾਂਦਾ ਕਿਸਾਨਾਂ ਤੇ ਕਿ ਕਿਸਾਨ ਪ੍ਰਦੂਸ਼ਣ ਫੈਲਾਉਂਦੇ ਆ, ਇਹ ਪ੍ਰਦੂਸ਼ਣ ਤਾਂ ਪੂਰੀ ਦੁਨੀਆ ਦੇ ਮੁਕਾਬਲੇ ਤੋਂ ਕੁਛ ਵੀ ਨੀ ਬਣਦਾ, 0%।
ਬਿਲਕੁਲ ਬਿਲਕੁਲ,
ਭਾਰਤ ਦੇ ਵਿੱਚ ਕਹਿਣਗੇ ਵੱਡਾ ਡੋਲਾ 50%, ਇਸ ਕਰਕੇ ਅਸੀਂ ਜ਼ਿੰਮੇਵਾਰ ਨਹੀਂ ਹਾਂ ਜਦ ਤੱਕ ਇਹਦਾ ਬਦਲਵਾਂ ਕੋਈ ਪ੍ਰਬੰਧ ਨਹੀਂ ਹੁੰਦਾ। ਬਦਲਵੀਂ ਪ੍ਰਬੰਧ ਅਸੀਂ ਹੱਲ ਪੇਸ਼ ਕੀਤੇ ਆ, ਇਹ ਤਾਂ ਹੈਗਾ ਟੈਂਪਰੇਰੀ, ਜਿਹੜਾ ਅਸੀਂ ਕਿਹਾ ਸੀਗਾ ਵੀ ਸਾਨੂੰ 200 ਰੁਪਏ ਕੁਇੰਟਲ ਬੋਨਸ ਦੇ ਦਿਓ, ਅਸੀਂ ਪ੍ਰੋਜੈਕਟ ਅਗਰੀਮਾਂ ਚ ਕੱਢ ਦਿੰਦੇ ਹਾਂ, ਜਦੋਂ ਤੁਸੀਂ ਪ੍ਰੋਜੈਕਟ ਲਾਓਗੇ ਉਹਨਾਂ ਪ੍ਰੋਜੈਕਟਾਂ ਦੇ ਵਿੱਚ ਜਾ ਕੇ ਪਰਾਲੀ ਲੈ ਜਾਵਾਂਗੇ। ਅਸਲ ਦੇ ਵਿੱਚ ਬੁਨਿਆਦੀ ਹੱਲ ਨਹੀਂ ਹੈ, ਬੁਨਿਆਦੀ ਹੱਲ ਹੈਗਾ ਅਸੀਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਝੋਨਾ ਬੀਜਣਾ ਹੀ ਬੰਦ ਕਰ ਦਿਆਂਗੇ, ਪੰਜਾਬ ਬਾਸਮਤੀ ਦੀ ਕਾਸ਼ਤ ਕਰਵਾਓ ਸਾਥੋਂ, ਬਾਸਮਤੀ ਨੂੰ ਪੂਰੀ ਦੁਨੀਆ ਖਾਂਦੀ ਹੈ, ਬਾਸਮਤੀ ਦਾ ਘੱਟੋ ਘੱਟ MSP ਸਰਕਾਰੀ ਰੇਟ, ਇਹ ਕਰੋ 50% ਮੁਨਾਫਾ ਜੋੜ ਕੇ ਸਰਕਾਰੀ ਖਰੀਦ ਦੀ ਗਰੰਟੀ ਹੋਵੇ, ਅਸੀਂ ਝੋਨਾ ਨੀ ਬੀਜਾਂਗੇ, ਤੁਹਾਨੂੰ ਪੇਸ਼ ਕਰ ਸਕਦੇ ਹਾਂ, ਅਸੀਂ ਕਣਕ ਨੀ ਬੀਜਾਂਗੇ, ਚਿੰਤਾ ਬੀਜਾਂਗੇ ਆਪਦੇ ਖਾਣ ਜੋਗਾ, ਅਸੀਂ ਬਾਕੀ ਬੀਜਾਂਗੇ ਆਲੂ, ਪੂਰੇ ਮਤਲਬ ਅਰਬ ਦੇਸ਼ਾਂ ਦੇ ਵਿੱਚ ਜਾਂਦਾ, ਤੇ ਆਲੂਆਂ ਦਾ ਸਰਕਾਰੀ ਰੇਟ ਤੈਅ ਕਰੋ, ਖਰੀਦ ਦੀ ਗਰੰਟੀ ਕਰੋ, ਅਸੀਂ ਕਣਕ ਵੀ ਨਹੀਂ ਬੀਜਦੇ, ਝੋਨਾ ਵੀ ਨਹੀਂ ਬੀਜਦੇ, ਤੀਜੀ ਫਸਲ ਬੀਜਾਂਗੇ ਅਸੀਂ ਦਾਲਾਂ, ਦਾਲਾਂ ਵਿਦੇਸ਼ਾਂ ਚ ਮੰਗਾਈਆਂ ਜਾ ਰਹੀਆਂ, ਅਸੀਂ ਦਾਲਾਂ ਪੈਦਾ ਕਰ ਸਕਦੇ ਹਾਂ, ਪਰ ਦਾਲਾਂ ਦਾ ਰੇਟ ਤਾਂ ਤੈਅ ਆ, 1 ਕੁਇੰਟਲ ਵੀ ਰਾਜ ਨੀ ਅੱਜ ਤੱਕ ਅਸੀਂ ਕੀਤੀ ਸਰਕਾਰ ਨੇ, ਕੋਈ ਅਸਲ ਦੇ ਵਿੱਚ ਪੰਜਾਬੀ ਹੱਲ ਇਹ ਹੈ, ਕੋਈ ਪ੍ਰਦੂਸ਼ਣ ਨਹੀਂ ਹੋਊਗਾ, ਨਾ ਧਰਤੀ ਦਾ ਪਾਣੀ ਡੂੰਘਾ ਜਾਊਗਾ, ਬਾਸਮਤੀ 25% ਪਾਣੀ ਨਾਲ ਭਰ ਜਾਂਦਾ, ਪਰਾਲੀ ਉਹਦੇ ਨੂੰ ਪਸ਼ੂ ਖਾ ਲੈਂਦੇ ਆ, ਇੱਧਰ ਨੂੰ ਤਾਂ ਤੁਰਿਆ ਨੀ ਜਾ ਰਿਹਾ, ਅਸੀਂ ਪ੍ਰਦੂਸ਼ਣ ਦੇ ਵਿੱਚ ਹਾਮੀ ਨਹੀਂ ਹਾਂ, ਅਸੀਂ ਦੋਸ਼ੀ ਨਹੀਂ ਹਾਂ, ਅਸਲ ਦੇ ਵਿੱਚ ਦੋਸ਼ੀ ਦਾ ਇਹ ਹੈ ਜਿਹੜੇ ਕੋਈ ਵੀ ਪ੍ਰਬੰਧ ਨਹੀਂ ਕਰਦੇ,
ਬਿਲਕੁਲ
ਨਾ ਬਦਲੀਆਂ ਫਸਲਾਂ ਦਾ ਤੇ ਨਾ ਕਿਸੇ ਪ੍ਰੋਜੈਕਟ ਦਾ, ਇਸ ਕਰਕੇ ਸਾਨੂੰ ਇਹ ਦੋਸ਼ ਦੇਣਾ ਹੁਣ ਵਾਜਬ ਨਹੀਂ ਹੈ ਅਣਜਾਣਤਾ ਦੇ ਵਿੱਚੋਂ ਜਿਹੜੇ ਕੁਝ ਲੋਕ ਹੈ ਉਹ ਸਾਨੂੰ ਦੋਸ਼ੀ ਕਹਿ ਰਿਹਾ ਹੈ।
ਬਿਲਕੁਲ ਸਾਥੀ ਜੀ, ਗੱਲਬਾਤ ਤੋਂ ਐਂ ਲੱਗ ਰਿਹਾ ਹੈ ਕਿ ਜਿਹੜੀ ਅਸਲ ਦੇ ਵਿੱਚ ਜਿਹੜਾ ਏਜੰਡਾ ਜਿਹੜੀ ਲੁਕਿਆ ਹੋਇਆ ਏਜੰਡਾ ਇਹ ਹੈ ਕਿ ਕਿਸਾਨਾਂ ਨੂੰ ਖੂੰਜੇ ਤੇ ਕਰਤਾ ਜਾਵੇ, ਉਹਨਾਂ ਨੂੰ ਇੰਨਾ ਮਜਬੂਰ ਕਰਤਾ ਜਾਵੇ ਵੀ ਉਹ ਹੱਥ ਖੜੇ ਕਰਕੇ ਕਹਿਣ ਵੀ ਸਾਡਾ ਖੇਤੀਬਾੜੀ ਸਾਡੇ ਵੱਸ ਦਾ ਕੰਮ ਨੇਗਾ ਤੇ ਫਿਰ ਜਿਹੜੀਆਂ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਸਾਨੂੰ ਦੇ ਦਿਓ ਤੇ ਅਸੀਂ ਵੱਡੇ ਫਾਰਮ ਬਣਾ ਕੇ ਫਿਰ ਆਪਣੀ ਖੇਤੀ ਕਰਾਂਗੇ, ਇਹੋ ਜਿਹਾ ਕੁਛ ਲੱਗ ਰਿਹਾ?
ਬਿਲਕੁਲ ਭਾਰਤੀ ਜੀ, ਤੁਹਾਡੀ ਗੱਲ 100% ਠੀਕ ਆ। ਜਿਹੜੀਆਂ ਹੁਣ ਤੱਕ ਅਨਾਜ ਖਰੀਦੀਆਂ ਵੱਡੀਆਂ ਏਜੰਸੀਆਂ ਸੀਗੀਆਂ, ਵੱਡੀਆਂ ਕੰਪਨੀਆਂ ਸੀਗੀਆਂ, ਅਨਾਜ ਦੇ ਵਪਾਰੀ ਸੀ, ਉਹਨਾਂ ਨੂੰ ਕਣਕ ਤੇ ਝੋਨੇ ਦੇ ਵਿੱਚੋਂ ਮਨਾਤਾ ਗਿਆ ਘੱਟ। ਹੁਣ ਉਹ ਪੰਜਾਬ ਦੇ ਵਿੱਚ ਖੇਤੀ ਕਰਾਉਣੀ ਚਾਹੁੰਦੇ ਆ, ਜੜੀਆਂ ਬੂਟੀਆਂ ਦੀ, ਹੋਰਾਂ ਚੀਜ਼ਾਂ ਦੀ, ਵੱਡੇ ਫਾਰਮ ਬਣਾਉਣਾ ਚਾਹੁੰਦੇ ਆ, ਖੇਤੀ ਤੋਂ ਭਜਾਉਣਾ ਚਾਹੁੰਦੇ ਆ, ਕਿਉਂਕਿ ਕਿਸਾਨਾਂ ਨੂੰ ਤਾਂ ਕਿ ਮਤਲਬ ਇਹਦੇ ਤੋਂ ਬਾਹਰ ਹੋ ਜਾਣ, ਉਹ ਫਾਰਮਾਂ ਤੇ ਖੇਤੀ ਕਰਾਈ ਜਾਵੇ। ਇਹਦੀ ਮੈਂ ਮਿਸਾਲ ਦੇਣ ਲੱਗਿਆ ਤੁਹਾਨੂੰ,
ਹਾਂਜੀ ਹਾਂਜੀ,
ਪੰਜਾਬ ਦੇ ਵਿੱਚ 17 acres ਸਟੈਂਡਰ ਏਕੜ ਹੈ ਤੇ 17 acres ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ। ਪੰਜਾਬ ਦਾ ਜ਼ਮੀਨ ਆ, ਭਾਰਤ ਦਾ ਹੀ ਆ, ਇਕੱਲੇ ਪੰਜਾਬ ਦਾ ਨਹੀਂ।
ਹੁਣ
ਇਹ ਪੰਜਾਬ ਸਰਕਾਰ ਕੀ ਕਰ ਰਹੀ ਹੈ, 17 acres ਨੂੰ ਤੋੜਨ ਜਾ ਰਹੀ ਹੈ, ਤੋੜ ਕੇ ਖੁੱਲਾ ਪਟੇਦਾਰੀ, ਕਹਿੰਦੇ ਅਸੀਂ ਪਟੇਦਾਰੀ ਜ਼ਮੀਨ ਬਣਾਉਣੇ ਆ। ਪਟੇਦਾਰੀ ਜਿੱਥੇ ਉਹੀ ਹੈ ਜਿਹੜੀ ਮਤਲਬ ਵੱਡੇ ਫਾਰਮਾਂ ਦੀ ਗੱਲ
ਆ, ਜਗੀਰਦਾਰੀ ਸਿਸਟਮ
ਦੇ ਵਿੱਚ ਸੱਦਿਆ ਸੀ ਉਹਨਾਂ ਨੇ, ਇਹ ਏਜੰਡਾ ਤੈਅ ਕਰਕੇ ਅਸੀਂ ਕਿਹਾ ਵੀ ਸਾਨੂੰ ਪੂਰੇ ਦਾ ਪੂਰਾ ਮਤਲਬ ਦਾ ਭੇਜੋ, ਪਟੇਦਾਰੀ ਕਾਨੂੰਨ ਵਾਲਾ, ਸਾਨੂੰ ਪਤਾ ਕੁਝ ਬਦਲੀ ਕੀਤੀ ਹੈ ਇਹਦੇ ਵਿੱਚ। ਇਸ ਕਰਕੇ ਬਿਲਕੁਲ ਇਹ ਸੱਚ ਹੈ ਕਿ ਕਿਸਾਨਾਂ ਨੂੰ ਅਸਲ ਦੇ ਵਿੱਚ ਦੋਸ਼ੀ ਬਣਾ ਕੇ
ਝੋਨੇ ਤੇ ਕਣਕ ਵਰਗੀਆਂ ਉਹ ਬੁਝਵਾਈਆਂ ਗਈਆਂ ਤੇ ਜਿਹੜੀਆਂ ਬੜੀਆਂ ਖਤਰਨਾਕ ਰਸਾਇਣੀ ਖਾਦਾਂ ਨੇ ਉਹ ਬੜੇ ਵੱਡੇ ਪੱਧਰ ਦੇ ਉੱਪਰ ਉਹਨਾਂ ਨੂੰ ਖੇਤਾਂ ਦੇ ਵਿੱਚ ਵਰਤਣ ਵਾਸਤੇ ਮਜਬੂਰ ਕੀਤਾ ਗਿਆ, ਔਰ ਉਹ ਖਾਦਾਂ ਦੇ ਨਾਲ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਇੱਕ ਕੈਂਸਰ ਦਾ ਗੜ੍ਹ ਬਣਿਆ ਹੋਇਆ ਆ। ਸੋ ਇਹ ਜਿਹੜੇ ਲੋਕ ਪ੍ਰਦੂਸ਼ਣ ਵਾਸਤੇ ਬੋਲਦੇ ਨੇ, ਉਹਨਾਂ ਨੂੰ ਉਹ ਜਿਹੜੇ ਰਸਾਇਣੀ ਖਾਦਾਂ ਦੇ ਜਿਹੜੇ ਇਫੈਕਟ ਨੇ ਉਹਨਾਂ ਨਾਲ ਮਰਦੇ ਪਏ ਆ, ਉਹਨਾਂ ਦੇ ਬਾਰੇ ਤੇ ਕਦੀ ਇਹ ਆਵਾਜ਼ ਨਹੀਂ ਉਠਾਉਂਦੇ ਹੈਗੇ ਜੀ।
ਦੇਖੋ ਇਹ ਜਦੋਂ ਮਤਲਬ ਹਰਾ ਇਨਕਲਾਬ ਆਇਆ, ਜਦੋਂ ਝੋਨਾ ਤੇ ਕਣਕ ਖਾਸ ਕਰਕੇ ਲੈ ਕੇ ਆਉਂਦਾ, ਉਦੋਂ ਦੇਸ਼ ਦੀ ਲੋੜ ਸੀ ਤੇ ਜਿਹੜਾ ਅਨਾਜ ਦੇ ਗੋਦਾਮ ਆ ਉਹ ਖਾਲੀ ਪਏ ਆ, ਉਹ ਭਰੇ ਜਾਣ। ਅੱਜ ਉਹ ਭਰ ਚੁੱਕੇ ਆ, ਅੱਜ ਲੋੜ ਨਹੀਂ ਹੈ, ਅੱਜ ਵਿਦੇਸ਼ਾਂ ਤੋਂ ਇਹਨਾਂ ਨੂੰ ਕਣਕ ਤੇ ਝੋਨਾ ਇਹਦੇ ਨਾਲ ਕਿਤੇ ਸਸਤਾ ਪੈਂਦਾ।
ਬਿਲਕੁਲ,
ਇਸ ਕਰਕੇ ਮਤਲਬ ਇਹ ਲਿਆ ਰਿਹਾ ਜਿੱਥੋਂ ਤੱਕ ਇਹ ਖਾਦਾਂ ਦੀ ਆ ਸਾਰੀ। ਦੇਖੋ ਜਦੋਂ ਆਪਾਂ ਕੋਈ ਨਵਾਂ ਪ੍ਰੋਜੈਕਟ ਲਾਉਂਦੇ ਹਾਂ,
ਹਾਂਜੀ,
ਹਰ ਇੱਕ ਪ੍ਰੋਜੈਕਟ ਦੇ ਲੋਕਾਂ ਤੋਂ ਵੀ ਮਨਜ਼ੂਰੀ ਲੈਣੀ ਪੈਂਦੀ ਹੈ ਕਿ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਸ ਗੱਲ ਤੇ। ਜਦੋਂ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਹਰੀ ਕ੍ਰਾਂਤੀ ਦਾ, ਇਹਨਾਂ ਨੂੰ ਪਤਾ ਨੀ ਸੀ ਕਿ ਪਰਾਲੀ ਦਾ ਕੀ ਬਣੇਗਾ, ਨਾ ਦੀ ਨਾਲ ਕਿਉਂ ਨੀ ਕੀਤਾ 50 ਸਾਲਾਂ ਦੇ ਵਿੱਚ।
ਬਿਲਕੁਲ ਬਿਲਕੁਲ
ਬਿਲਕੁਲ ਇਹਨਾਂ ਨੂੰ ਪਤਾ ਸੀ। ਹਾਂ, ਇਹ ਅਸਲ ਦੇ ਵਿੱਚ ਕਿਸਾਨਾਂ ਨੂੰ ਦੁਖੀ। ਹੁਣ ਸਾਨੂੰ ਕੀ ਕਹਿ ਰਹੇ ਆ, ਵੱਡੀ ਮਸ਼ੀਨਰੀ ਸੀ ਕਿ ਜਿਹੜੀ 1,151 crore ਰੁਪਇਆ ਸੈਂਟਰ ਨੇ ਭੇਜਿਆ ਪਰਾਲੀ ਦੀ ਖਾਤੂ, ਸਾਰੀ ਦੀ ਸਾਰੀ ਮਤਲਬ ਧਲਾੜ ਕਿਸਾਨੀ ਨੀ ਉਹਨਾਂ ਨੇ ਦੇਤੀ ਸਬਸਿਡੀ ਤੇ, ਸਬਸਿਡੀ ਉਹਨਾਂ ਨੇ ਕੰਮ ਬਣਾਉਣ ਵਾਲੇ ਸਾਡੇ ਚਾਤੀ ਉਹਨਾਂ ਨੇ ਕੀਮਤੀ ਦੁੱਗਣੀ ਕਰਤੀ। ਐਵੇਂ ਇਹਨੂੰ ਬਾਹਰ ਕੇ ਨਾ ਡੱਚ ਚੱਕ ਦਿਓ ਤੇ ਪਾਣੀ ਕੱਢ ਦਿਓ। ਉੱਤੇ ਸੈਮੀਨਰ ਚ ਬੱਸ ਕਰਵਾਈ ਪੰਜਾਬ ਸਰਕਾਰ ਨੇ, ਚੰਡੀਗੜ੍ਹ ਦੇ ਵਿੱਚ ਅਸੀਂ ਵੀ ਗਏ, 7 ਕਿਸਾਨ ਜਥੇਬੰਦੀਆਂ ਦੇ ਸੈਂਟਰ ਦੇ ਨੁਮਾਇੰਦੇ ਆਏ ਮਾਹਰ, ਉੱਥੇ ਪੰਜਾਬ ਵਾਲੇ ਆਏ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਲੇ ਨੇ ਆਖਿਆ ਕਿ ਇਸ ਮਛਲੀਆਂ ਦਾ ਆਉਂਦੇ ਨਾਲ ਨਾ ਇਹਨੂੰ ਬਾਹਰ ਕੇ ਵਿੱਚ ਦੱਬ ਦੇ ਉੱਪਰ ਪਾਣੀ ਕੱਢ ਦਿਓ ਗਲ ਜੀ। ਜਿਹੜੇ ਇਹਨਾਂ ਦੇ ਲਾਏ ਦੇ ਮਾਹਰ ਸੀ ਜਾਂ ਜਿਹੜੇ ਲੋਕ ਕਹਿੰਦੇ ਅਸੀਂ ਪ੍ਰਦੂਸ਼ਣ ਚਲਾਉਂਦੇ ਹਾਂ, ਇਹਨਾਂ ਦੇ ਸੈਂਟਰ ਦੇ ਮਾਹਰਾਂ ਦਾ ਤਰਕ ਇਹ ਸੀ ਕਿ ਜਿਹੜਾ ਇਹ ਧੂੰਆਂ ਪਰਾਲੀ ਦਾ, ਇਹ ਏਦਾਂ ਖਤਰਨਾਕ ਨਹੀਂ, ਜਦੋਂ ਤੁਸੀਂ ਪਰਾਲੀ ਨੂੰ ਵਾਹ ਕੇ ਪਾਣੀ ਕੱਢੋਗੇ ਵਿੱਚ ਦੱਬੇ ਨਾ ਧਰਤੀ ਚੋਂ,
ਮੀਥੇਨ
ਉਹਦੇ
ਬਿਲਕੁਲ ਸਾਥੀ ਜੀ, ਬੜੀ ਲੋਕਾਂ ਦੇ ਵਿੱਚ ਜਿਹੜੀ ਗਲਤ ਤਰੀਕੇ ਦੇ ਨਾਲ ਲੋਕਾਂ ਦੀ ਜਿਹੜੀ ਸਹਿਮਤੀ ਉਹ ਕਰੀ ਜਾ ਰਹੇ ਨੇ ਮੀਡੀਆ ਦੇ ਥਰੂ, ਅਸਲ ਦੇ ਵਿੱਚ ਜਿਹੜਾ ਮਸਲਾ ਆ ਉਹ ਬੜਾ ਡੂੰਘਾ ਹੈਗਾ। ਤੋ ਸਾਥੀ ਜੀ, ਤੁਸੀਂ ਅਖੀਰ ਦੇ ਵਿੱਚ ਆਪਣਾ ਕੀ ਨਿਊਜ਼ੀਲੈਂਡ ਦੇ ਸਰੋਤਿਆਂ ਨੂੰ ਜਾਂ ਜਿਹੜੇ ਦੁਨੀਆਂ 'ਚ ਬਾਅਦ 'ਚ ਸਰੋਤੇ ਸੁਣਨਗੇ ਯੂਟਿਊਬ 'ਤੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜੇ ਅਸਲ ਦੇ ਵਿੱਚ ਇਹ ਕਾਰਨ ਜਾਣਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਬਿਲਕੁਲ ਜ਼ਮੀਨੀ ਪੱਧਰ ਦੇ ਉੱਪਰ ਜਿਹੜੀਆਂ ਕਿਸਾਨਾਂ ਦੇ ਨਾਲ ਜਾ ਕੇ ਗੱਲ ਕਰਨੀ ਪਊਗੀ, ਕਿਸਾਨਾਂ ਦੇ ਉਹਨਾਂ ਨੂੰ ਪੁੱਛਣਾ ਪਊਗਾ ਵੀ ਇਹ ਅਸਲ ਦੇ ਵਿੱਚ ਕਾਰਨ ਕੀ ਹੈ। ਸੋ ਤੁਸੀਂ ਕੀ ਕਹਿਣਾ ਚਾਹੋਗੇ ਇਹੋ ਜਿਹੇ ਸਰੋਤਿਆਂ ਨੂੰ ਜਿਹੜੇ ਵਹਿਮ ਦੇ ਵਿੱਚ ਨੇ ਵੀ ਇਹ ਕਿਸਾਨ ਜ਼ਿੰਮੇਵਾਰ ਨੇ ਸਾਰੀ ਗੱਲ ਦੇ?
ਇੱਕ ਤਾਂ ਅਸੀਂ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ, ਦੱਸਣਾ ਚਾਹੁੰਦੇ ਹਾਂ ਕਿ ਅਸੀਂ ਪੂਰੀ ਤਰ੍ਹਾਂ ਜ਼ਮੀਨ ਪੱਧਰ ਤੇ ਜੁੜੇ ਹੋਏ ਹਾਂ, ਪਰਾਲੀ ਦੇ ਮੁੱਦੇ ਨਾਲ ਜੁੜੇ ਹੋਏ ਹਾਂ, ਅਸੀਂ ਖੁਦ ਖੇਤੀ ਕਰਦੇ ਹਾਂ। ਕੋਈ ਵੀ ਵੱਡੇ ਤੋਂ ਵੱਡਾ ਮਾਹਰ ਇਸ ਵਿਸ਼ੇ ਤੇ ਸਾਡੇ ਨਾਲ ਗੱਲ ਕਰਨੀ ਚਾਹੁੰਦਾ, ਬਹਿਸ ਕਰਨੀ ਚਾਹੁੰਦਾ, ਅਸੀਂ ਤਿਆਰ ਹਾਂ। ਉਹ ਸਾਡੀਆਂ ਦਲੀਲਾਂ ਦਾ ਜਵਾਬ ਨਹੀਂ ਦੇ ਸਕੂਗਾ, ਹਾਰ ਕੇ ਨਿਕਲੂਗਾ ਇਹਦੇ ਵਿੱਚੋਂ, ਕਿਉਂਕਿ ਦੁੱਖ ਹੁੰਦੇ, ਅਸੀਂ ਸੱਚ ਬੋਲਦੇ ਹਾਂ। ਇਸ ਕਰਕੇ ਇਸ ਭਰਮ ਭੁਲੇਖੇ ਦੇ ਵਿੱਚ ਨਾ ਆਉਣ, ਜਿਹੜੀ ਮਤਲਬ ਕਿਸਾਨਾਂ ਦੀ ਹੈਗੀ ਮੁਸ਼ਕਲ ਉਹਨੂੰ ਚੰਗੀ ਤਰ੍ਹਾਂ ਸਮਝਣ, ਜਿਹੜੀ ਅਸੀਂ ਬਿਆਨ ਕਰਦੇ ਹਾਂ।
ਕੋਈ ਸ਼ੱਕ ਨੀ, ਕੋਈ ਸ਼ੱਕ ਨੀ ਸਾਥੀ ਜੀ। ਸਾਥੀ ਜੀ ਤੁਹਾਡਾ ਬਹੁਤ 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 ਧੰਨਵਾਦ ਸਾਡੇ ਰੇਡੀਓ ਮਾਧਿਅਮ ਤੇ ਆਉਣ ਲਈ। ਤੇ ਅਸੀਂ ਪਿਛਲੇ ਤਿੰਨ ਪ੍ਰੋਗਰਾਮ ਤੁਹਾਡਾ ਮਿਲਾ ਕੇ ਕਰ ਚੁੱਕੇ ਹਾਂ, ਅਸੀਂ ਆਉਂਦੇ ਸਮੇਂ ਦੇ ਆਉਂਦੇ ਹਫ਼ਤਿਆਂ ਦੇ ਵਿੱਚ ਵੀ ਅਸੀਂ ਲਗਾਤਾਰ ਇਸੇ ਮਸਲੇ ਤੇ ਗੱਲਬਾਤ ਕਰਨੀ ਹੈ ਔਰ ਕੋਸ਼ਿਸ਼ ਕਰਨੀ ਹੈ ਕਿ ਲੋਕਾਂ ਦੇ ਵਿੱਚ ਜਿਹੜੀਆਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ, ਜਿਹੜਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਉਹਨੂੰ ਹੋਰ ਡਿਪਰੈਸ ਕੀਤਾ ਜਾ ਰਿਹਾ ਇਹੋ ਜਿਹੀਆਂ ਗੱਲਾਂ ਇਲਜ਼ਾਮ ਲਾ ਕੇ। ਤੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਇਨਕਲਾਬ ਤੇ ਆਉਣ ਲਈ।
ਠੀਕ ਹੈ ਜੀ ਭਾਰਤੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪੰਜਾਬੀਆਂ ਨੂੰ ਪੰਜਾਬ ਦੇ ਨਾਲ ਜੋੜੀ ਰੱਖੋ, ਅਸੀਂ ਹਰ ਵੇਲੇ ਹਾਜ਼ਰ ਹਾਂ ਜਦੋਂ ਮਰਜ਼ੀ ਸਾਡੇ ਨਾਲ ਗੱਲਬਾਤ
ਕਰੋ। ਬਹੁਤ ਧੰਨਵਾਦ ਜੀ, ਸ਼ੁਕਰੀਆ।
ਦੋਸਤੋ ਇਹ ਸਨ ਸਾਥੀ ਬੂਟਾ ਸਿੰਘ ਬੁਰਜਗਿੱਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਪ੍ਰਧਾਨ। ਤੋ ਉਹਨਾਂ ਦੀ ਆਵਾਜ਼ ਚ ਲਹਿਜੇ ਚ ਗੁੱਸਾ ਸੀਗਾ ਜ਼ਾਹਰ, ਕਿ ਜਿਹੜੇ ਕਿਸਾਨ ਪਹਿਲਾਂ ਹੀ ਇਕਦਮ ਹਾਸ਼ੀਏ ਤੇ ਧੱਕੇ ਜਾ ਚੁੱਕੇ ਨੇ ਖੁਦਕੁਸ਼ੀਆਂ ਦੇ। ਅਸੀਂ ਕੋਈ ਦਿਨ ਇਹੋ ਜਿਹਾ ਜਾਂਦਾ ਨੀ ਕਿ ਜਦੋਂ ਕਿਸਾਨ ਮੋਰਚਾ ਨਾਮ ਦਾ ਇੱਕ ਫੇਸਬੁੱਕ ਪੇਜ ਹੈ,
ਬਿਲਕੁਲ ਬਿਲਕੁਲ,
ਅਗਰ ਸਾਡੇ ਸਾਥੀ ਉਹ ਪੇਜ ਨੂੰ ਫੋਲੋ ਕਰਨ ਤੋ ਹਰ ਰੋਜ਼ ਹੀ, ਔਰ ਉਹਦੇ ਚ ਵੀ ਸਾਡੇ ਸਾਥੀ ਨੇ ਐਡਵੋਕੇਟ ਨਰਿੰਦਰ ਕੁਮਾਰ ਜੀਤ, ਉਹਨਾਂ ਦੇ ਮੈਂ ਹੌਸਲੇ ਦੀ ਦਾਤ ਦਿੰਦੀ ਹਾਂ ਕਿ ਉਹ ਇੰਨਾ ਵੱਡਾ ਜਿਗਰਾ ਉਹਨਾਂ ਦਾ ਕਿ ਉਹ ਖਬਰਾਂ ਉਹ ਸ਼ੇਅਰ ਕਰਦੇ ਰਹਿੰਦੇ ਨੇ। ਉਹ ਕਈ ਵਾਰੀ ਸਾਡੀ ਹਿੰਮਤ ਨੀ ਪੈਂਦੀ ਪੜ੍ਹਨ ਨੂੰ, ਤਸਵੀਰ ਦੇਖ ਕੇ
ਕਰਨੀ ਪੈਂਦੀ ਹੈ
ਹੈਡਲਾਈਨ,
ਕਿੰਨੀ ਵਾਰੀ ਵੀ ਖੁਸ਼ੀ ਦੀ ਖਬਰ ਆਉਂਦੀ ਨਾ।
ਤੋ ਸੋ ਜਿਹੜੇ ਕਿਸਾਨਾਂ ਦੀ ਇਹ ਸਥਿਤੀ ਬਣੀ ਹੋਈ ਹੈ ਇਸ ਵਕਤ, ਉਹਨਾਂ ਦੇ ਉੱਪਰ ਗਲਤ ਇਲਜ਼ਾਮ ਲਗਾਉਣਾ ਕਿ ਇਹ ਪ੍ਰਦੂਸ਼ਣ ਪੈਦਾ ਕਰ ਰਹੇ ਨੇ, ਤੋ ਸਾਡੇ ਸਰੋਤਿਆਂ ਨੇ ਸਾਰੀ ਗੱਲ ਸੁਣੀ ਰਹੀ ਹੈ ਕਿ ਹਾਂ ਪ੍ਰਦੂਸ਼ਣ ਪੈਦਾ ਹੁੰਦਾ ਹੈ ਪਰਾਲੀ ਸਾੜਨ ਨਾਲ, ਪਰ ਉਹ ਕਿਸਾਨਾਂ ਦੀ ਮਜਬੂਰੀ ਹੈ, ਉਹ ਚਾਹੁੰਦੇ ਨਹੀਂ ਇਸ ਤਰ੍ਹਾਂ ਕਰਨਾ। ਉਹਨਾਂ ਨੂੰ ਅਗਰ ਅਲਟਰਨੇਟਿਵ ਨਹੀਂ ਮੁਹੱਈਆ ਕਰਵਾਇਆ ਜਾ ਰਿਹਾ ਤੋ ਉਹ ਸਾੜਦੇ ਨੇ, ਔਰ ਉਹ ਪ੍ਰਦੂਸ਼ਣ ਭਾਰਤ ਵਿੱਚ ਸਿਰਫ 8% ਹੈ, ਦੁਨੀਆਂ ਪੱਧਰ ਤੇ ਹੋਰ ਵੀ ਘੱਟ ਜਾਏਗੀ ਉਹਦੀ ਪਰਸੈਂਟੇਜ। ਬਾਕੀ ਜਿਹੜੇ ਪ੍ਰਦੂਸ਼ਣ ਨੇ ਸਾਨੂੰ ਉਹਨਾਂ ਦੀ ਵੀ ਗੱਲ ਕਰਨੀ ਪਏਗੀ ਅਗਰ ਅਸੀਂ ਕਿਸਾਨਾਂ ਦੇ ਸਿਰ ਇਹ ਝੂਠਾ ਇਲਜ਼ਾਮ ਮੜਨਾ ਹੈ।
ਬਿਲਕੁਲ ਬਿਲਕੁਲ ਜੀ, ਬਿਲਕੁਲ
ਜੀ। ਤੋ ਅਗਲੇ ਜਿਹੜੇ ਬੁਲਾਰੇ ਨੇ ਅਮਨਦੀਪ ਸਿੰਘ, ਅਸੀਂ ਉਹਨਾਂ ਨੂੰ ਵੀ ਇੱਕ ਸੌਂਗ ਪਲੇ ਕਰਕੇ ਤੋ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਸਟੂਡੈਂਟਸ ਯੂਨੀਅਨ ਤੋਂ ਨੇ ਅਮਨਦੀਪ ਸਿੰਘ, ਤੋ ਜਲਦ ਹੀ ਅਸੀਂ ਤੁਹਾਡੇ ਨਾਲ ਦੁਬਾਰਾ ਜੁੜ ਜਾਵਾਂਗੇ।
ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ, ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ, ਰੇਤ ਦੇਣਗੀਆਂ ਫੁੱਲ ਇਸ਼ਕ ਦੀ ਚਾਦਰ ਤੇ, ਰੇਤ ਦੇਣਗੀਆਂ ਫੁੱਲ ਇਸ਼ਕ ਦੀ ਚਾਦਰ ਤੇ, ਜਦ ਵੀ ਲਹਿਰਾਂ ਉੱਚੀਆਂ ਚੜ ਕੇ ਆਉਣਗੀਆਂ, ਜਦ ਵੀ ਲਹਿਰਾਂ ਉੱਚੀਆਂ ਚੜ ਕੇ ਆਉਣਗੀਆਂ, ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ, ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ, ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ, ਹਰ ਰੰਬੀਆਂ ਤਵੀਆਂ ਨਾਲੇ ਚਰਖੜੀਆਂ, ਹਰ ਰੰਬੀਆਂ ਤਵੀਆਂ ਨਾਲੇ ਚਰਖੜੀਆਂ, ਕਿੱਥੋਂ ਪਰਦੇ ਸੂਰਜ ਉੱਤੇ ਪਾਉਣਗੀਆਂ, ਕਿੱਥੋਂ ਪਰਦੇ ਸੂਰਜ ਉੱਤੇ ਪਾਉਣਗੀਆਂ, ਜਿਹੜੀਆਂ ਰੁੱਤਾਂ ਰੁਸੀਆਂ ਰੁਸੀਆਂ ਫਿਰਦੀਆਂ ਨੇ, ਜਿਹੜੀਆਂ ਰੁੱਤਾਂ ਰੁਸੀਆਂ ਰੁਸੀਆਂ ਫਿਰਦੀਆਂ ਨੇ, ਇੱਕ ਦਿਨ ਸੋਲੇ ਧੂੜ ਮਿੱਟੀ ਇੱਕ ਦਿਨ ਸੋਲੇ ਧੂੜ ਮਿੱਟੀ ਦੇ ਗੌਣ ਗਿਆ।
ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ। ਜਿਹੜਾ ਗੀਤ ਹੁਣੇ ਤੁਸੀਂ ਸੁਣ ਰਹੇ ਸੀਗੇ ਇਹ ਗਾਇਆ ਹੋਇਆ ਸੀ ਨਿੱਕੀ, ਅਸੀਂ ਪਿਆਰ ਨਾਲ ਉਹਨੂੰ ਨਿੱਕੀ ਦੇ ਨਾਮ ਵਜੋਂ ਜਾਣਦੇ ਹਾਂ, ਨਾਮ ਮੇਰਾ ਖਿਆਲ ਉਹਦਾ ਸ਼ਾਇਦ ਜਗਜੀਤ ਕੌਰ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ SFS ਤੋਂ ਨੇ। ਤੋ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਹੋ ਗਏ ਨੇ ਅਮਨਦੀਪ ਸਿੰਘ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ PhD ਸਟੂਡੈਂਟ ਨੇ, ਐਜੂਕੇਸ਼ਨ ਐਂਡ ਕਮਿਊਨਿਟੀ ਸਰਵਿਸ ਡਿਪਾਰਟਮੈਂਟ ਵਿੱਚ ਉਹ ਨੇ, PhD ਉੱਥੇ ਕਰ ਰਹੇ ਨੇ, ਔਰ PSU ਯਾਨੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਪਟਿਆਲਾ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਨੇ ਔਰ ਸੂਬਾ ਕਮੇਟੀ ਮੈਂਬਰ ਵੀ ਨੇ। ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜਾ ਬੀਤੇ 18 ਸਪਤੰਬਰ ਤੋਂ ਐਕਚੁਲੀ ਸੰਘਰਸ਼ ਸ਼ੁਰੂ ਹੋਇਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ। ਤੋ ਅਮਨਦੀਪ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਜੀ ਤੋ ਅਮਨਦੀਪ, ਅਸੀਂ ਸਾਰੇ ਜਾਣਦੇ ਹਾਂ ਕਿ 18 ਸਪਤੰਬਰ ਤੋਂ ਇੱਕ ਸੰਘਰਸ਼ ਦੀ ਸ਼ੁਰੂਆਤ ਹੁੰਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ, ਔਰ ਜ਼ਿਆਦਾਤਰ ਜਿਹੜੀ ਉਹਦੇ ਵਿੱਚ ਗੱਲ ਸਾਰਿਆਂ ਨੂੰ ਪਤਾ ਹੈ ਕਿ ਗਰਲਜ਼ ਹੋਸਟਲ ਦੇ ਆਵਰਸ ਨੂੰ ਲੈ ਕੇ ਗੱਲਬਾਤ ਚੱਲਦੀ ਹੈ। ਤੋ ਇਸ ਵਕਤ ਅਸੀਂ ਇਹ ਵੀ ਜਾਣਦੇ ਹਾਂ ਕਿ ਬਹੁਤ ਵੱਡੀ ਜਿੱਤ ਹੋਈ ਹੈ, ਪਰ ਰਾਦਰ ਕਿ ਮੈਂ ਸਰੋਤਿਆਂ ਨੂੰ ਦੱਸਾਂ, ਮੈਂ ਚਾਹਾਂਗੀ ਕਿ ਤੁਸੀਂ ਇਹ ਸ਼ੇਅਰ ਕਰੋ ਕਿ ਇਹ ਸੰਘਰਸ਼ 'ਚ ਕਿਹੜੀਆਂ ਕਿਹੜੀਆਂ ਮੰਗਾਂ ਸਨ, ਔਰ ਹਾਂਜੀ ਸੰਘਰਸ਼ ਕਿਸ ਤਰ੍ਹਾਂ ਰਿਹਾ, ਔਰ ਕਿਹੜੀਆਂ ਜਥੇਬੰਦੀਆਂ ਸ਼ਾਮਲ ਸਨ, ਔਰ ਹੁਣ ਅਸੀਂ ਕਿਹੜੇ ਪੜਾਅ ਤੇ ਪਹੁੰਚ ਚੁੱਕੇ ਹਾਂ।
ਹਾਂਜੀ, ਪਹਿਲਾਂ ਤਾਂ ਜੀ ਇਹ ਜਿਹੜਾ ਸੰਘਰਸ਼ ਸ਼ੁਰੂ ਹੋਇਆ ਸੀ ਇਹ 12-13 ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਸੀ, ਜਿਹਦੇ ਵਿੱਚ ਹੋਰ ਵੀ ਯੂਨੀਵਰਸਿਟੀ ਦੇ ਵਿੱਚ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਖੋਜ ਤੇ ਜਿਹੜੀ ਕਾਰਜਕਾਰਤਾ ਹੈਗੀ ਹੈ ਉਹ ਬੁਰੀ ਤਰ੍ਹਾਂ ਪੱਛੜ ਚੁੱਕੀ ਹੈ, ਤੇ ਇਹਦੇ ਨਾਲ ਹੀ ਜਿਹੜਾ ਇਹਦੇ ਰਿਜ਼ਲਟ ਨੇ ਐਗਜ਼ਾਮੀਨੇਸ਼ਨ ਆ ਗਏ, ਜਿਹੜੀ ਪ੍ਰਬੰਧਕੀ ਬਲਾਕ ਹੈ ਉਸਨੇ ਪੂਰੇ ਪੰਜਾਬ ਦੇ ਮਾਲਵੇ ਦੇ ਖਿੱਤੇ ਦੇ ਵਿੱਚ ਜਿਹੜੇ ਰਿਜ਼ਲਟ ਐਗਜ਼ਾਮੀਨੇਸ਼ਨ ਆਉਂਦੇ ਆ ਉਹ ਇੰਨੀ ਕੁ ਬੁਰੀ ਤਰ੍ਹਾਂ ਉਹਦੇ ਵਿੱਚ ਪਿਛੜਾਪਣ ਆ ਚੁੱਕਿਆ ਕਿ ਉਹ ਰਿਜ਼ਲਟ ਟਾਈਮ ਤੇ ਨਹੀਂ ਆਉਂਦੇ, ਔਰ ਬਿਲਕੁਲ ਉਹ ਰਿਜ਼ਲਟ ਜਿਹੜੇ ਹੈਗੇ ਇਨਕਰੈਕਟ ਰਿਜ਼ਲਟ ਹੋ ਗਏ। ਇਹਨਾਂ ਸਾਰੀਆਂ ਡਿਮਾਂਡ ਦੇ ਵਿੱਚੋਂ ਅਸੀਂ ਇਹ ਵੀ ਲਿਆ ਕਿ ਟਾਈਮ ਬਾਉਂਡ ਰਿਜ਼ਲਟ ਹੋਣਾ ਚਾਹੀਦਾ, ਯੂਨੀਵਰਸਿਟੀ ਦੇ ਪ੍ਰਸ਼ਾਸਨ ਕੋਈ ਜਵਾਬਦੇਹੀ ਜ਼ਿੰਮੇਵਾਰੀ ਕੋਈ ਅਕੈਡਮਿਕਸ ਦੀ ਜਿਹੜੀ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ, ਇਹਨਾਂ ਸਾਰੀਆਂ ਨੂੰ ਲੈ ਕੇ ਸਟੂਡੈਂਟਸ ਦੀਆਂ ਡਿਮਾਂਡ ਬਣਾਈਆਂ। ਉਹਨਾਂ ਵਿੱਚੋਂ ਉਹ ਜਿਹੜੀਆਂ 12 ਡਿਮਾਂਡ ਸੀ ਉਹਦੇ ਵਿੱਚ ਜਿਵੇਂ ਲੜਕੀਆਂ ਦੇ ਹੋਸਟਲ ਦੇ ਵਿੱਚ ਇੱਕ ਫਿਕਸ ਡਾਇਟ ਪੈਂਦੀ ਸੀ, ਪ੍ਰਾਈਵੇਟ ਠੇਕੇਦਾਰ ਹੈ ਤੇ ਜੇ ਕੋਈ ਖਾਣਾ ਵੀ ਨਹੀਂ ਖਾਂਦਾ ਉਹਨੂੰ 20-20 ਡਾਇਟਸ ਦੇ ਪੈਸੇ ਪੇ ਕਰਨੇ ਪੈਂਦੇ ਸੀ, ਜਾਂ ਇਹਦੇ ਨਾਲ ਬੈਲਟ ਟਾਈਮ ਬਾਉਂਡ ਹੈ, ਯੂਨੀਵਰਸਿਟੀ ਦੇ ਪੀਣ ਵਾਲਾ ਪਾਣੀ ਵਾਲਾ ਸਿਸਟਮ ਹੈ, ਜਾਂ ਲਾਈਟਿੰਗ ਦੀ ਪ੍ਰੋਬਲਮ ਹੈ, ਸਿਕਿਉਰਿਟੀ ਦੀ ਪ੍ਰੋਬਲਮ ਹੈ, ਬੱਸਿਸ ਚਾਹੀਦੀਆਂ ਹੈਗੀਆਂ, ਜਾਂ ਬਹੁਤ ਸਾਰੇ ਇਸ਼ੂ ਸੀ ਉਹ ਸਾਰੇ ਰਿਜ਼ੋਲਵ ਹੋ ਚੁੱਕੇ ਸੀ। ਪਰ ਕਿਉਂਕਿ ਇੱਕ ਜਿਹੜਾ ਇੱਥੇ ਡਿਮਾਂਡ ਇਹ ਉੱਠੀ ਕਿ ਲੜਕੀਆਂ ਦੇ ਹੋਸਟਲ ਦੀ ਟਾਈਮਿੰਗ ਦੀ, ਤਾਂ ਬੇਸਿਕਲੀ ਉਹਦੇ ਵਿੱਚੋਂ ਇਸ਼ੂ ਨੂੰ ਜਿਸ ਤਰ੍ਹਾਂ ਪੁੱਟ ਕੀਤਾ ਗਿਆ ਮੀਡੀਆ ਦੇ ਦੁਆਰਾ ਤੇ ਉਹਦੇ ਨਾਲ ਥੋੜਾ ਇੱਕ ਗੜਬੜ ਵੀ ਹੋਈ। ਉਹ ਜਿਹੜੀ ਡਿਮਾਂਡ ਹੈ ਉਹ 24 ਘੰਟੇ ਹੋਸਟਲ ਖੁੱਲੇ ਰਹਿਣ ਦੀ ਲੌਜਿਕ ਜਿਹੜਾ ਜਨਤਾ ਦੇ ਵਿੱਚ ਉੱਚਾ ਗਿਆ। ਪਹਿਲੇ ਦੌਰ ਦੇ ਵਿੱਚ ਇੱਕ ਥੋੜੀ ਗੜਬੜ ਇਹ ਰਹੀ ਕਿ ਇਹ ਵਿਦਾਊਟ ਜਿਹੜਾ ਅਕੈਡਮਿਕਸ ਔਰ ਰਿਸਰਚ ਜਾਂ ਇਸ ਕੰਮ ਕਾਰ ਦੇ ਲੌਜਿਕ ਤੋਂ ਬਿਲਡ ਹੋਇਆ, ਤਾਂ ਇਹਦੇ ਵਿੱਚ ਇੱਕ ਗੱਲ ਜ਼ਰੂਰ ਹੈਗੀ ਹੈ ਕਿ ਇਹ ਸਵਾਲ ਇਕੱਲੀ ਪੰਜਾਬੀ ਯੂਨੀਵਰਸਿਟੀ ਦਾ ਨਹੀਂ ਹੈ, ਜਿਹੜਾ ਲੜਕੀਆਂ ਹੋਸਟਲ ਖੁੱਲੇ ਰਹਿਣ ਦਾ ਜਾਂ ਉੱਚੀ ਪਾਣੀ ਦਾ, ਅਸੀਂ ਇਸ ਲੌਜਿਕ ਤੋਂ ਫਾਈਟ ਕਰ ਰਹੇ ਸੀ ਕਿ ਜਿਹੜੇ ਜੈਂਡਰ ਇਕੁਆਲਿਟੀ ਹੈ, ਕਿਉਂਕਿ ਇੰਡੀਅਨ ਕੰਸਟੀਟਿਊਸ਼ਨ ਔਰ UGC ਦੇ ਤਹਿਤ ਯੂਨੀਵਰਸਿਟੀਆਂ ਰਨ ਕਰਦੀਆਂ। UGC ਨੇ ਕਿਤੇ ਵੀ ਇਹ ਨਹੀਂ ਲਿਖਿਆ, ਨਾ ਭਾਰਤੀ ਸੰਵਿਧਾਨ ਨੇ ਲਿਖਿਆ ਕਿ ਲੜਕੇ ਤੇ ਲੜਕੀਆਂ ਦੇ ਵਿੱਚ ਕੋਈ ਫਰਕ ਹੈ, ਸਟੂਡੈਂਟ ਇੱਕ ਸਟੂਡੈਂਟ ਹੈ, ਉਹ ਚਾਹੇ ਗਰਲ ਸਟੂਡੈਂਟ ਹੈ ਚਾਹੇ ਬੋਆਏ ਸਟੂਡੈਂਟ। ਸਾਡਾ ਲੌਜਿਕ ਇਹ ਸੀ ਕਿ ਇਹਨਾਂ ਨਾਲ ਸਿਵਲ ਮੈਰਿਟ ਇੱਕੋ ਜਿਹਾ ਟ੍ਰੀਟ ਹੋਣਾ ਚਾਹੀਦਾ, ਤੋ ਇਸ ਕਰਕੇ ਇਹ ਫਾਈਟ ਸਟਾਰਟ ਹੋਈ। ਇੱਥੇ ਮੈਂ ਖਾਸ ਤੌਰ ਤੇ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ ਕਿ ਲੜਕੀਆਂ ਦੇ ਜਿਹੜੇ ਹੋਸਟਲਾਂ ਦੇ ਵਿੱਚ ਉਹਨਾਂ ਨੂੰ ਬੰਕ ਕਰਕੇ ਰੱਖਣਾ, ਉਹਦੇ ਵਿੱਚ ਹੋਰ ਬਹੁਤ ਸਾਰੀਆਂ ਬਰੀਕੀਆਂ ਹੈਗੀਆਂ, ਜਿਵੇਂ ਕਿ ਲੜਕੀਆਂ ਦੇ ਜਿਹੜੇ ਕੰਪਲੈਕਸ ਨੇ ਹੋਸਟਲ ਦੇ ਉਹਨਾਂ ਨੂੰ ਵਿਦਨ ਦਾ ਕੰਪਲੈਕਸ ਵੀ ਫ੍ਰੀ ਨਹੀਂ ਦਿੱਤਾ ਜਾਂਦਾ। ਉਹਨਾਂ ਦੇ ਗੇਟ ਹੈ ਜਿਹੜੇ ਉਹ ਸ਼ਾਮ ਨੂੰ ਪਹਿਲਾਂ 6 ਵਜੇ ਬੰਦ ਹੁੰਦੇ ਸੀ, 2016 ਦੇ ਵਿੱਚ ਉਹ 8 ਵਜੇ ਬੰਦ ਹੋਣ ਲੱਗੇ। ਉਹਨਾਂ ਨੂੰ ਰੂਮ ਜਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਸਾਡੇ ਇੱਥੇ ਦੀਆਂ ਸਰਕਾਰਾਂ ਨੇ ਯੂਨੀਵਰਸਿਟੀ ਦੀ ਗ੍ਰਾਂਟ ਜਿਹੜੀ ਹੈਗੀ ਉਹ ਰੋਕੀ ਹੋਈ ਹੈ, ਤੁਸੀਂ ਮੰਨੋਗੇ ਕਿ ਹੈਰਾਨ ਹੋਵੋਗੇ ਕਿ 75% ਖਰਚਾ ਪੰਜਾਬ ਗਵਰਨਮੈਂਟ ਨੇ ਦੇਣਾ ਸੀ ਤਾਂ ਉਹ ਸਿਰਫ 13% ਖਰਚਾ ਦੇ ਰਹੀ ਹੈ। ਇਸ ਵਜ੍ਹਾ ਕਰਕੇ ਸਾਡੇ ਕੋਲ ਹੋਸਟਲ ਨਹੀਂ ਨੇ, ਇੱਕ ਰੂਮ ਦੇ ਵਿੱਚ ਚਾਰ ਚਾਰ ਕੁੜੀਆਂ ਨੂੰ ਇਨਹਿਊਮਨ ਤਰੀਕੇ ਦੇ ਨਾਲ ਬੌਂਡ ਕੀਤਾ ਹੋਇਆ
ਜੀ।
ਉਹਨਾਂ ਨੂੰ ਜੇਕਰ ਸਫੋਕੇਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਪਾਰਕ ਚ ਵੀ ਪਹਿਲਾਂ ਦਾ ਰਾਈਟ ਨਹੀਂ ਹੈ, ਇੱਥੇ ਤੱਕ ਉਹਨਾਂ ਨੂੰ ਬੌਂਡ ਕਰਕੇ ਰੱਖਿਆ ਹੋਇਆ ਜੀ। ਪਰ ਦੂਸਰਾ ਇਹਦੇ ਨਾਲ ਇੱਕ ਇਸ਼ੂ ਹੈਗਾ ਕਿ ਇਹ ਇਸ਼ੂ ਸਿਰਫ ਹੋਸਟਲ ਦੀ ਟਾਈਮਿੰਗ ਨੂੰ ਵਧਾਉਣ ਜਾਂ ਪੂਰਾ ਇੰਡੀਪੈਂਡੈਂਟ ਕਰਨ ਤੱਕ ਦਾ ਸੀਮਤ ਨਹੀਂ ਹੈ, ਇਹ ਵੁਮਨ ਦੀ ਲਿਬਰੇਸ਼ਨ ਦਾ ਇਸ਼ੂ ਹੈ,
ਬਿਲਕੁਲ
ਜੈਂਡਰ ਸੋਸ਼ਲ ਟ੍ਰਾਂਸਫਰਮੇਸ਼ਨ ਦਾ ਇਸ਼ੂ ਹੈਗਾ,
ਇੱਕ ਬਰਾਬਰਤਾ ਦਾ ਇਸ਼ੂ ਹੈ,
ਬਰਾਬਰਤਾ ਦਾ ਇਸ਼ੂ ਹੈ ਬਿਲਕੁਲ ਜੀ। ਤੇ ਇਹਦੇ ਵਿੱਚ ਮੈਂ ਕੁਛ ਇੰਸਟੀਟਿਊਸ਼ਨ ਦੇ ਨਾਮ ਲੈਣਾ ਚਾਹੁੰਦਾ ਕਿ ਕਿਹੜੀਆਂ ਭਾਰਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਪ੍ਰੋਟੈਸਟ ਇਸ ਟਾਈਮ ਚੱਲ ਰਿਹਾ ਹੈ
ਜੀ ਜ਼ਰੂਰ।
ਇਹਨਾਂ ਚੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਹੋਸਟਲ ਦੇ ਤਾਲੇ ਆ ਜਿਹੜੇ ਤੋੜੇ ਆ, ਉੱਤਰ ਪ੍ਰਦੇਸ਼ ਦੀ ਯੂਨੀਵਰਸਿਟੀ ਨੇ, ਜਾਮੀਆ ਮਾਲੀਆ ਨਿਊ ਦਿੱਲੀ ਯੂਨੀਵਰਸਿਟੀ, ਇੱਥੋਂ ਦੀਆਂ ਵਿਦਿਆਰਥਣਾਂ ਨੇ ਹੋਸਟਲ ਦੇ ਗੇਟ ਤੋੜੇ ਆ। ਬਨਾਰਸ ਹਿੰਦੂ ਯੂਨੀਵਰਸਿਟੀ ਜਿਹੜੀ ਯੂਪੀ ਦੇ ਵਿੱਚ ਹੈ ਉੱਥੇ ਕੁੜੀਆਂ ਪ੍ਰੋਟੈਸਟ ਕਰ ਰਹੀਆਂ। ਹਰਿਆਣੇ ਦੇ ਵਿੱਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਦੇ ਵਿੱਚ ਉੱਥੋਂ ਦੀਆਂ ਲੜਕੀਆਂ ਇਸ ਸੇਮ ਇਸ਼ੂ ਤੇ ਪ੍ਰੋਟੈਸਟ ਕਰ ਰਹੀਆਂ। ਇੱਕ ਪੰਜਾਬੀ ਯੂਨੀਵਰਸਿਟੀ ਹੋ ਗਿਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ ਦਿੱਲੀ ਦੇ ਵਿੱਚ, ਉਹਦੇ ਵਿੱਚ ਪ੍ਰੋਟੈਸਟ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰੋਟੈਸਟ ਸਟਾਰਟ। ਕੇਰਲ ਦੇ ਵਿੱਚ ਕੋਟੀਅਮ ਮੈਡੀਕਲ ਕਾਲਜ ਹੈ, ਉੱਥੋਂ ਦੀਆਂ ਕੁੜੀਆਂ ਨੇ ਹੋਸਟਲ ਦਾ ਬਾਈਕਾਟ ਕੀਤਾ ਹੋਇਆ। ਰੀਜਨਲ ਇੰਸਟੀਚਿਊਟ ਆਫ ਐਜੂਕੇਸ਼ਨ ਹੈ ਰਾਜਸਥਾਨ ਦੇ ਵਿੱਚ, ਔਰ ਇਹੀ ਰੀਜਨਲ ਐਜੂਕੇਸ਼ਨ ਭੁਵਨੇਸ਼ਵਰ ਉੜੀਸਾ ਦੇ ਵਿੱਚ ਹੈਗਾ। ਤੋਂ ਇਹ ਪੂਰੇ ਦੇਸ਼ ਦੇ ਵਿੱਚ ਇੱਕ ਵੇਵ ਇੱਕ ਲਹਿਰ ਉੱਠ ਚੁੱਕੀ ਹੈ ਕਿ ਕੁੜੀਆਂ ਨੂੰ ਅਸੀਂ ਸਾਨੂੰ ਆਜ਼ਾਦੀ, ਪਰ ਉਹ ਆਜ਼ਾਦੀ ਦਾ ਬੇਸਿਕ ਲੌਜਿਕ ਇਹ ਹੈ ਕਿ ਸਾਡੇ ਸਮਾਜ ਨੂੰ ਔਰਤ ਦੇ ਨਾਲ ਰਹਿਣਾ ਹੀ ਨਹੀਂ ਆਇਆ, ਇਹ ਅਸੀਂ ਇਹ ਸਿਖਾਉਣਾ ਚਾਹੁੰਦੇ ਹਾਂ। ਇਹ ਸੇਧ ਸਮਾਜ ਨੂੰ ਯੂਨੀਵਰਸਿਟੀਆਂ ਤੋਂ ਮਿਲਦੀ ਹੈ, ਯੂਨੀਵਰਸਿਟੀਆਂ ਦੀ ਅਸਲ ਜਿਹੜੀ ਦਿਸ਼ਾ ਹੈਗੀ ਆ ਉਹ ਇਹ ਮਕਸਦ ਆ ਉਹਨਾਂ ਦਾ, ਇਹ ਉਹਨਾਂ ਦਾ ਏਮ ਹੈ। ਇਸ ਕਰਕੇ ਪੂਰੇ ਭਾਰਤ ਦੀ ਲਹਿਰ ਹੈ, ਸਿਰਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਹਿਰ ਨਹੀਂ ਗੀ।
ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਅਲੱਗ ਅਲੱਗ ਯੂਨੀਵਰਸਿਟੀਆਂ ਇਸ ਮੁਹਿੰਮ ਚ ਸ਼ਾਮਲ ਨੇ, ਤਾਂ ਵਾਕਈ ਇੱਕ ਮੂਵਮੈਂਟ ਲਹਿਰ ਹੀ ਇਹਨੂੰ ਅਸੀਂ ਕਵਾਂਗੇ। ਔਰ ਖੁਸ਼ੀ ਦੀ ਗੱਲ ਹੈ ਕਿ ਸਾਡੀਆਂ ਜਿਹੜੀਆਂ ਵਿਦਿਆਰਥਣਾਂ ਨੇ ਇਹਨਾਂ ਚ ਹਲੇ ਇੰਨੀ ਜਾਗਰੂਕਤਾ ਹੈ, ਜਾਗ੍ਰਿਤੀ ਹੈ ਕਿ ਆਪਣੇ ਹੱਕਾਂ ਲਈ ਲੜਨਾ ਜਾਣਦੀਆਂ ਨੇ। ਤੋ ਇਹ ਇੱਕ ਪੋਜ਼ਿਟਿਵ ਮੈਂ ਕਵਾਂਗੀ ਇਹਦੇ ਚ ਗੱਲ ਹੈ ਕਿ ਅਹਿਸਾਸ ਮਰਿਆ ਨਹੀਂ ਹੈ, ਹਲੇ ਜੀਵਿਤ ਹੈ। ਤੋ ਇਹਦੇ ਵਿੱਚ ਅਮਨਦੀਪ ਹੋਰ ਵੀ ਕਾਫੀ ਸਾਰੀਆਂ ਮੰਗਾਂ, ਉਹ ਵੀ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ, ਪਰ ਜਿਹੜਾ ਇੱਕ ਜਿਹੜੀਆਂ ਮੈਂ ਕਵਾਂਗੀ ਗੈਰ ਜ਼ਿੰਮੇਵਾਰ ਤਰੀਕੇ ਦੀਆਂ ਸੋ ਕਾਲਡ ਸਟੂਡੈਂਟ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਕ ਵਾਇਲੈਂਟ ਜਿਹੜੇ ਹਮਲੇ ਕੀਤੇ ਗਏ ਉਹਦੇ ਤੇ ਮੈਂ ਚਾਹਾਂਗੀ ਤੁਸੀਂ ਥੋੜੀ ਕਮੈਂਟਰੀ ਕਰੋ।
ਉਹਦੇ ਵਿੱਚ ਇਸ ਤਰ੍ਹਾਂ ਹੋਇਆ ਜੀ, 18 ਤਰੀਕ ਨੂੰ ਸ਼ੁਰੂ ਕੀਤਾ ਗਿਆ
ਜੀ,
18 ਤਰੀਕ ਨੂੰ ਜਿਹੜਾ ਹੈਗਾ ਮਾਰਚ ਕੱਢਿਆ ਜਾ ਰਿਹਾ ਜੀ। ਮਾਰਚ ਨੂੰ ਇੰਟਰਪਟ ਕਰਨ ਦੇ ਲਈ ਕੁਛ ਜਿਹੜੇ ਇੱਥੇ ਯੂਨੀਵਰਸਿਟੀ ਦੇ ਵਿਦਿਆਰਥੀ ਸੀ ਉਹ ਬੁਲਟ ਦੇ ਉੱਪਰ ਆਉਂਦੇ ਆ, ਉਹਦੇ ਵਿੱਚ ਇੰਟਰਪਟ ਕਰਦੇ ਆ, ਉੱਥੇ ਇੱਕ ਝਗੜਾ ਹੁੰਦਾ। ਉਸ ਤੋਂ ਬਾਅਦ ਗਿਨੀ ਮਿੱਚੀ ਸਾਜ਼ਿਸ਼ ਦੇ ਤਹਿਤ ਪਹਿਲੀ ਦਿਨ ਦੀ ਰਾਤ ਨੂੰ 18 ਤਰੀਕ ਦੀ ਰਾਤ ਨੂੰ ਜਿਹੜਾ ਹੈਗਾ ਇਸ ਘਟਨਾ ਪੀਸਫੁਲ ਪ੍ਰੋਟੈਸਟ ਤੇ ਰਾਤ ਨੂੰ ਬੈਠੇ ਵਿਦਿਆਰਥੀਆਂ ਦੇ 150 ਦੀ ਗਿਣਤੀ ਦੇ ਵਿੱਚ, ਜਿਹਦੇ ਵਿੱਚ ਪ੍ਰਸ਼ਾਸਨ ਦੀ ਮਿਲੀ ਭੁਲਕ ਹੈ, ਉਹਨਾਂ ਨੇ ਪੂਰੀਆਂ ਡਾਂਗਾਂ ਸੋਟੀਆਂ ਲੈ ਕੇ ਉੱਥੇ ਹਮਲਾ ਕੀਤਾ, ਜਿਹਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ। ਔਰ ਉਸ ਦਿਨ ਜਿਹੜੇ ਹੈਗੇ ਬਾਕੀ ਲੀਡਰਸ਼ਿਪ ਜਿਹੜੀ ਵਿਦਿਆਰਥੀ ਜਥੇਬੰਦੀਆਂ ਲਈ, ਕਿਉਂਕਿ ਉਦੋਂ ਤੱਕ ਡੈਮੋਕਰੇਟਿਕ ਸਟੂਡੈਂਟ ਆਰਗਨਾਈਜੇਸ਼ਨ ਇਹ ਇਕੱਲੀ ਧਰਨੇ ਤੇ ਬੈਠੀ ਸੀ ਪਹਿਲੇ ਦਿਨ, ਤੇ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਸੀ, ਤਾਂ ਸਾਡਾ ਨਾਮ ਵੀ ਉਸ ਤੋਂ ਬਾਅਦ ਇੱਕ ਪੁਲਿਸ ਕੇਸ ਦਰਜ ਕੀਤਾ ਗਿਆ। ਪਰ ਇਸ ਪ੍ਰਸ਼ਾਸਨ ਨੇ ਜਾਣ ਬੁੱਧ ਕੇ, ਹਾਲਾਂਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਇੱਥੇ ਮੌਜੂਦ ਵੀ ਨਹੀਂ ਸੀ, ਔਰ ਮੇਰੇ ਉੱਪਰ ਮੇਰਾ ਸਾਥੀ ਗੁਰਸੇਵਕ ਸਿੰਘ ਹੈ, ਪੰਜਾਬ ਸਟੂਡੈਂਟ ਯੂਨੀਅਨ ਦਾ ਸੂਬਾ ਕਮੇਟੀ ਮੈਂਬਰ, ਸਾਡੇ ਤੇ ਉਸ ਦਿਨ ਪਰਚਾ ਦਰਜ ਕੀਤਾ ਗਿਆ ਪੁਲਿਸ ਦੇ ਵਿੱਚ, ਬਿਲਕੁਲ ਝੂਠਾ ਪਰਚਾ ਦਰਜ ਕੀਤਾ ਗਿਆ। ਤਾਂ ਇੱਥੋਂ ਇੱਕ ਸਾਫ ਦੀ ਮਨਸ਼ਾ ਸਾਨੂੰ ਪਤਾ ਚੱਲ ਚੁੱਕੀ ਸੀ ਕਿ ਇਹ ਹੁਣ ਸਾਨੂੰ ਗਲਤ ਤਰੀਕੇ ਨਾਲ ਰੋਕਣਾ ਚਾਹੁੰਗੇ। ਉਸ ਤੋਂ ਬਾਅਦ ਇਹ ਸੰਘਰਸ਼ ਅੱਗੇ ਚੱਲਦਾ, ਤਾਂ ਅਸੀਂ ਇਸ ਸੰਘਰਸ਼ ਦੇ ਵਿੱਚ ਉਸ ਦਿਨ ਤੋਂ ਬਾਅਦ ਕੁਛ ਟਾਈਮ ਬਾਅਦ ਇੱਕ ਸਾਂਝਾ ਵਿਦਿਆਰਥੀ ਮੋਰਚਾ ਬਣਦਾ, ਜਿਸ ਦੇ ਵਿੱਚ ਵਿਦਿਆਰਥੀਆਂ ਦੀਆਂ 6 ਜਥੇਬੰਦੀਆਂ ਸ਼ਾਮਲ ਹੁੰਦੀਆਂ, ਜਿਨ੍ਹਾਂ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ, ਸਟੂਡੈਂਟ ਫੈਡਰੇਸ਼ਨ ਆਫ ਇੰਡੀਆ SFI, ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਹੈ AISF, ਪੰਜਾਬ ਸਟੂਡੈਂਟ ਯੂਨੀਅਨ ਲਲਕਾਰ, ਤੇ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ। ਇਸ ਤਰ੍ਹਾਂ ਮਿਲਾ ਕੇ ਇਹ 6 ਵਿਦਿਆਰਥੀ ਜਥੇਬੰਦੀਆਂ ਇੱਕ ਸਾਂਝਾ ਵਿਦਿਆਰਥੀ ਮੋਰਚਾ ਬਣਾਉਂਦੀਆਂ, ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਂਦੇ। ਇਸ ਤੋਂ ਬਾਅਦ ਇਸ ਸੰਘਰਸ਼ ਦਾ ਅਸਲੀ ਪਿੜ ਵੱਜਦਾ ਹੈ, ਤੇ ਅਸੀਂ ਇੱਕ ਫੈਸਲਾ ਕਰਦੇ ਹਾਂ ਕਿ ਇੱਥੇ ਇੱਕ ਵਿਮਨ ਦੇ ਇਸ ਟੌਪਿਕ ਦੇ ਉੱਪਰ ਭਾਰਤ ਦੇ ਵਿੱਚ ਔਰਤਾਂ ਦੀ ਦਸ਼ਾ ਦੇ ਉੱਪਰ ਭਾਰਤ ਦੇ ਵਿੱਚ ਔਰਤ ਦਾ ਸਵਾਲ ਕੀ ਆ, ਉਸਨੂੰ ਕਿਹੜੀ ਲਿਬਰੇਸ਼ਨ ਚਾਹੀਦੀ ਹੈ। ਅਸੀਂ ਇੱਕ ਲੈਕਚਰ ਸੀਰੀਜ ਉਸ ਪ੍ਰੋਟੈਸਟ ਦੇ ਵਿੱਚ ਸ਼ੁਰੂ ਕਰਦੇ ਹਾਂ, ਜਿਸ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਅਧਿਆਪਕ, ਸਮਾਜ ਸੇਵੀ, ਹੋਰ ਬੁੱਧੀਜੀਵੀ ਉੱਥੇ। ਸਾਡਾ ਇਹ ਲਗਾਤਾਰ ਜਿਹੜੇ ਸਾਡੇ 10 ਤੋਂ 15 ਲੈਕਚਰ ਹੈ ਉਹ ਡੇਲੀ ਹੁੰਦੇ ਆ, ਬਹੁਤ ਸਾਰੇ ਰਾਜਕਰਮੀ ਉੱਥੇ ਹੁੰਦੇ ਆ, ਤੇ ਉਸ ਨਾਲ ਇੱਕ ਬਹਿਸ ਪੂਰੇ ਪੰਜਾਬ ਦੇ ਵਿੱਚ ਚਲੀ ਜਾਂਦੀ ਹੈ ਕਿ ਔਰਤ ਦੇ ਜਿਹੜਾ ਰਾਹ ਹੈਗਾ ਮੁਕਤੀ ਦਾ ਉਹ ਕੀ ਹੋ ਸਕਦਾ। ਤੇ ਇਹਦਾ ਮੈਂ ਇੱਕ ਤੁਹਾਨੂੰ ਉਸ ਦੇ ਵਿੱਚ ਕਮਾਲ ਦੀਆਂ ਜਿਹੜੀਆਂ ਡਿਬੇਟ ਖੁੱਲਦੀ ਹੈ, ਜਿੱਥੋਂ ਡਿਬੇਟ ਇੱਥੋਂ ਤੱਕ ਜਾ ਪਹੁੰਚਦੀ ਹੈ ਕਿ ਜੇ ਭਾਰਤ ਦੇ ਵਿੱਚ ਜੋ ਨਿਰਭਯਾ ਕਾਂਡ ਦੇ ਵੇਲੇ ਹੋਇਆ ਦਿੱਲੀ ਦੇ ਵਿੱਚ, ਜੋ ਆਸਫਾ ਦੇ ਨਾਲ ਕਸ਼ਮੀਰ ਦੇ ਵਿੱਚ ਹੋਇਆ, ਜੰਮੂ ਦੇ ਵਿੱਚ ਹੋਇਆ, ਇਹ ਜਿਹੜੀਆਂ ਘਟਨਾਵਾਂ ਦੱਸ ਰਹੀਆਂ, ਤਾਂ ਉਸ ਤੋਂ ਬਾਅਦ ਅਸੀਂ ਮੋਮਬੱਤੀਆਂ ਲੈ ਕੇ ਮਾਰਚ ਕਰਦੇ, ਅਸੀਂ ਇੱਕ ਸੰਵੇਦਨਸ਼ੀਲਤਾ ਸਾਰੇ ਸਮਾਜ ਨੂੰ ਦਿਖਾਈ। ਤਾਂ ਇੱਥੋਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਜਿਹੜਾ ਇਸ ਦੇਸ਼ ਦਾ ਮੱਧ ਵਰਗ ਹੈ ਜਾਂ ਇਸ ਦੇਸ਼ ਦੀ ਜਿੰਨੀ ਆਵਾਮ ਹੈਗੀ ਹੈ, ਉਹਨਾਂ ਦੇ ਅੰਦਰ ਇੱਕ ਦਰਦ ਜਿਹੜਾ ਹੈਗਾ ਇਹ ਪਿਆ, ਔਰ ਖਾਸ ਕਰਕੇ ਯੂਥ ਦੇ ਵਿੱਚ ਇਸ ਚੀਜ਼ ਦਾ ਇੱਕ ਗੁੱਸਾ ਉਹ ਪੈਦਾ ਹੋ ਚੁੱਕਿਆ ਕਿ ਉਹ ਕਹਿੰਦੇ ਆ ਕਿ ਇਸ ਚੀਜ਼ ਨੂੰ, ਰੇਪ ਨੂੰ ਜਾਂ ਔਰਤ ਦੀ ਸੁਰੱਖਿਆ ਨੂੰ ਕੀ ਇਸ ਤਰ੍ਹਾਂ ਬਚਾਇਆ ਜਾ ਸਕਦਾ ਕਿ ਉਸਨੂੰ ਅਸੀਂ ਜਿੰਦਰਿਆਂ ਦੇ ਪਿੱਛੇ ਰੱਖੀਏ, ਉਹਨਾਂ ਨੂੰ ਘਰਾਂ ਚ ਤਾੜ ਕੇ ਰੱਖੀਏ, ਸਕੇ ਰਿਸ਼ਤਿਆਂ ਦੇ ਵਿੱਚ ਵੀ, ਘਰਾਂ ਦੇ ਵਿੱਚ ਵੀ ਔਰਤ ਜਿਹੜੀ ਹੈਗੀ ਹੈ ਕੁੜੀਆਂ ਸੇਫ ਨਹੀਂ ਹੈ। ਤਾਂ ਇਹਦੇ ਨਾਲੋਂ ਚੰਗਾ ਗੱਲ ਇਹ ਹੋਊਗਾ ਕਿ ਸਾਨੂੰ ਸਮਾਜ ਨੂੰ ਔਰਤ ਦੇ ਨਾਲ ਰਹਿਣਾ ਸਿਖਾਉਣਾ ਚਾਹੀਦਾ ਕਿ ਜਿੱਥੇ ਪ੍ਰੋਬਲਮ ਹੈ ਉਹ ਮਾਨਸਿਕ ਚੇਤਨਾ ਦੀ ਪ੍ਰੋਬਲਮ ਹੈ, ਮਾਇੰਡ ਸੈਟ, ਪਿੱਤਰ ਸੱਤਾ ਦੀ ਜਿਹੜੀ ਪ੍ਰੋਬਲਮ ਹੈ, ਅਸੀਂ ਉਹਨੂੰ ਚੋਟ ਕਰਨਾ ਚਾਹੁੰਦੇ ਸੀ, ਇਸ ਲਈ ਅਸੀਂ ਇਸ ਸੰਘਰਸ਼ ਨੂੰ ਨਿਭਾਇਆ। ਤੇ ਉਸ ਤੋਂ ਬਾਅਦ ਅਗਲਾ ਹਮਲਾ ਹੁੰਦਾ ਜੀ, ਉਸ ਤੋਂ ਬਾਅਦ ਜਿਹੜਾ ਹੈਗਾ 9 ਤਰੀਕ ਨੂੰ ਦੁਬਾਰਾ ਸਾਡੇ ਤੇ ਸੰਘਰਸ਼ ਬੜਾ ਲੰਬਾ ਚੱਲਦਾ, 24-25 ਦਿਨ ਸਾਡਾ ਸੰਘਰਸ਼ ਚੱਲਦਾ। ਉਸ ਤੋਂ ਬਾਅਦ ਉਸ ਰਾਤ ਨੂੰ ਇਹੀ ਹੁੰਦਾ ਕਿ ਉੱਥੇ ਇੱਕ ਪ੍ਰਵੋਸਟ ਦੀ ਪੋਸਟ ਦੇ ਉੱਪਰ ਨਿਸ਼ਾਨ ਸਿੰਘ ਦਿਓਲ ਨੇ ਔਰ ਇੱਕ ਸਾਡੇ ਸਿਕਿਉਰਿਟੀ ਇੰਚਾਰਜ ਗੁਰਤੇਜ ਸਿੰਘ ਜਿਹੜੇ ਹੈਗੇ ਨੇ ਯੂਨੀਵਰਸਿਟੀ ਦੇ ਸਿਕਿਉਰਿਟੀ ਇੰਚਾਰਜ ਨੇ। ਤਾਂ ਵਿਦਿਆਰਥੀਆਂ ਦੇ ਘਰਾਂ ਦੇ ਵਿੱਚ ਇਹ ਫੋਨ ਕੀਤਾ ਜਾਂਦਾ ਹੈ ਕਿ ਤੁਹਾਡੇ ਬੱਚੇ ਪ੍ਰੋਟੈਸਟ ਤੇ ਨੇ, ਔਰ ਉਹਨਾਂ ਦੀ ਏਦਾਂ ਦੀ ਵਰਡਿੰਗ ਯੂਜ਼ ਕੀਤੀ ਜਾਂਦੀ ਹੈ ਕਿ ਤੁਹਾਡੇ ਜਿਹੜੀਆਂ ਕੁੜੀਆਂ ਹੈਗੀਆਂ ਉਹ ਬਾਹਰ ਸੌਂਦੀਆਂ ਨੇ ਔਰ ਮੁੰਡਿਆਂ ਦੇ ਨਾਲ ਸੌਂਦੀਆਂ ਨੇ, ਬਿਲਕੁਲ ਇਹ ਝੂਠ ਫੈਲਾਇਆ ਗਿਆ। ਔਰ ਉਸ ਗੁੱਸੇ ਦੇ ਵਿੱਚ ਲੜਕੀਆਂ ਨੇ ਇਸ ਦੀ ਅਥਾਰਟੀ ਦਾ ਘਰਾਓ ਕੀਤਾ ਔਰ ਲੜਕੀਆਂ ਨੇ ਰਾਤ ਨੂੰ 4 ਵਜੇ ਤੱਕ ਇਸ ਅਥਾਰਟੀ ਦਾ ਘਰਾਓ ਕਰਕੇ ਰੱਖਿਆ। ਉੱਥੇ ਨਿਸ਼ਾਨ ਸਿੰਘ ਨੇ ਇੱਕ ਜਿਹੜਾ ਹੈਗਾ ਲੜਕੀ ਹੈ ਉਸਦੇ ਗਲੇ ਦੇ ਵਿੱਚ ਹੱਥ ਪੈਂਦਾ, ਤਾਂ ਉਸ ਤੋਂ ਬਾਅਦ ਕੁੜੀਆਂ ਨੇ ਉੱਥੇ ਘਰਾਓ ਕੀਤਾ ਔਰ ਨਿਸ਼ਾਨ ਸਿੰਘ ਨੇ ਉਸ ਦਾ ਬਦਲਾ ਲੈਣ ਦੇ ਲਈ, ਜਾਂ ਕਹਿ ਲਓ ਕਿ ਇਸ ਅਥਾਰਟੀ ਨੇ, ਇਕੱਲਾ ਨਿਸ਼ਾਨ ਸਿੰਘ ਨਾ ਕਹੀਏ ਆਪਾਂ, ਇਹ ਪੂਰੀ ਦੀ ਪੂਰੀ ਅਥਾਰਟੀ ਸ਼ਾਮਲ ਹੈ ਉਸਦੇ ਵਿੱਚ, ਕਿ ਜਦੋਂ ਅਥਾਰਟੀ ਇਸ ਇਸ਼ੂ ਨੂੰ 20 ਦਿਨ ਰਿਜੋਲਵ ਨਹੀਂ ਕਰ ਚੁੱਕੀ, 25 ਦਿਨ ਤੱਕ ਲੈ ਕੇ ਆਉਂਦੀ ਹੈ, ਤਾਂ ਇਹਦਾ ਮਤਲਬ ਇਸ ਅਥਾਰਟੀ ਦੀ ਨਾਕਾਮਯਾਬੀ ਹੈ। ਇਹਦੇ ਲਈ ਸਾਰੇ ਜ਼ਿੰਮੇਵਾਰ ਨੇ, ਇਹਨਾਂ ਨੇ ਗਲਤ ਰਸਤੇ ਨੇ। ਔਰ ਉਸ ਤੋਂ ਅਗਲੇ ਦਿਨ ਰਾਤ ਨੂੰ ਸਾਡੇ ਉੱਪਰ ਦੁਬਾਰਾ 200 ਦੀ ਘੱਟੋ ਘੱਟ 150-200 ਗਿਣਤੀ ਦੇ ਵਿੱਚ ਗੁੰਡੇ ਜਿਹੜੇ ਹੈਗੇ ਆ ਉਹ ਫਿਜੀਕਲ ਵਿਭਾਗ ਦੇ ਔਰ ਖੇਡਾਂ ਦੇ ਵਿੱਚ ਜਿਹੜੇ ਹੈਗੇ, ਕਿਉਂਕਿ ਨਿਸ਼ਾਨ ਸਿੰਘ ਫਿਜੀਕਲ ਡਿਪਾਰਟਮੈਂਟ ਦਾ ਹੈੱਡ ਹੈ
ਠੀਕ,
ਔਰ ਕੈਪਟਨ ਗੁਰਤੇਜ ਸਿੰਘ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਸਾਨੂੰ ਸੁਰੱਖਿਆ ਦੇਣ ਦੀ ਹੈ। ਕੈਪਟਨ ਗੁਰਤੇਜ ਸਿੰਘ ਉੱਥੋਂ ਗੈਰ ਹਾਜ਼ਰ ਹੋ ਜਾਂਦਾ, ਉਹ ਸਾਨੂੰ ਲੱਗਦਾ ਤੱਕ ਨਹੀਂ, ਅਸੀਂ ਪਹਿਲਾਂ ਵਾਈਸ ਚਾਂਸਲਰ ਨੂੰ ਇੰਟੀਮੇਟ ਕੀਤਾ ਕਿ ਇੱਥੇ ਝਗੜਾ ਹੋ ਸਕਦਾ, ਤੁਸੀਂ ਪੁਲਿਸ ਨੂੰ ਬੁਲਾਓ, ਔਰ ਉਹ ਪੁਲਿਸ ਨਹੀਂ ਬੁਲਾਈ ਗਈ।
ਠੀਕ,
ਤਾਂ ਇਹਨਾਂ ਦਾ ਸਾਫ਼ ਸਾਫ਼ ਮਨਸ਼ਾ ਸੀਗਾ ਕਿ ਇਸ ਧਰਨੇ ਨੂੰ ਖਦੇੜ ਦਿੱਤਾ ਜਾਵੇ। ਤਾਂ ਪਹਿਲਾਂ ਜਿਹੜੀ ਜ਼ਿਆਦਾ ਬਰਬਰਤਾ ਵਾਲੀ ਗੱਲ ਹੈਗੀ ਹੈ, ਉਹ ਜਿਹੜੇ ਵਿਦਿਆਰਥੀ ਇਕੱਠੇ ਹੋਏ ਨੇ ਉਹ ਕਿਸੇ ਵੱਲੋਂ ਵੀ ਸਿਸਕੇਰੇ ਗਏ ਹੋਣ, ਇਸ ਚੀਜ਼ ਦੀ ਇਨਕੁਆਇਰੀ ਦੇ ਵਿੱਚ ਜਿਹੜੀ ਗੱਲ ਹੈ ਉਹ ਸਾਹਮਣੇ ਆ ਜਾਣੀ ਹੈ। ਤੇ ਇੱਕ ਉਹ ਵਿਦਿਆਰਥੀ ਪਹਿਲਾਂ ਕੁੜੀਆਂ ਦੇ ਹੋਸਟਲ ਕੋਲ ਜਾਂਦਾ ਹੈ ਆਪਣਾ ਮਾਰਚ ਲੈ ਕੇ, ਉਹ ਮਾਰਚ ਵਿੱਚ ਇੱਕ ਹੱਲਾ ਗੁੱਲਾ ਮੌਬ ਸੀ ਇੱਕ, ਉੱਥੇ ਉਹ ਆਮ ਕਾਮਨ ਸਟੂਡੈਂਟਸ ਜਿਹੜੀਆਂ ਕੁੜੀਆਂ ਟਹਿਲ ਰਹੀਆਂ ਸੀ, ਕੁੜੀਆਂ ਗੁਰਦੁਆਰਾ ਸਾਹਿਬ ਜਾ ਰਹੀਆਂ ਸੀ, ਉਹਨਾਂ ਦੇ ਉੱਪਰ ਉਹ ਹਮਲਾ ਕਰਦੇ ਆ, ਉਹਨਾਂ ਦੇ ਵਾਲ ਖਿੱਚਦੇ ਆ, ਉਹਨਾਂ ਦੇ ਥੱਪੜ ਮਾਰਦੇ ਆ, ਔਰ ਇੱਥੋਂ ਤੱਕ ਕਿ ਕੁਛ ਕੁੜੀਆਂ ਨਾਲ ਉਹ ਸੈਕਸ਼ੂਅਲੀ ਹਰਾਸ ਕਰਨ ਦੀ ਵੀ ਕੋਸ਼ਿਸ਼ ਕਰਦੇ ਆ, ਉਹਨਾਂ ਨੇ ਕਾਪੀਆਂ ਤੱਕ ਉਹਨਾਂ ਨੇ ਦਬਾਈਆਂ ਉੱਥੇ, ਇੰਨਾ ਗੰਦਾ ਮਾਤ ਉਹਨਾਂ ਨੇ ਉੱਥੇ ਕੀਤਾ। ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਵੀ ਇੰਟੀਮੇਟ ਕੁੜੀਆਂ ਨੇ 100 ਨੰਬਰ ਤੇ ਕੀਤਾ, ਤਾਂ ਜਾ ਕੇ ਪੁਲਿਸ ਉੱਥੇ ਆਈ, ਪ੍ਰਸ਼ਾਸਨ ਨੇ ਇੱਥੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਇਹ ਮਾਰਚ ਫਿਰ ਸਾਡੇ ਧਰਨੇ ਵਾਲੀ ਵਾਈਸ ਚਾਂਸਲਰ ਦਫ਼ਤਰ ਕੋਲ ਆਉਂਦਾ, ਔਰ ਸਾਡੀ ਟੀਮ ਦੇ ਹਾਥੀਆਂ ਨਾਲ, ਡੰਗਾਂ ਨਾਲ, ਔਰ ਵਿੱਚ ਕੁਛ ਤੇਜ਼ਧਾਰ ਹਥਿਆਰ ਨੇ ਜਿਹੜੇ, ਉਹਨਾਂ ਨਾਲ ਵੀ ਇਹ ਹਮਲਾ ਕਰਵਾਇਆ ਜਾਂਦਾ। ਪਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਕਿਉਂਕਿ ਉਹ ਧਰਨਾ ਉੱਥੋਂ ਨਹੀਂ ਖਦੇੜ ਸਕੇ, ਉਹ ਧਰਨਾ ਉਸੇ ਤਰ੍ਹਾਂ ਕੰਟੀਨਿਊ ਲੱਗਿਆ ਰਿਹਾ। ਉਸ ਤੋਂ ਬਾਅਦ ਦੋ ਦਿਨਾਂ ਦੇ ਬਾਅਦ ਜਿਹੜਾ ਹੈਗਾ ਇਸ ਰਸ਼ ਦੀ ਇੱਥੇ ਸ਼ਾਨਾ ਮੱਤੀ ਜਿਹੜੀ ਜਿੱਤ ਹੁੰਦੀ ਹੈ ਔਰ ਕੁੜੀਆਂ ਦੇ ਹੋਸਟਲ ਦੀ ਟਾਈਮ ਜਿਹੜੀ ਹੈਗੀ ਹੈ ਔਰ ਜੋ ਉੱਥੇ ਟਰਮਨਲ ਹੋਸਟਲਾਂ ਦੇ ਕੈਂਚੀ ਗੇਟ ਨੇ ਜਾਂ ਉਹਨਾਂ ਨੂੰ ਇੱਕ ਦੂਜੇ ਦੇ ਰੂਮ ਚ ਜਾਣਾ ਵੀ ਅਲਾਓ ਨਹੀਂ ਸੀਗਾ। ਇੱਕ ਕੁੜੀ ਕਿਸੇ ਕੁੜੀ ਦੇ ਰੂਮ ਚ ਵੀ ਨਹੀਂ ਜਾ ਸਕਦੀ, ਇੱਥੇ ਤੱਕ ਰੋਕਿਆ ਹੋਇਆ ਸੀ। ਉਹ ਸਾਰੀਆਂ ਬੰਦਿਸ਼ਾਂ ਹੋਸਟਲਾਂ ਦੇ ਵਿੱਚ ਪੂਰੀ ਤਰ੍ਹਾਂ ਤੋੜ ਦਿੱਤੀਆਂ ਗਈਆਂ ਨੇ, ਹੁਣ ਕੋਈ ਏਦਾਂ ਦੀ ਬੰਦਿਸ਼ ਨਹੀਂ। ਉਹਨਾਂ ਨੂੰ ਇੱਕ ਬੱਸ ਦੀ ਸਰਵਿਸ ਮਿਲ ਗਈ ਹੈ ਕਿ ਜੇ ਕੁੜੀਆਂ ਨੇ ਰਾਤ ਨੂੰ ਰੀਡਿੰਗ ਰੂਮ ਲਾਇਬ੍ਰੇਰੀ ਜਾਣਾ। ਦੇਖੋ ਇਹ ਗੱਲ ਕਲੀਅਰ ਹੈ ਕਿ ਇੱਕ ਵਿਦਿਆਰਥੀ ਵੀ ਉਹੀ ਸੁਪਨੇ ਲੈ ਕੇ ਯੂਨੀਵਰਸਿਟੀ ਆਉਂਦੀ ਹੈ ਜਿਹੜੇ ਇੱਕ ਮੁੰਡਾ ਜਿਹੜਾ ਵਿਦਿਆਰਥੀ ਉਹ ਲੈ ਕੇ ਆਉਂਦਾ।
ਬਿਲਕੁਲ,
ਉਹ ਲਾਇਬ੍ਰੇਰੀ ਬੈਠ ਕੇ ਪੜ੍ਹਨਾ ਚਾਹੁੰਦਾ, ਉਹ ਸਾਇੰਸ ਦੀ ਲੈਬ ਦੇ ਵਿੱਚ ਬੈਠ ਕੇ ਆਪਣੇ ਐਕਸਪੈਰੀਮੈਂਟ ਰਿਸਰਚ ਦੇ ਕਰਨਾ ਚਾਹੁੰਦਾ ਤਾਂ ਕੁੜੀਆਂ ਵੀ ਚਾਹੁੰਦੀਆਂ। ਤਾਂ ਉਹਨਾਂ ਨੂੰ ਇੱਕ ਹੁਣ ਜਿਹੜੀ ਪਰਮਿਸ਼ਨ ਮਿਲ ਚੁੱਕੀ ਹੈ ਇਸ ਐਸ ਬੀ ਦਵਾਲ ਤੋਂ ਕਿ ਉਹ ਚਾਹੇ ਸਾਰੀ ਰਾਤ ਆਪਣੇ ਅਕੈਡਮਿਕਸ ਦੀ ਕੋਈ ਐਕਟੀਵਿਟੀ ਕਰਨੀਆਂ ਚਾਹੁੰਦੀਆਂ ਤਾਂ ਉਹਨਾਂ ਨੂੰ ਉੱਥੇ ਇੱਕ ਰਜਿਸਟਰ ਲੱਗੇ ਆ ਉਹਦੇ ਵਿੱਚ ਐਂਟਰੀ ਪਾ ਕੇ, ਦੂਸਰੇ ਪਾਸੇ ਲਾਇਬ੍ਰੇਰੀ ਦੇ ਵਿੱਚ ਸਿੰਪਲ ਐਂਟਰੀ ਜਿਹੜੀ ਕਿ ਸਾਰੇ ਵਿਦਿਆਰਥੀ ਦਿਉਂਦੇ ਆ।
ਠੀਕ, ਬਹੁਤ ਵਧੀਆ।
ਬੱਸ ਵੀ ਮਿਲਿਆ ਸਾਨੂੰ, ਇਹ ਇਹਨਾਂ ਨੂੰ ਅਲਾਓ ਹੋ ਚੁੱਕਿਆ। ਟਾਈਮਿੰਗ ਦੇ ਵਿੱਚ ਇਹ ਅਲਾਓ ਹੋਇਆ ਕਿ ਉਹ ਕੁੜੀਆਂ ਨੂੰ 10 ਵਜੇ ਤੱਕ ਬਿਨਾਂ ਕਿਸੇ, ਜਿਹੜਾ 9 ਵਜੇ ਤੱਕ ਟਾਈਮਿੰਗ ਹੈ, 10 ਵਜੇ ਤੱਕ ਉਹ ਬਿਨਾਂ ਕਿਸੇ ਲੇਟ ਫੀਸ ਦੇ ਹੋਸਟਲ ਚ ਆ ਜਾ ਸਕਦੀ ਹੈ। ਉਸ ਤੋਂ ਬਾਅਦ ਵੀ ਜੇ ਕੋਈ ਕੰਮ ਕਰਨਾ ਤਾਂ ਉਹ ਉੱਥੇ ਦੱਸ ਕੇ ਆਪਣੀ ਵਾਰਡਨ ਨੂੰ ਇੰਟੀਮੇਟ ਕਰਕੇ ਉਹ ਆਪਣੇ ਅਕੈਡਮਿਕਸ ਦੀ ਕੋਈ ਵੀ ਐਕਟੀਵਿਟੀ ਫ੍ਰੀ ਨਹੀਂ ਕਰ ਸਕਦੀ ਹੈ। ਤਾਂ ਇਹ ਸੰਘਰਸ਼ ਦੀ ਬੜੀ ਵੱਡੀ ਜਿੱਤ ਹੋਈ ਹੈ।
ਬਿਲਕੁਲ ਜੀ, ਬਹੁਤ ਵਿਦਿਆਰਥਣਾ ਔਰ ਸਾਰੇ ਤੁਸੀਂ ਜਿਹੜੇ ਜਥੇਬੰਦੀਆਂ ਉਹਨਾਂ ਦੇ ਸਮਰਥਨ ਤੇ ਸੀ, ਵਧਾਈ ਦੇ ਪਾਤਰ ਹੋ ਇਸ ਸੰਘਰਸ਼ ਦੀ ਜਿੱਤ ਲਈ। ਔਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਇਹ ਜ਼ਾਹਿਰ ਸਾਫ਼ ਹੈ ਕਿ ਯੂਨੀਵਰਸਿਟੀਆਂ ਔਰ ਜਿਹੜੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਜਾਂ ਪ੍ਰਸ਼ਾਸਨ ਹੈ ਉਹ ਇੱਕ ਤਾਂ ਸਹੀ ਤਰੀਕੇ ਨਾਲ ਵਿਦਿਆ ਮੈਨੂੰ ਲੱਗਦਾ ਨਹੀਂ ਦੇ ਰਹੇ, ਔਰ ਉਪਰੋਂ ਇੰਨਾ ਜਿਹੜਾ ਦਾਬਾ ਹੈ ਖਾਸ ਕਰਕੇ ਫੀਮੇਲ ਸਟੂਡੈਂਟਸ ਤੇ। ਔਰ ਅਸੀਂ ਬੀਤੇ ਸਮੇਂ ਤੇ ਵੀ ਜੇ ਐਨ ਯੂ ਦਾ ਸੰਘਰਸ਼ ਔਰ ਸਾਰਾ ਦੇਖਦੇ ਆ ਰਹੇ ਕਿ ਕਿਸ ਤਰ੍ਹਾਂ ਇੱਕ ਜਿੱਥੋਂ ਵੀ ਕਿਤੋਂ ਕੋਈ ਕੋਈ ਡਿਸੈਂਟ ਦੀ ਜਾਂ ਕੋਈ ਹੋਰ ਆਵਾਜ਼ ਉੱਠਦੀ ਹੈ ਉਹਨੂੰ ਦਬਾਇਆ ਜਾਂਦਾ ਹੈ। ਤੋ ਇਹਦੇ ਤੇ ਮੈਂ ਚਾਹਾਂਗੀ ਕਿ ਤੁਸੀਂ ਤੁਹਾਡੇ ਕੀ ਵਿਚਾਰ ਨੇ ਕਿ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ, ਕਿਉਂਕਿ ਹਾਲਾਂਕਿ ਯੂਨੀਵਰਸਿਟੀਆਂ ਸਾਡੇ ਵਾਸਤੇ ਇੱਕ ਲਰਨਿੰਗ ਪਲੇਸ ਨੇ, ਉੱਥੋਂ ਜਿਹੜੇ ਅੱਗੇ ਸਮਾਜ ਸਿਰਜਣ ਵਾਲੇ ਵਿਅਕਤੀ ਨੇ ਉੱਥੋਂ ਨਿਕਲਣੇ ਹੁੰਦੇ ਨੇ, ਪਰ ਇੱਥੇ ਉਲਟਾ ਹੋ ਰਿਹਾ, ਇਹ ਕਿਉਂ?
ਇਹਦੇ ਵਿੱਚ ਜੀ ਇੱਕ ਸਿੱਧਾ ਸਿੱਧਾ ਜਿਹੜੀ ਸਰਕਾਰਾਂ ਦੀਆਂ ਨੀਤੀਆਂ ਦੋਸ਼ੀ ਨੇ। ਮੈਂ ਤੁਹਾਨੂੰ ਕੁਝ ਉਦਾਹਰਣਾਂ ਦੱਸਣੀਆਂ ਚਾਹੁੰਦਾ।
ਜ਼ਰੂਰ।
ਪਟਿਆਲੇ ਦੇ ਵਿੱਚ ਪਿਛਲੇ 10 ਦਿਨ ਤੋਂ, ਅੱਜ 9ਵਾਂ ਦਿਨ ਹੋ ਗਿਆ ਉਹਨਾਂ ਦਾ, ਸਾਡੀਆਂ ਸਕੂਲ ਦੇ ਅਧਿਆਪਕ ਤੇ ਅਧਿਆਪਕਾਵਾਂ ਮਰਨ ਵਰਤ ਦੇ ਜਿਨ੍ਹਾਂ ਚੋਂ ਦੋ ਅਧਿਆਪਕਾਂ ਦੀ ਰਾਤ ਪਰਸੋਂ ਰਾਤ ਸਿਹਤ ਖਰਾਬ ਹੋ ਗਈ, ਰਜਿੰਦਰਾ ਹਸਪਤਾਲ ਚ ਦਾਖਲ ਹੋਏ। ਉਹਨਾਂ ਦਾ ਮੰਗ ਇਹ ਹੈ ਕਿ ਸਰਕਾਰ ਨੇ ਉਹਨਾਂ ਨੂੰ 2 ਆਪਸ਼ਨ ਦਿੱਤੀਆਂ ਕਿ ਜੇ ਤਾਂ ਤੁਸੀਂ ਪੱਕੇ ਹੋਣਾ ਤਾਂ 15,000 ਤਨਖਾਹ ਲਓ, ਇਸ ਟਾਈਮ ਨੂੰ 40,000 ਰੁਪਏ ਤਨਖਾਹ ਲੈ ਰਹੇ ਆ, ਫਿਰ ਤੁਹਾਨੂੰ 15,000 ਤਨਖਾਹ ਤੇ ਪੱਕੇ ਹੋ ਜਾਓ, ਜੇ ਤਨਖਾਹ 40,000 ਰੱਖਣੀ ਹੈ ਤਾਂ ਕੱਚੇ ਰਹੋ। ਇਸ ਤਰ੍ਹਾਂ ਨਾ ਤਾਂ ਸਰਕਾਰ ਸਕੂਲ ਐਜੂਕੇਸ਼ਨ ਨੂੰ ਦੇਖ ਰਹੀ ਹੈ, ਸਾਡੇ ਸਕੂਲ ਦੇ ਅਧਿਆਪਕ ਧਰਨੇ ਤੇ ਨਹੀਂ, ਸਾਡੇ ਕਿਸਾਨ ਧਰਨੇ ਤੇ ਬੈਠੇ, ਸਾਡੇ ਜਿਹੜੇ ਮੁਲਾਜ਼ਮ ਧਰਨੇ ਤੇ ਬੈਠੇ ਆ, ਸਾਡੀਆਂ ਵਿਦਿਆਰਥਣਾਂ ਧਰਨੇ ਤੇ ਬੈਠੀਆਂ, ਔਰ ਪੰਜਾਬੀ ਯੂਨੀਵਰਸਿਟੀ ਦੀ ਹਾਲਤ ਮੈਂ ਤੁਹਾਨੂੰ ਦੱਸਦਾ, ਇਸ ਟਾਈਮ ਵਿੱਤੀ ਘਾਟਾ 500 ਕਰੋੜ ਰੁਪਏ ਦਾ ਸਾਡਾ ਪੈਦਾ ਹੋ ਚੁੱਕਿਆ। ਔਰ ਇਹਦੇ ਵਿੱਚ ਜੇਕਰ ਕੁੜੀਆਂ ਲਈ ਇਹ ਇੰਨੀ ਜ਼ਿਆਦਾ ਇਹਨਾਂ ਨੂੰ ਸੁਰੱਖਿਆ ਦਾ ਦਰਦ ਹੈ ਜਿਹੜੇ ਲੋਕ ਕਹਿ ਰਹੇ ਆ, ਤਾਂ ਫਿਰ ਇਸ ਯੂਨੀਵਰਸਿਟੀ ਨੂੰ ਗ੍ਰਾਂਟ ਕਿਉਂ ਨੀ ਦਿੱਤੀ ਜਾ ਰਹੀ ਤਾਂ ਕਿ ਨਵੇਂ ਹੋਸਟਲ ਬਣਾਏ ਜਾ ਸਕਣ? ਪਰੰਤੂ ਇਹਨਾਂ ਨੂੰ ਇੰਨਾ ਇਨਹਿਊਮਨ ਤੱਕ ਇੱਕ 10x10 ਦੇ ਕਮਰੇ ਚ 4-4 ਨੂੰ ਨਾ ਪੜਿਆ ਜਾ ਸਕੇ, ਤਾਂ ਇਹਨਾਂ ਨੇ ਸਿਰਫ 13% ਖਰਚਾ ਸਾਨੂੰ ਦਿੱਤਾ। ਹਾਲਾਂਕਿ ਯੂਨੀਵਰਸਿਟੀ ਦਾ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਅਸੀਂ ਟੈਕਸ ਪੇ ਕਰਦੇ ਹਾਂ, ਜੇ ਅਸੀਂ ਟੈਕਸ ਪੇ ਕਰਦੇ ਹਾਂ ਤਾਂ ਸਾਡੀ ਯੂਨੀਵਰਸਿਟੀ ਨੂੰ ਗ੍ਰਾਂਟ ਵੀ ਚਾਹੀਦੀ ਹੈ। ਔਰ ਮਾਲਵੇ ਦੇ ਵਿੱਚ ਇੱਕੋ ਇੱਕ ਯੂਨੀਵਰਸਿਟੀ ਹੈ ਜਿਹੜੀ ਬਣੀ ਹੈ, ਉਸ ਤੋਂ ਬਾਅਦ ਇਹਨਾਂ ਨੇ ਕੋਈ ਯੂਨੀਵਰਸਿਟੀ ਬਿਲਡ ਨਹੀਂ ਕੀਤੀ। ਔਰ ਜਿਹੜੀ ਪੰਜਾਬੀ ਯੂਨੀਵਰਸਿਟੀ ਬਣਾਈ ਹੋਈ ਹੈ ਉਸ ਨੂੰ ਇਹਨਾਂ ਨੇ ਇਸ ਲੈਵਲ ਤੇ ਲਿਆਂਦਾ ਕਿ ਸਾਡੇ ਸਾਰੇ ਦੇ ਸਾਰੇ ਹੋਸਟਲ, ਸਾਡੇ ਡਿਪਾਰਟਮੈਂਟ ਜਿਹਦੇ ਵੀ ਪੈ ਜਾਂਦਾ ਉਹ ਚੋਣੇ ਸ਼ੁਰੂ ਹੋ ਜਾਂਦੇ। ਈਵਨ ਵਾਈਸ ਚਾਂਸਲਰ ਦਾ ਖੁਦ ਦਾ ਘਰ ਵੀ ਜਿਹੜਾ ਹੈਗਾ ਉਹ ਪਾਣੀ ਨਾਲ ਚੋਣਦਾ ਹੈ। ਤਾਂ ਇਹਦੇ ਕਰਕੇ, ਔਰ ਦੂਜੇ ਪਾਸੇ ਸਾਡੇ ਸਿੱਖਿਆ ਮੰਤਰੀਆਂ ਦਾ ਹਾਲ ਇਹ ਹੈ, ਏਪੀ ਸੋਨੀ ਜਿਹੜਾ ਕਿ ਇੱਕ ਅਨਪੜ੍ਹ ਮੰਤਰੀ ਹੈ, ਔਰ ਸਾਡੀ ਜਿਹੜੀ ਇੱਕ ਜਿਹੜੇ ਦੂਸਰੇ ਉੱਚ ਸਿੱਖਿਆ ਦੇ ਮੰਤਰੀ ਇਹ ਸਾਰੇ ਹੈਗੇ ਨੇ, ਇਹਨਾਂ ਨੇ ਖੁਦ ਦਸ ਦਸ ਆਫਤ ਪਏ ਹੋਏ ਨੇ ਔਰ ਇਹ ਡਿਕਟੇਟ ਕਰ ਰਹੇ ਨੇ ਕਿ ਐਜੂਕੇਸ਼ਨ ਕੀ ਹੁੰਦੀ ਹੈ ਤੇ ਕਿੱਦਾਂ ਚੱਲ ਸਕਦੀ ਹੈ। ਅਸੀਂ ਇਹਨਾਂ ਨੂੰ ਚੈਲੰਜ ਕਰਦੇ ਹਾਂ ਦੋਨਾਂ ਨੂੰ, ਜਿਹੜੇ ਵੀ ਮੰਤਰੀ ਸਾਡਾ ਆਫਿਸ ਹੁੰਦੇ ਆ, ਕਿ ਇਹ ਬਾਰਵੀਂ ਦਾ ਪੰਜਾਬੀ ਦਾ ਪਰਚਾ ਜਿਹੜਾ ਹੈਗਾ ਉਹ ਪਾਸ ਉਹਦੇ ਚ 33 ਨੰਬਰ ਲੈ ਕੇ ਦਿਖਾ ਦੇ,
ਮੁਸ਼ਕਿਲ ਹੀ ਹੋਏਗਾ ਮੈਨੂੰ
ਲੱਗਦਾ, ਤੁਸੀਂ ਪਾਸ ਨਹੀਂ ਹੋ ਸਕਦਾ। ਤਾਂ ਇਹਦਾ ਮਤਲਬ ਯੂਨੀਵਰਸਿਟੀਆਂ ਦਾ ਕ੍ਰਾਈਸਿਸ, ਸਰਕਾਰਾਂ ਉਸ ਤੇ ਹੱਥ ਖੜੇ ਕਰਦੀਆਂ ਜਾ ਰਹੀਆਂ, ਇਹਦੇ ਵੱਲ ਕਿਸੇ ਨੂੰ ਕੋਈ ਦਰਦ ਨਹੀਂ ਹੈਗਾ, ਇਹਦੇ ਵੱਲ ਜਿਹੜਾ ਹੈਗਾ। ਔਰ ਦੂਜੀ ਤਨਖਾਹਾਂ ਦੇ ਰੂਪ ਚ ਸਾਡੇ ਇੱਥੇ ਅਧਿਆਪਕ ਨੇ ਜਿਹੜੇ ਪੇਂਡੂ ਕਾਲਜਾਂ ਦੇ ਵਿੱਚ ਪੜ੍ਹਾਉਂਦੇ ਨੇ, ਉਹ ਵਾਈਸ ਚਾਂਸਲਰ ਦਫ਼ਤਰ ਅੱਗੇ ਪੁਖਤਾ ਯੂਨੀਅਨ ਹੈ ਉਹਨਾਂ ਦੀ, ਉਹਨਾਂ ਹਰ ਕਾਲਜ ਨੂੰ ਉਹਦੀ ਤਿਆਰੀ ਦੇ ਲਈ ਇੱਕ ਪੈਸਾ ਚਾਹੀਦਾ। ਤੁਸੀਂ ਮੰਨੋਗੇ ਕਿ ਉਹਨਾਂ ਸਾਰੇ ਕਾਲਜਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ, ਉਹਨਾਂ ਨੂੰ 20-25 ਹਜ਼ਾਰ ਜਾਂ ਉਹ ਆਪਣੇ ਲੈਵਲ ਤੇ ਕਿਤੋਂ ਪੈਸੇ ਇਕੱਠੇ ਕਰਨ। ਤਾਂ ਇਹਦਾ ਮਤਲਬ ਕਿਹੜੀ ਅਸੀਂ ਕੀ ਪੈਦਾ ਕਰਨ ਜਾ ਰਹੇ ਹਾਂ, ਅਸੀਂ ਕਿਹੜੀ ਸਕਿੱਲ ਕਿਹੜਾ ਕਲਚਰ, ਮਤਲਬ ਅਸੀਂ ਸਭ ਕੁਛ ਖਤਮ ਕਰਦੇ ਜਾ ਰਹੇ। ਤਾਂ ਇਹ ਸਾਰੀਆਂ ਮੰਗਾਂ ਦਾ ਗੁੱਸਾ ਜਿਹੜਾ ਹੈਗਾ ਇਹ ਹੁਣ ਯੂਥ ਦੇ ਵਿੱਚ ਹੈ, ਪਰ ਸਾਡੇ ਲਈ ਤਾਂ ਇੱਕ ਬੜਾ ਵੱਡਾ ਹੋਰ ਸਵਾਲ ਬਣਿਆ ਹੋਇਆ ਕਿ ਪੰਜਾਬ ਦਾ ਹਰ ਨੌਜਵਾਨ ਪਲੱਸ ਟੂ ਤੋਂ ਬਾਅਦ ਹੁਣ ਸਿਰਫ ਇੱਕ ਹੀ ਇੱਛਾ ਰੱਖਦਾ, ਉਹ ਹੈਗੀ ਆ ਕਿ ਮੈਂ ਬਾਹਰ ਚਲਾ ਜਾਵਾਂ। ਜੇਕਰ ਉਹਦਾ ਇਹ ਬਾਹਰ ਜਾਣ ਦਾ ਹੈਗਾ, ਸਾਡੀ ਯੂਨੀਵਰਸਿਟੀ ਨੇ ਵੀ ਆਈ ਐਸ ਕਰਾਉਣੀ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਇਹ ਯੂਨੀਵਰਸਿਟੀ ਖੋਜ ਕਰਨ ਦੇ ਲਈ ਬਣੀ ਸੀ, ਇਹ ਨਾ ਤਾਂ ਇਸ ਜੇ ਨੇ ਆਈ ਐਸ ਕਰਾਉਣੀ ਸ਼ੁਰੂ ਕਰ ਦਿੱਤੀ। ਜਿਹੜਾ ਇੱਕ ਖਤਰਨਾਕ ਜਿਹੜਾ ਮਾਹੌਲ ਬਣਿਆ ਹੋਇਆ, ਹਾਲੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਯੂਨੀਵਰਸਿਟੀ ਨੇ ਬੰਦ ਹੋਣ ਦੇ ਕਗਾਰ ਤੇ ਪਹੁੰਚ ਜਾਣਾ, ਔਰ ਇਹ ਹੋਮ ਪਟਿਆਲੇ ਦੀ ਮੁੱਖ ਮੰਤਰੀ ਦਾ ਆਪਣਾ ਹੋਮ ਸਿਟੀ ਹੈ, ਔਰ ਮੁੱਖ ਮੰਤਰੀ ਏਦਾਂ ਦਾ ਸਾਡਾ ਹੈਗਾ ਕਿ ਉਹ ਪਟਿਆਲੇ ਦੇ ਵਿੱਚ ਹੀ ਨਹੀਂ ਆਉਂਦਾ, ਜਦੋਂ ਵੀ ਇਲੈਕਸ਼ਨ ਹੋਈ ਹੈ ਉਹ ਪਟਿਆਲੇ ਨਹੀਂ ਆਇਆ, ਅੱਜ ਤਾਂ ਉਹਨੇ ਆਉਣਾ ਕੀ ਹੈ, ਉਹ ਚੰਡੀਗੜ੍ਹ ਤੇ ਹਿਮਾਚਲ ਚ ਹੀ ਰਹਿੰਦਾ। ਇੱਕ ਯੂਨੀਵਰਸਿਟੀ ਨੂੰ ਸੰਭਾਲ ਸਕਦੇ ਇਹ
ਦੋਗਲਾਪਣ
ਤੇ ਪਿਛਲੇ ਮਹੀਨਾ ਇੱਕ ਮਹੀਨਾ ਪਹਿਲਾਂ ਇਸ ਦੇਸ਼ ਦੇ ਵਿੱਚ ਭਾਜਪਾ ਸਰਕਾਰ ਵੱਲੋਂ ਰਿਲਾਇੰਸ ਦੀ ਇੱਕ ਯੂਨੀਵਰਸਿਟੀ ਨੂੰ ਐਮੀਨੈਂਟ ਘੋਸ਼ਿਤ ਕੀਤਾ ਗਿਆ, ਉਸਨੂੰ 1,000 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ, ਔਰ ਤੁਸੀਂ ਹੈਰਾਨ ਹੋਵੋਗੇ ਉਹ ਯੂਨੀਵਰਸਿਟੀ ਹਲੇ ਤੱਕ ਕੰਸਟਰਕਟ ਨਹੀਂ ਹੋਈ, ਉਹਦੀ ਜ਼ਮੀਨ ਤੱਕ ਉਹਨੂੰ ਨਹੀਂ ਮਿਲੀ, ਔਰ ਉਸ ਯੂਨੀਵਰਸਿਟੀ ਨੂੰ ਐਮੀਨੈਂਟ ਘੋਸ਼ਿਤ ਕਰਕੇ 1,000 ਕਰੋੜ ਦੇ ਬਣ ਗਈ ਯੂਨੀਵਰਸਿਟੀ ਨੂੰ ਸਿਰਫ 500 ਕਰੋੜ ਤੱਕ ਰੁਪਇਆ ਚਾਹੀਦਾ, ਜਿਹੜੀ ਕਿ ਪੰਜਾਬ ਗੌਰਮੈਂਟ ਲਈ ਕੋਈ ਵੱਡੀ ਗੱਲ ਨਹੀਂ, ਆਰਾਮ ਨਾਲ 500 ਕਰੋੜ ਦਿੱਤਾ ਜਾ ਸਕਦਾ।
ਹਾਂਜੀ ਆਪਣੀ ਗੱਲ ਜਾਰੀ ਰੱਖੋ ਤੁਸੀਂ।
ਹਾਂ, ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲ ਦੇ ਵਿੱਚ ਸਰਕਾਰਾਂ ਦਾ ਜੋ ਨਜ਼ਾਰ ਹੈ, ਜੋ ਲੀਡਰਸ਼ਿਪ ਦਾ ਨਜ਼ਾਰ ਹੈ, ਉਹ ਇੰਨਾ ਡੂੰਘਾ ਹੋ ਚੁੱਕਿਆ, ਉਹ ਚਾਹੁੰਦੀਆਂ ਹੀ ਨਹੀਂ ਕਿ ਪੰਜਾਬ ਦੇ ਲੋਕ ਚੇਤਨ ਹੋ ਸਕਣ।
ਜੀ ਬਿਲਕੁਲ ਬਿਲਕੁਲ। ਤੋ ਇਹਦੇ ਚ ਆਖਰੀ ਇੱਕ ਜਿਹੜੇ ਪੁਆਇੰਟ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਫਿਰ ਉਹਦੇ ਤੇ ਤੁਹਾਡੇ ਵਿਚਾਰ ਮੇਰਾ ਖਿਆਲ ਡੈਫੀਨੇਟਲੀ ਬਹੁਤ ਇੰਟਰਸਟਿੰਗ ਹੋਣਗੇ। ਉਹ ਇਹ ਕਿ ਤੁਸੀਂ ਜਿਹੜਾ ਆਈਐਲਟੀਐਸ ਦੀ ਗੱਲ ਕੀਤੀ ਕਿ ਹਰ ਇੱਕ ਜਿਹੜਾ ਵਿਦਿਆਰਥੀ ਹੈ ਪਲੱਸ ਟੂ ਕਰਨ ਤੋਂ ਬਾਅਦ ਇਹੋ ਹੀ ਉਹਦਾ ਸੁਪਨਾ ਹੈ ਕਿ ਆਈਐਲਟੀਐਸ ਕਰਕੇ ਬਾਹਰਲੇ ਕਿਸੇ ਦੇਸ਼। ਤੋ ਅਸੀਂ ਇੱਥੇ ਨਿਊਜ਼ੀਲੈਂਡ ਵੱਸਦੇ ਹਾਂ, ਤੋ ਵਿਦਿਆਰਥੀਆਂ ਨਾਲ ਬਹੁਤ ਵਿਚਰਨ ਦਾ ਸਾਨੂੰ ਮੌਕਾ ਮਿਲਦਾ, ਔਰ ਆਏ ਦਿਨ ਇੱਥੇ ਵੀ ਉਹ ਜਿਹੜੇ ਕਾਲਜਾਂ 'ਚ ਪੜ੍ਹਦੇ ਨੇ, ਪੜ੍ਹਾਈ ਬਿਲਕੁਲ ਖਤਮ ਹੋਣ ਦੇ ਕਿਨਾਰੇ ਹੁੰਦੀ ਹੈ, ਕਾਲਜ ਬੰਦ ਹੋ ਜਾਂਦਾ ਕਿਉਂਕਿ ਜਿਹੜੇ ਸਰਕਾਰੀ ਬੋਡੀ ਹੈ ਉਹ ਜਿਹੜੀ ਮਾਨਤਾ ਦਿੰਦੀ ਹੈ ਉਹਨਾਂ ਨੂੰ ਉਹ ਇੰਸਪੈਕਸ਼ਨ ਕਰਕੇ ਕਹਿ ਦਿੰਦੇ ਕਿ ਇਹ ਪਰਫਾਰਮੈਂਸ ਠੀਕ ਨਹੀਂ ਹੈ, ਤੋ ਕਾਲਜ ਬੰਦ ਹੋ ਰਹੇ ਨੇ ਆਏ ਦਿਨ। ਤੋ ਪੁਆਇੰਟ ਮੇਰਾ ਇਹ ਹੈ ਕਿ ਵਿਦਿਆਰਥੀ ਜਿੱਥੇ ਵੀ ਹੋਣ, ਚਾਹੇ ਆਪਣੇ ਵਤਨ ਭਾਰਤ ਨੇ, ਪੰਜਾਬ ਨੇ ਜਾਂ ਬਾਹਰਲੇ ਦੇਸ਼ਾਂ 'ਚ ਨੇ, ਉਹਨਾਂ ਦੇ ਵਿੱਚ ਅਸੀਂ ਜੋ ਦੇਖਦੇ ਹਾਂ, ਮਿਸਿੰਗ ਜੋ ਦੇਖਦੇ ਹਾਂ, ਕਿ ਜਿਹੜੀ ਇੱਕ ਪੋਲੀਟੀਕਲ ਅਵੇਅਰਨੈਸ ਜਾਂ ਉਹਨਾਂ ਦੇ ਆਲੇ ਦੁਆਲੇ ਕੀ ਚੱਲ ਰਿਹਾ, ਕਿਉਂ ਚੱਲ ਰਿਹਾ, ਸਾਨੂੰ ਉਹ ਬਹੁਤ ਉਹਦੀ ਘਾਟ ਮਹਿਸੂਸ ਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਉਹ ਜਾਂ ਤੁਹਾਡੇ ਨਾਲ ਜਿਹੜੇ ਬਾਕੀ ਵਿਦਿਆਰਥੀਆਂ ਨੇ ਸੰਘਰਸ਼ ਕੀਤਾ, ਸਾਡਾ ਇਹ ਸੁਪਨਾ ਹੈ ਕਿ ਸਾਰੇ ਵਿਦਿਆਰਥੀ ਇਸ ਤਰ੍ਹਾਂ ਦੇ ਹੋਣ।
ਹਾਂਜੀ, ਇਹਦਾ ਜੀ ਸ਼ੀਰਪਾਲ ਸਿੰਘ ਨੇ ਵਿਦਿਆਰਥੀ ਦੇ ਰਾਜਨੀਤੀ ਦੇ ਇੱਕ ਲੇਖ ਅੱਜ ਤੋਂ ਬਹੁਤ ਸਮਾਂ ਪਹਿਲਾਂ
ਲਿਖਿਆ,
ਮੈਨੂੰ ਲੱਗਦਾ ਉਹ ਲੇਖ ਬੜਾ ਸਾਰਥਿਕ ਹੈ ਅੱਜ ਵੀ, ਕਿ ਤੁਹਾਨੂੰ ਰਾਜਨੀਤੀ ਦੇ ਵਿੱਚ ਇੰਟਰਸਟ ਹੋਵੇ ਨਾ ਹੋਵੇ ਪਰ ਰਾਜਨੀਤੀ ਨੂੰ ਤੁਹਾਡੇ ਵਿੱਚ ਇੰਟਰਸਟ ਜ਼ਰੂਰ ਹੁੰਦਾ,
ਬਿਲਕੁਲ,
ਉੱਥੇ ਗਲਤ ਰਾਜਨੀਤੀ ਦੇ ਵਿੱਚ ਜੇ ਵਰਤੇ ਜਾਣ ਨਾਲੋਂ ਚੰਗਾ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਪੜ੍ਹ ਲਿਖ ਕੇ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਨਾ ਚਾਹੀਦਾ, ਉਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਉਹਦੇ ਲਈ ਉੱਥੋਂ ਅਵੇਅਰ ਹੋ ਕੇ ਰਾਜਨੀਤੀ ਦੇ ਵਿੱਚ ਜਾਣਾ ਚਾਹੀਦਾ। ਚਲੱਕਿਆ ਦੇ ਵੱਲੋਂ ਕੱਲਿਆ ਨਾਮ ਦਾ ਭਾਰਤ ਦੇ ਵਿੱਚ ਇੱਕ ਵਿਦਵਾਨ ਹੋਇਆ, ਇਹਨਾਂ ਨੇ ਇਹ ਗੱਲ ਲਿਖੀ ਹੈ ਕਿ ਜੇਕਰ ਤੁਸੀਂ ਰਾਜਨੀਤੀ ਨਹੀਂ ਕਰੋਗੇ ਤਾਂ ਮੂਰਖ ਲੋਕਾਂ ਨੂੰ ਜਾਂ ਗਲਤ ਲੋਕਾਂ ਨੂੰ ਤੁਹਾਡੇ ਉੱਪਰ ਰਾਜਨੀਤੀ ਕਰਨ ਦਾ, ਤੁਹਾਡੇ ਤੇ ਰਾਜ ਕਰਨ ਦਾ ਮੌਕਾ ਮਿਲੇਗਾ। ਔਰ ਇਹ ਗੱਲ 100% ਨੂੰ ਹੈ ਕਿ ਇਸ ਟਾਈਮ ਬਾਰਨ ਤੋਂ ਲੈ ਕੇ ਕੈਪਟਨ ਤੱਕ, ਚਾਹੇ ਭਗਵੰਤ ਮਾਨ ਹੋਵੇ, ਇਹ ਸਾਰੇ ਦੇ ਸਾਰੇ ਬੰਦੇ ਆਪਣੀ ਜਿਹੜੀ ਬੁੱਧੀਮਤਾ ਹੈਗੀ ਹੈ ਉਹਦੇ ਵਿੱਚ ਇਹਨਾਂ ਕੋਲੇ ਕੱਖ ਨਹੀਂ ਹੈ। ਇਹਨਾਂ ਨੇ ਪੰਜਾਬ ਦਾ ਦੁਆਲਾ ਕੱਢਿਆ, ਇਹਨਾਂ ਨੂੰ ਇੱਕ ਲੈਵਲ ਦੀ ਰਾਜਨੀਤੀ ਦੀ ਸਮਝ ਨਹੀਂ। ਸੋ ਵਿਦਿਆਰਥੀਆਂ ਨੂੰ ਇਹ ਚਾਹੀਦਾ ਕਿ ਜਿਹੜੇ ਲੋਕ ਉਹਨਾਂ ਨੂੰ ਇਹ ਕਹਿੰਦੇ ਆ ਕਿ ਰਾਜਨੀਤੀ ਵਿੱਚ ਨਾ ਜਾਣ, ਉਹ ਇਹ ਕਹਿ ਕੇ ਵੀ ਉਹਨਾਂ ਨਾਲ ਰਾਜਨੀਤੀ ਕਰ ਰਹੇ ਹੁੰਦੇ ਆ, ਤਾਂ ਕਿ ਉਹਨਾਂ ਨੂੰ ਮੂਰਖ ਬਣਾਇਆ ਜਾ ਸਕੇ, ਉਹ ਆਪਣੇ ਹੱਥਾਂ ਤੋਂ ਦੂਰ ਰੱਖਿਆ ਜਾ ਸਕੇ। ਸੋ ਇਹਦੇ ਇੱਕੋ ਹੀ ਸੁਨੇਹ ਇਹ ਗੱਲ ਬਣਦੀ ਹੈ ਕਿ ਇੱਕ ਤਾਂ ਵਿਦਿਆਰਥੀਆਂ ਨੂੰ ਆਪਣੇ ਜਿਹੜਾ ਜੀਵਨ ਦੇ ਵਿੱਚ, ਕਿਉਂਕਿ ਮੰਡੀ ਨੇ, ਖਪਤ ਦੇ ਸੱਭਿਆਚਾਰ ਨੇ ਉਹਨਾਂ ਨੂੰ ਇੱਕ ਇਸ ਤਰ੍ਹਾਂ ਦੇ ਦੌਰ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਤੇ ਉਹਨਾਂ ਨੂੰ ਜ਼ਿੰਦਗੀ ਦੀ ਇੱਕ ਸਰਲਤਾ, ਜ਼ਿੰਦਗੀ ਦੀ ਇੱਕ ਲਸਤ, ਜ਼ਿੰਦਗੀ ਦੇ ਵਿੱਚ ਇੱਕ ਟੈਕਨੋਲੋਜੀ ਨੇ, ਮੋਬਾਈਲ ਇਹਨਾਂ ਚੀਜ਼ਾਂ ਨੇ ਜੋ ਇੱਕ ਮੰਡੀ ਦੇ ਸੱਭਿਆਚਾਰ ਨੇ ਉਹਨਾਂ ਨੂੰ ਰਾਹ ਤੋਂ ਭਟਕਾਉਣਾ ਸ਼ੁਰੂ ਕੀਤਾ। ਤਾਂ ਉੱਥੇ ਦੋ ਗੱਲਾਂ ਜ਼ਰੂਰ ਕਰਨੀਆਂ ਪੈਣਗੀਆਂ, ਇੱਕ ਤਾਂ ਸਾਨੂੰ ਪੜ੍ਹਨਾ ਬਹੁਤ ਪਊਗਾ ਪਰ ਆਪਣੇ ਸਿਲੇਬਸ ਤੋਂ ਬਾਹਰ ਜਾ ਕੇ ਪੜ੍ਹਨਾ ਪੈਣਾ, ਕਿਉਂਕਿ ਸਰਕਾਰਾਂ ਦੀ ਸਾਜ਼ਿਸ਼ ਇਹ ਹੈ ਤੇ ਮੋਦੀ ਸਰਕਾਰ ਤਾਂ ਹੁਣ ਫਿਰਕੂ ਏਜੰਡੇ ਤਹਿਤ ਸਾਡੇ ਸਿਲੇਬਸ ਵੀ ਬਦਲਣ ਲੱਗ ਗਏ। ਇਹਦਾ ਮਤਲਬ ਅਸੀਂ ਸਿਲੇਬਸ ਤੱਕ ਸੀਮਤ ਨਹੀਂ ਰਹਿ ਸਕਦੇ, ਸਾਨੂੰ ਵੱਖਰਾ ਪੜ੍ਹਨਾ ਪੈਣਾ। ਦੂਸਰਾ ਜਿਹੜਾ ਵੱਡੀ ਗੱਲ ਹੈ, ਸਾਨੂੰ ਕੰਫਰਟ ਜ਼ੋਨ ਜਿਹੜਾ ਇੱਕ ਆਪਣੀ ਜ਼ਿੰਦਗੀ ਦੇ ਦੁਆਲੇ ਅਸੀਂ ਬਣਾ ਲੈਂਦੇ ਤੇ ਛੱਡ ਕੇ ਮੈਂ ਕੀ ਲੈਣਾ, ਮੈਂ ਕੀ ਕਰਨਾ, ਅਸੀਂ ਇਹ ਸਾਨੂੰ ਇਹ ਕੰਫਰਟ ਜ਼ੋਨ ਤੋੜ ਕੇ ਉਸ ਤੋਂ ਬਾਹਰ ਆਉਣਾ ਪਊਗਾ। ਔਰ ਅੱਜ ਤੋਂ 100 ਸਾਲ ਪਹਿਲਾਂ ਜਿਹੜਾ ਹੈਗਾ ਇਸ ਦੇਸ਼ ਦੇ ਵਿੱਚ ਇੱਕ ਗਦਰ ਲਹਿਰ ਉੱਠੀ ਸੀ, ਉਦੋਂ ਵੀ ਪੰਜਾਬੀ ਜਿਹੜੇ ਬਾਹਰ ਗਏ ਹੋਏ ਸੀ ਉਹਨਾਂ ਪੰਜਾਬੀਆਂ ਨੇ ਮੋਹਰੀ ਰੋਲ ਅਦਾ ਕੀਤਾ ਸੀ, ਤੇ ਹੁਣ ਵੀ ਜਿਹੜੇ ਬਾਹਰ ਪੰਜਾਬੀ ਗਏ ਹੋਏ ਨੇ ਉਹਨਾਂ ਨੂੰ, ਉਹਨਾਂ ਕੋਲ ਇੱਕ ਸਮਝ ਹੈਗੀ ਹੈ, ਉਹਨਾਂ ਨੇ ਬਾਕੀ ਸਾਰੇ ਵਿਸ਼ਵ ਨੂੰ ਦੇਖਿਆ ਹੋਇਆ, ਉਹਨਾਂ ਨੂੰ ਉੱਥੇ ਜਿਹੜੀ ਚੇਤਨਾ ਉਹਨਾਂ ਦੇ ਕੋਲੇ ਆਈ ਹੈ ਉਸ ਚੇਤਨਾ ਨੂੰ ਪੰਜਾਬ ਚ ਲੈ ਕੇ ਆਉਣਾ ਚਾਹੀਦਾ, ਔਰ ਪੋਜ਼ਿਟਿਵ ਚੇਤਨਾ ਲੈ ਕੇ ਆਉਣੀ ਚਾਹੀਦੀ ਹੈ। ਤੇ ਉਦੋਂ ਵੀ ਸਾਡੇ ਲੋਕ ਵਾਪਸ ਆਏ ਸੀ, ਮੈਂ ਤਾਂ ਇਹੀ ਸੁਨੇਹਾ ਕਹੂੰਗਾ ਕਿ ਜਿਹੜੇ ਯੂਥ ਨੇ ਇੱਥੋਂ ਜਾ ਰਹੇ ਨੇ ਉਹ ਬੁਰਾਵਾ ਦੇ ਕੇ ਪੰਜਾਬ ਨੂੰ ਨਾ ਜਾਣ, ਇੱਥੇ ਰਹਿ ਕੇ ਪੰਜਾਬ ਨੂੰ ਹੀ ਆਪਾਂ ਅਮਰੀਕਾ ਕਨੇਡਾ ਵਰਗਾ ਬਣਾ ਸਕਦੇ ਹਾਂ, ਇੱਥੇ ਰਹਿ ਕੇ ਅਸੀਂ ਲੜ ਸਕਦੇ ਹਾਂ। ਇੱਕ ਰਾਹ ਤਾਂ ਇਹ ਹੈਗਾ, ਅਸੀਂ ਤਾਂ ਇਹ ਰਾਹ ਚੁਣਿਆ ਹੋਇਆ, ਅਸੀਂ ਬਾਕੀਆਂ ਨੂੰ ਵੀ ਕਹਾਂਗੇ ਕਿ ਇਸ ਰਾਹ ਤੇ ਚੱਲਣ, ਤੇ ਬਸ ਇਹੀ ਸੁਨੇਹਾ ਜੀ।
ਬਹੁਤ ਵਧੀਆ, ਧੰਨਵਾਦ ਬਹੁਤ ਬਹੁਤ ਤੁਹਾਡਾ ਸਮਾਂ ਦੇਣ ਵਾਸਤੇ ਅੱਜ ਸਾਨੂੰ। ਤੋ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਬਾਦ, ਔਰ ਤੁਹਾਡੇ ਸੰਘਰਸ਼ ਨੂੰ ਸਲਾਮ ਹੈ, ਔਰ ਖਾਸ ਕਰਕੇ ਸਾਡੀਆਂ ਜਿਹੜੀਆਂ ਯੰਗ ਵਿਦਿਆਰਥਣਾਂ ਨੇ ਉਹਨਾਂ ਨੇ ਇੰਨੀ ਹਿੰਮਤ ਕੀਤੀ ਹੈ। ਤੋ ਆਸ ਕਰਦੇ ਹਾਂ ਕਿ ਆਉਂਦੇ ਸਮੇਂ ਚ ਵੀ ਜਦੋਂ ਕਿਤੇ ਕੋਈ ਧੱਕਾ ਹੋਏਗਾ ਵਿਦਿਆਰਥੀਆਂ ਨਾਲ ਇਸ ਤਰ੍ਹਾਂ ਹੀ ਲੜਦੇ ਰਹਿਣਗੇ, ਜੂਝਦੇ ਰਹਿਣਗੇ, ਔਰ ਜਦੋਂ ਉਹ ਵਿਦਿਆਰਥੀ ਆਪਣੀ ਪੜ੍ਹਾਈ ਮੁਕੰਮਲ ਕਰਕੇ ਸਮਾਜ ਵਿਚ ਜਾਣਗੇ ਤੋ ਇੱਕ ਉਹ ਬਿਹਤਰ ਨਾਗਰਿਕ ਬਣਨਗੇ, ਔਰ ਜਿੱਥੇ ਵੀ ਕਿਸੇ ਨਾਲ ਅਨਿਆ ਹੁੰਦਾ ਉਹਦੇ ਖਿਲਾਫ਼ ਉਹ ਆਵਾਜ਼ ਉਠਾ ਸਕਣਗੇ। ਤੋ ਅਮਨਦੀਪ, ਇਸ ਤਰ੍ਹਾਂ ਹੀ ਅਸੀਂ ਆਉਂਦੇ ਸਮੇਂ ਚ ਵੀ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਕਿ ਅਸੀਂ ਤੁਹਾਡੇ ਸੰਘਰਸ਼ਾਂ ਤੋਂ ਜਾਣੂ ਹੁੰਦੇ ਰਹੀਏ। ਬਹੁਤ ਬਹੁਤ ਸ਼ੁਕਰੀਆ,
ਬਹੁਤ ਬਹੁਤ ਧੰਨਵਾਦ ਜੀ,
ਧੰਨਵਾਦ,
ਥੈਂਕ ਯੂ ਜੀ। ਤੋ ਦੋਸਤੋ, ਇਹ ਸਨ ਅਮਨਦੀਪ ਸਿੰਘ ਜਿਹੜੇ ਕਿ PSU ਤੋਂ ਹਨ, PSU ਦੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਦੇ, ਔਰ ਸਟੇਟ ਕਮੇਟੀ ਮੈਂਬਰ, ਔਰ PhD ਸਟੂਡੈਂਟ ਵੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ। ਤੋ ਆਸ ਕਰਦੇ ਹਾਂ ਕਿ ਇੱਥੇ ਜਿਹੜੇ ਵਿਦਿਆਰਥੀ ਪੜ੍ਹਨ ਆਉਂਦੇ ਨੇ ਉਹ ਬੇਸ਼ੱਕ ਇੱਥੇ ਵੀ ਅਗਰ ਉਹ ਲੰਬਾ ਸਮਾਂ ਰਹਿੰਦੇ ਨੇ ਜਾਂ ਸੈਟਲ ਹੋ ਜਾਂਦੇ ਨੇ ਤੋ ਜਿਹੜਾ ਆਸੇ ਪਾਸੇ ਸਮਾਜ 'ਚ ਚੱਲਦੀ ਹੈ, ਜਿਹੜੀ ਜੋ ਕੁਛ ਵੀ ਚੱਲਦਾ ਸਾਡੇ ਸਮਾਜ 'ਚ, ਜਿਹਦੀ ਕਿ ਅਸੀਂ ਹਰ ਇੱਕ ਪ੍ਰੋਗਰਾਮ ਵਿੱਚ ਗੱਲ ਕਰਦੇ ਹਾਂ, ਚਾਹੇ ਉਹ ਨਿਊਜ਼ੀਲੈਂਡ ਦੇ ਸਥਾਨਕ ਮਸਲੇ ਨੇ ਜਾਂ ਹੋਰ ਦੇਸ਼ਾਂ ਦੇ ਮਸਲੇ ਨੇ, ਉਹਨਾਂ ਤੋਂ ਅਵੇਅਰ ਰਹਿਣ, ਜਾਣੂ ਰਹਿਣ, ਔਰ ਲੜੀਏ ਅਸੀਂ ਇਨਜਸਟਿਸ ਦੇ ਖਿਲਾਫ਼, ਲੜੀਏ ਅਨਿਆਂ ਦੇ ਖਿਲਾਫ਼ ਲੜੀਏ। ਜਿਸ ਤਰ੍ਹਾਂ ਕਿ ਅਮਨਦੀਪ ਕਹਿੰਦੇ ਨੇ ਕਿ ਅਕਸਰ ਅੱਜ ਦਾ ਜਿਹੜਾ ਇਹ ਮਟੀਰੀਅਲਿਸਟਿਕ ਸਮਾਜ ਹੈ ਕੈਪੀਟਲਿਸਟ ਸਮਾਜ ਹੈ ਸਿਸਟਮ ਹੈ ਉਹਦੇ ਚ ਅਸੀਂ ਇਹ ਸੋਚ ਲੈਂਦੇ ਹਾਂ ਮੈਂ ਆਪਣਾ ਦੇਖਾਂ ਮੈਨੂੰ ਹੋਰ ਕਿਸੇ ਦੇ ਨਾਲ ਕੀ ਤੋ ਇਹ ਜਿਹੜਾ ਇੱਕ ਢੰਗ ਹੈ ਇਹ ਛੱਡਣਾ ਪਏਗਾ ਡਰੋਪ ਕਰਨਾ ਪਏਗਾ ਤੋ ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਰੇਡੀਓ ਇਨਕਲਾਬ ਤੋ ਅਸੀਂ ਜਲਦ ਹੀ ਸਾਡੇ ਲਾਸਟ ਜਿਹੜੇ ਅੱਜ ਦੇ ਬੁਲਾਰੇ ਨੇ ਰੋਬਰਟ ਰੀਡ ਜਿਹੜੇ ਕਿ ਇੰਟਰਸਟ ਦੀ ਜਿਹੜੀ ਇਲੈਕਸ਼ਨ ਆਉਣ ਵਾਲੀ ਹੈ ਉਹਦੇ ਵਿੱਚ ਕੈਂਡੀਡੇਟ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਇਹ ਇਲੈਕਸ਼ਨ ਕਾਹਦੇ ਬਾਰੇ ਹੈ ਔਰ ਸਿਟੀ ਵਿਜ਼ਨ ਜਿਹੜੀ ਆਰਗੇਨਾਈਜੇਸ਼ਨ ਤੋਂ ਉਹ ਕੈਂਡੀਡੇਟ ਨੇ ਉਹਨਾਂ ਦੇ ਨਾਲ ਚਾਰ ਹੋਰ ਵੀ ਕੈਂਡੀਡੇਟ ਨੇ ਇਸ ਇਲੈਕਸ਼ਨ 'ਚ ਇਹ ਵੀ ਇੱਕ ਮੇਰਾ ਖਿਆਲ ਉਹ ਬਾਕੀ ਸਾਰੇ ਸ਼ਾਇਦ ਹੋਰ ਗਰੁੱਪਸ ਵੀ ਹੈਗੇ ਨੇ ਜਿਨ੍ਹਾਂ ਤੋਂ ਇੱਕ ਤੋਂ ਵੱਧ ਕੈਂਡੀਡੇਟ ਨੇ ਪਰ ਅਸੀਂ ਉਹਨਾਂ ਨਾਲ ਇਹ ਗੱਲ ਕਰਾਂਗੇ ਕਿ ਕਿਉਂ ਇਲੈਕਸ਼ਨ ਹੋ ਰਹੀ ਹੈ ਇੰਟਰਸਟ ਕੀ ਚੀਜ਼ ਹੈ ਔਰ ਵੈਕਟਰ ਜਿਹੜੀ ਬਿਜਲੀ ਕੰਪਨੀ ਹੈ ਉਹਦੇ ਨਾਲ ਕਿਸ ਤਰ੍ਹਾਂ ਰਿਲੇਟਡ ਹੈ ਔਰ ਸਿਟੀ ਵਿਜ਼ਨ ਕੀ ਆਫਰ ਕਰੇਗੀ ਅਗਰ ਇਹਨਾਂ ਦੇ ਸਾਰੇ ਮੈਂਬਰ ਇਲੈਕਟ ਹੁੰਦੇ ਨੇ ਤੋ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ ਅਸੀਂ ਦੁਬਾਰਾ ਤੁਹਾਡੇ ਨਾਲ ਜੁੜ ਜਾਵਾਂਗੇ
ਲੱਗੀ ਮੈਂ ਕੰਧੋਲੀ ਉੱਤੇ ਕੱਲ ਜਦੋਂ ਮਿੱਟੀ ਲਾਉਣ ਲੱਗੀ ਮੈਂ ਕੰਧੋਲੀ ਉੱਤੇ ਕੱਲ ਜਦੋਂ ਮਿੱਟੀ ਲਾਉਣ ਲੱਗੀ ਮੈਂ ਕੰਧੋਲੀ ਉੱਤੇ ਮਿੱਟੀ ਦਾ ਬਣਾ ਬੈਠੀ ਮੋਰ ਹਾਏ ਪਹਿਲਾਂ ਹੱਸੀ ਫੇਰ ਰੋਈ ਚੱਲਿਆਂ ਦੇ ਵਾਂਗ ਪਹਿਲਾਂ ਹੱਸੀ ਫੇਰ ਰੋਈ ਚੱਲਿਆਂ ਦੇ ਵਾਂਗੂ ਗੱਲਾਂ ਸੁੱਜੀਆਂ ਹੋਰ ਦੀਆਂ ਹੋਰ ਹਾਏ ਕੱਲ ਜਦੋਂ ਮਿੱਟੀ ਲਾਉਣ ਲੱਗੀ ਮੈਂ ਕੰਧੋਲੀ ਉੱਤੇ ਕਈ ਰੁੱਤਾਂ ਸਿਰ ਤੋਂ ਦੀ ਲੰਘੀਆਂ ਛੋਪਲੇ ਹੀ ਰੁੱਤ ਸਾਡੇ ਚਾਵਾਂ ਦੀ ਨਾ ਆਈ ਹਾਏ
ਦੋਸਤੋ ਇਸ ਵਕਤ ਫੋਨ ਤੇ ਸਾਡੇ ਨਾਲ ਰੋਬਰਟ ਰੀਡ ਨੇ ਜਿਹੜੇ ਕਿ ਇੰਟਰਸਟ ਦੀ ਜਿਹੜੀ ਬਿਜਲੀ ਕੰਪਨੀਆਂ ਨੂੰ ਵੈਕਟਰ ਨੂੰ ਮੈਨੇਜ ਕਰਨ ਵਾਲਾ ਇੱਕ ਟਰੱਸਟ ਜਿਹੜਾ ਬਣਿਆ ਹੋਇਆ ਔਰ ਉਹ ਵੈਕਟਰ ਨੂੰ 75% ਓਨ ਵੀ ਕਰਦਾ ਉਹਦੀ ਹਰ 3 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ ਸੋ ਇਸ ਸਾਲ ਇਲੈਕਸ਼ਨ ਹੈ ਰੋਬਰਟ ਰੀਡ ਉਹਦੇ 'ਚ ਕੈਂਡੀਡੇਟ ਨੇ ਔਰ ਸਿਟੀ ਵਿਜ਼ਨ ਵੱਲੋਂ ਨੇ ਰੋਬਰਟ ਰੀਡ ਫਸਟ ਯੂਨੀਅਨ ਦੇ ਵੀ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਅਸੀਂ ਮਨਦੀਪ ਸਿੰਘ ਨਾਲ ਅਕਸਰ ਗੱਲ ਕਰਦੇ ਹਾਂ ਸਟੂਡੀਓ 'ਚ ਫਸਟ ਯੂਨੀਅਨ ਤੋਂ ਡੈਨਿਸ ਮਾਗਾ ਨਾਲ ਵੀ ਗੱਲ ਕਰਦੇ ਰਹੇ ਹਾਂ ਸੋ ਅੱਜ ਅਸੀਂ ਰੋਬਰਟ ਨਾਲ ਗੱਲਬਾਤ ਕਰਾਂਗੇ
Hello, Robert. Can you hear me?
Yes.
Robert, welcome to the Radio Enclave. Our radio show simply means the radio revolution.
Good to be here.
Yeah. So, Robert, tell us a little bit about this organization called Intrust, how it's publicly owned and what's the purpose of this organization?
Yeah, many years ago, right throughout New Zealand, the electricity companies, the retail lines companies, were locally owned.
Yeah.
And in New Zealand, as we had our sort of neoliberal phase of things becoming privatized,
yes.
Quite a few of them were privatized up and down the country. Where I used to live in Wellington, that was the case. But in Auckland, they were able to form a community energy trust, which then owned 100% of the shares in the lines company, which is Vector. But that only applied to people living in Auckland Central and South Auckland, which came under the old Auckland electricity company.
Yep.
For those people who live out west or on the North Shore, even though their lines company is Vector, theirs was privatized quite a long time ago. So that means that if you're living in Central Auckland or South Auckland, every year as a owner of the as a customer, a power company, it doesn't matter what company you're a customer of, you are entitled to get a dividend from Intrust, but that dividend can only keep being paid as long as the consumers own Intrust. If they ever sold it,
The law says that they, it doesn't go back to, the money doesn't go back to the consumers. Hmm. It actually gets, has to be given to the Auckland Council. So that's sort of a bit about the background. To it.
Hmm. So, Robert, you already said there's a few other electric power generation companies who have already been privatized. And it seemed like there is some hidden agenda going around also with the Vector, which obviously, if you guys are elected, we need to change that. So there's a already kind of planning to privatize Vector as well. So tell a little bit about that.
Yes, the group of trustees who basically have run Entrust or what it was called before, the Electricity Consumer Trust, or Auckland Consumer Trust,
yes.
They've all come from the National Party, or as they call themselves, CNR.
Yes, yes,
in
yes.
The,
Citizen
in
and
this area.
Repairs. Hmm.
The news came out during last year that they had all fallen out with each other and having huge rows. In fact, we're talking about this today, just at the time that within the National Party, Jamie Lee Ross, Bridges are having a row.
Yeah.
Well, a similar sort of row within the local National Party happened, and it was partly over them wanting to get rid of the former chair, Michael Skiasny, of Vector.
Yeah.
And Michael Skiasny says it was because he was actually opposing their wishes of some of the Entrust people to further privatise or to sell down more shares.
Yes, sure.
And so we know they've had a huge row amongst themselves. One of them is, I think, as Carmichael got thrown off the CNR ticket, and he has to stand as an individual. He is suing Hutchison because he says that Hutchison wasn't a resident, therefore he shouldn't have had a vote, let alone be on the trust.
Yes.
And they're all having they're all fighting each other. But what is really bad is that, and you've seen, most of the listeners will have seen their billboard up, and for City Vision, who are the team I'm standing for, we said quite a long time ago that we were going to stand to protect our dividend, to stop further privatisation, to use our resources to address energy poverty in our communities.
Yes.
But of those first two things, as soon as they hear that we are saying that, they put additional things on their billboards to say, we won't sell any more shares in Vector.
U-turn.
Then they put another thing up, which is really, I think, buying votes. Usually in New Zealand, we think, like to think of ourselves as not being a very corrupt country. But these same people, if you remember that check, or that you, that if you got a check from Entrust for $350 and it had another $30 from Vector, so $380.
Yes.
Just a few months ago, it had the signatures on and even the photos of all of the people who were going to be then standing for CNR.
That's
the next election. And if you look at their billboards, they actually say $350 equals vote CNR. So I don't know. I've never seen anything like this in New Zealand. It's a real corrupt, I believe, a corrupt practice. And after the election has finished, I think we should, whatever the outcome is, we should be raising it with the Electoral Commission in New Zealand to see if it's lawful for
to
people,
change.
Candidates to be so obvious in trying to buy votes or bribe people for getting their votes.
Sure, sure. Robert, there's something else which is extremely dangerous going on with this company, Vector. Like a KiwiSaver, this company, Vector, is also heavily investing their money into the arms company, the Israeli arms company. So if you guys get elected... What's your stand going to be?
Exactly, and we own this. Just came into the newspaper about 3 days ago.
Yes,
and I'm absolutely appalled. And that is that Vector,
yes,
which is a country that Entrust on behalf of us has 75.1%. So it controls Vector. Vector itself has bought into a company. It spent $14 million buying shares in a software company called Empress, and that company has actually been building automatic heavy caliber machine gun pods on the Israeli-Palestine border. So they're not manned, they're just sitting there, and they can kill people without anyone pulling a trigger. You sit behind a computer screen. I mean, it's outrageous that myself and listeners who are consumers, and Vector is our lines company, and we have no say in it. We can't change our lines company. There's only one, but it is investing money in such outrageous thing, which is killing, and it doesn't matter who they are, but in this case, is killing Palestinians, simply trying to stand up for their rights.
Yeah, sure, yeah. Robert, we'll just go through some of the policy you're going to advocate if you guys get elected. We fully support you guys. You must get elected.
Yeah, we have already voted for you, Robert.
We already voted for you.
And other four City Vision candidates.
So briefly, I'll just go through the list and you just add your bits in it. So the first one you said was protect and maintain your dividend.
Protect our dividend, yes. So, and we believe that even though that's what C&R put on their billboard, if they're going to sell more shares in it, how then can they protect the dividend? Because they won't be able to do that. Our second thing is to have more underground wiring in New Zealand. I mean, Auckland should be a first world city, but as you know, every winter trees fall on in the storms, the trees fall on the wires and that sort of thing. Entrust is meant to be ensuring that Vector sets aside money every year for, I think it could be about $40 million, but don't quote me, for do the undergrounding of our wires, overhead wires.
Yeah.
But instead of that, they've used some of that to have the light up the harbour bridge.
Yeah, so, we must talk of...
and that's money that should have been going to actually get either to underground our wiring or in the other areas which can't be undergrounded immediately to make sure that we keep our supply all winter, which is the main time we need our electricity for our heating. So we call it a vanity project. and even though it's going to be very nice for the valley. Is that the best use of that money, or should it be going to make sure that we keep our power supply during winter, during the storms?
Oh, no, it's...
The third one is to have transparency and good governance.
Yes.
And then lastly, as I said, to use our resources to try and get our actually power cheaper to people in our communities. Because in New Zealand, we're paying far too much for electricity. It's not entirely able to be solved by Entrust and Vector, but Entrust and Vector, we think, can do a lot more.
Yeah.
Just down on the Waikato, the lines company there has joined with a couple of charities to be able to offer cheaper power to the poorer people in the community. And that's the sort of thing it should be looking at as well.
Absolutely, absolutely. Now, Robert, you mentioned one very good point is the investment for the future generation, which is underground power, rather than spending money on light up that the Harbour Bridge. Even that have a scandal because that's supposed to be light enough from the real renewable energy, but that wasn't the case. So basically, if you guys get into the get elected, so you'll be looking for a very long term for our coming generation, so they get good, reliable, cheap electricity, because that's the commodity we use every day.
So I'm standing on a with a group called City Vision. People haven't, because people have said, well, yeah, we like what you say, but you're just one person. Who else can we vote for?
Yeah.
So if you look at the names on the City Vision list, they are there on in the booklet and on the voting form. So that's one way. And it's the names are Fryer, Leckinger, Mitchell, Nielsen, and myself, Reed. So those are the names to look for. But also, after the nominations came out, a friend of ours, Ashraf Chaudhry from South Auckland, put his hand up as well. And even though we have a full ticket, we are also supporting him, because we believe it's important from a South Auckland point of view. So City Vision have given their permission for me to work with Ashraf, and we are campaigning together for a strong South Auckland voice, because too often the people on this are just either from Central Auckland or East Auckland, and South Auckland, which has probably the majority of people, are not getting represented on interest, and they need to be.
Sure. Robert, thank you very much for coming to our radio show, and we just need a few minutes to translate what you said in Punjabi, so we can prepare people. They must weigh this option. You are definitely... we know you well. You're definitely people, pro-people kind of person, and your whole life gone into pro-people struggles. So we'll definitely recommend our listener to vote for the City Vision. Thank you very much indeed.
Thank you very much. Thanks for having me.
Thank you. Thanks. ਦੋਸਤੋ ਇਸ ਤਰ੍ਹਾਂ ਰੋਬਰਟ ਰੀਡ ਸੋ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਮੈਂ ਫਟਾਫਟ ਪੰਜਾਬੀ ਚ ਅਨੁਵਾਦ ਕਰਕੇ ਜੇ ਟਾਈਮ ਰਿਹਾ ਫਿਰ ਅਸੀਂ ਖੁਦ ਵੀ ਉਹਦੇ ਤੇ ਡਿਸਕਸ਼ਨ ਕਰਾਂਗੇ ਤੋ ਉਹਨਾਂ ਨੇ ਜਿਸ ਤਰ੍ਹਾਂ ਐਕਸਪਲੇਨ ਕੀਤਾ ਕਿ ਵੈਕਟਰ ਜਿਹੜੀ ਹੈ ਉਹ ਲਾਈਨਸ ਕੰਪਨੀ ਮਤਲਬ ਕਿ ਜਿਹੜੀਆਂ ਉਹ ਬਿਜਲੀ ਦੀਆਂ ਕੇਬਲਸ ਲਾਈਨਾਂ ਜਿਹਦੇ ਥਰੂ ਬਿਜਲੀ ਸਾਡੇ ਘਰਾਂ ਤੱਕ ਦਫ਼ਤਰਾਂ ਤੱਕ ਪਹੁੰਚਦੀ ਹੈ ਉਹ ਉਹ ਮੈਨੇਜ ਮੇਨਟੇਨ ਕਰਦੀ ਹੈ ਬੇਸਿਕਲੀ ਹੋਈ ਮੇਰਾ ਖਿਆਲ ਲਾਈਨਸ ਕੰਪਨੀਆਂ ਨੂੰ ਕਵਾਂਗੇ ਸੋ ਪਿਛਲੇ ਸਮੇਂ ਚ ਜਦੋਂ ਹਲੇ ਸਾਰਾ ਕੁਛ ਇੰਨਾ ਪ੍ਰਾਈਵੇਟਾਈਜ਼ ਨਹੀਂ ਸੀ ਹੋਇਆ ਉਦੋਂ ਐਕਚੁਅਲੀ ਇੰਨੇ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ ਮੈਨੂੰ ਵੀ ਯਾਦ ਹੈ ਉਹ ਜਿਹੜੇ ਚੈੱਕ ਆਉਂਦੇ ਸੀ ਸਪਟੈਂਬਰ 'ਚ ਹਰ ਸਾਲ ਉਹਦੇ 'ਤੇ ਐਕਟ ACT ਲਿਖਿਆ ਹੁੰਦਾ ਸੀਗਾ ਔਕਲੈਂਡ ਕੀ ਹੋਏਗਾ
ਇਹ ਹੈਗਾ ਜੀ ਮੈਂ ਦੱਸਦਾ ਤੁਹਾਨੂੰ
ਪੂਰਾ ਇਹਦਾ ਔਕਲੈਂਡ ਸਮਥਿੰਗ ਟ੍ਰਸਟ
ਐਬਰੀਵੇਸ਼ਨ ਹੈਗੀ ਆ ਔਕਲੈਂਡ ਔਕਲੈਂਡ
ਕੰਜ਼ਿਊਮਰ
ਬੋਰਡ
ਪਹਿਲੇ ਹਾਂਜੀ ਪਹਿਲੇ ਔਕਲੈਂਡ ਇਲੈਕਟ੍ਰਿਸਿਟੀ ਬੋਰਡ ਜਾਂ ਇਲੈਕਟ੍ਰਿਕ ਪਾਵਰ ਬੋਰਡ ਸੀਗਾ AEPB ਦੈਟਸ ਰਾਈਟ ਐਕਚੁਅਲੀ ਹਾਂਜੀ ਔਕਲੈਂਡ ਇਲੈਕਟ੍ਰਿਕ ਇਲੈਕਟ੍ਰਿਸਿਟੀ ਪਾਵਰ ਬੋਰਡ ਫਿਰ ਉਹ ECT ਬਣ ਗਿਆ ਫਿਰ ACT ਮਤਲਬ ਵੱਖਰੇ ਵੱਖਰੇ ਉਹਦੇ ਐਬਰੀਵੇਸ਼ਨ ਜਿਸ ਤਰ੍ਹਾਂ
ਪਬਲਿਕ ਦੀ ਓਨਰਸ਼ਿਪ
ਹਾਂਜੀ ਉਹ ਪਬਲਿਕ ਦੀ ਓਨਰਸ਼ਿਪ
ਹਾਂਜੀ
ਟ੍ਰਸਟ ਜਾਂ ਬੋਰਡ ਸੋ ਇਸ ਵਕਤ ਉਹਦਾ ਨਾਂ ਇੰਟਰਸਟ ਹੈ ਉਹ ਪਬਲਿਕਲੀ ਓਨਡ ਟ੍ਰਸਟ ਉਹਨੂੰ ਕਹਾਂਗੇ ਕਿ ਉਹ ਸਾਡੀ ਸੰਸਥਾ ਹੈ ਸਾਡੀ ਤੁਹਾਡੀ ਸਾਰਿਆਂ ਦੀ ਜਿਹੜੇ ਅਸੀਂ ਇੱਥੇ ਦੇ ਨਾਗਰਿਕ ਆ ਜਾਂ ਇੱਥੇ ਜਿਹੜੇ ਅਸੀਂ ਵਸਦੇ ਹਾਂ
ਇਸੇ ਕਰਕੇ ਜਿਹੜੀ ਸੇਵਿੰਗ ਹੁੰਦੀ ਉਹ $350
ਹਾਂਜੀ ਉਹ ਉਹ ਵੀ ਜਿਹੜਾ $350 ਹਰ ਸਾਲ ਸਾਨੂੰ ਮਿਲਦਾ ਹੈ ਇਹਨਾਂ ਦਿਨਾਂ ਚ ਉਹ ਇਸ ਲਈ ਮਿਲਦਾ ਹੈ ਕਿ ਅਸੀਂ ਸਾਰੇ ਉਹਦੇ ਵਿੱਚ ਸ਼ੇਅਰ ਹੋਲਡਰ ਹਾਂ ਸੋ ਜਦੋਂ ਅਸੀਂ ਵਾਰ ਵਾਰ ਇਹ ਗੱਲ ਕਰਦੇ ਹਾਂ ਕਿ ਸੋਸ਼ਲਿਸਟ ਸਿਸਟਮ ਦੇ ਅੰਡਰ ਜਾਂ ਕਮਿਊਨਿਸਟ ਸਿਸਟਮ ਦੇ ਅੰਡਰ ਉਹ ਸਰਕਾਰ ਓਨ ਕਰੇ ਸਰਕਾਰ ਦੇ ਥਰੂ ਫਿਰ ਉਹ ਪਬਲਿਕ ਓਨਰਸ਼ਿਪ ਹੁੰਦੀ ਹੈ ਉਦੋਂ ਫਿਰ ਇਸ ਕਿਸਮ ਦੇ ਫਾਇਦੇ ਜਿਹੜੇ ਆ ਸਾਡੇ ਤੱਕ ਪਹੁੰਚਦੇ ਨੇ ਜਦੋਂ ਪ੍ਰਾਈਵੇਟ ਓਨਰਸ਼ਿਪ ਹੁੰਦੀ ਹੈ ਉਹ ਪ੍ਰਾਈਵੇਟ ਜੇਬਾਂ ਵਿੱਚ ਹੀ ਸਾਰਾ ਜਾਣਾ ਔਰ ਸਾਨੂੰ ਉਹਦੇ ਲਈ ਸਗੋਂ ਜ਼ਿਆਦਾ ਉਲਟਾ ਪੇ ਕਰਨਾ ਪੈਂਦਾ ਵਾਪਸ ਤੇ ਕੀ ਹੋਣਾ ਸੋ ਉਹ ਇਸ ਵਕਤ ਵੈਕਟਰ ਜਿਹੜੀ ਵੈਕਟਰ ਪ੍ਰਾਈਵੇਟ ਕੰਪਨੀ ਹੈ ਜਿਹੜਾ ਇੰਟਰਸਟ ਜਿਹਦੇ ਕਿ ਅਸੀਂ ਸਾਰੇ ਹਿੱਸੇਦਾਰ ਹਾਂ
ਉਹ
ਹਾਂ ਉਹ 75% ਉਹਨੂੰ ਕੰਟਰੋਲ ਓਨ ਕਰਦੀ ਹੈ ਸੋ ਹਾਂ ਟੋਟਲੀ ਪ੍ਰਾਈਵੇਟ ਨਹੀਂ ਹੈ ਸੋ 75% ਸਾਡੀ ਓਨਰਸ਼ਿਪ ਹੈ ਵੈਕਟਰ ਬਿਜਲੀ ਕੰਪਨੀ ਵਿੱਚ ਸੋ ਉਸ ਕਰਕੇ ਉਹ ਸਾਨੂੰ ਜਿਹੜਾ $350 ਹਰ ਸਾਲ ਮਿਲਦਾ ਹੈ ਅਗਰ ਸਾਡੀ ਓਨਰਸ਼ਿਪ ਨਹੀਂ ਰਹੇਗੀ ਉਹ ਟੋਟਲੀ ਪ੍ਰਾਈਵੇਟ ਹੋ ਜਾਏਗੀ ਸਾਨੂੰ ਕੁਛ ਵੀ ਨਹੀਂ ਉਹਦੇ ਚੋਂ ਮਿਲੇਗਾ ਔਰ ਕੀਮਤਾਂ ਵੀ ਵਧਣਗੀਆਂ ਬਿਜਲੀ ਦੀਆਂ ਜਿਹੜੇ ਅਸੀਂ ਬਿੱਲ ਪੇ ਕਰਦੇ ਹਾਂ ਹੋਰ ਜ਼ਿਆਦਾ ਹੋਏਗਾ ਸੋ ਇਹਦੇ ਵਿੱਚ ਇਹ ਹੈ ਕਿ ਇੰਟਰਸਟ ਦੀ ਹਰ 3 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ ਔਰ ਉਹਦੇ ਵਿੱਚ ਜਿਸ ਤਰ੍ਹਾਂ ਰੋਬਰਟ ਰੀਡ ਸਿਟੀ ਵਿਜ਼ਨ ਨਾਮ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਵੱਲੋਂ ਉਹ ਕੈਂਡੀਡੇਟ ਨੇ
ਉਹਦੇ ਵਿੱਚ ਜਿਹੜੇ ਸਿਟੀ ਦੇ ਐਂਡ ਰੇਟ ਪੇਅਰ ਵਾਲਾ ਜਿਹੜੇ ਬੰਦੇ ਇਸ ਟਾਈਮ ਉਹ ਵੀ ਨੇ ਕਰ ਰਹੇ ਨੇ ਉਹ ਰਾਬਰਟ ਰੀਡ ਕਹਿ ਰਹੇ ਨੇ ਕਿ ਉਹ ਕਿਉਂਕਿ ਇੱਕ ਨਿਊ ਲਿਬਰਲ ਏਜੰਡੇ ਦੇ ਵਿੱਚੋਂ ਨਵੋਦਾਰਵਾਦ ਵਿੱਚੋਂ ਆਏ ਨੇ
ਉਹ ਉਸ ਤੋਂ ਪਹਿਲਾਂ ਜਿਹੜੀਆਂ ECT ACT ਜਿਹੜੇ ਔਰ CNR ਜਿਹੜੇ ਉਹ ਰੇਟ ਪੇਅਰਸ ਵਾਲੇ ਇਹ ਸਾਰੇ ਨੈਸ਼ਨਲ ਪਾਰਟੀ ਚੋਂ ਨਿਕਲੇ ਨੇ ਸੋਰੀ ਹਾਂ ਉਹ ਮੈਂ ਉੱਥੇ ਗਲਤੀ ਲੱਗੀ ਮੈਨੂੰ ਇਹ ਜਿਹੜਾ ACT ਜਾਂ ECT ਇਹ ਪਬਲਿਕਲੀ ਓਨਡ ਨਹੀਂ ਨੇ CNR ਵੀ ਨਹੀਂ ਹੈ ਰੇਟ ਪੇਅਰਸ ਉਹ ਕਹਿੰਦੇ ਨੇ ਆਪਣੇ ਆਪ ਨੂੰ ਪਰ ਉਹ ਨੈਸ਼ਨਲ ਪਾਰਟੀ ਚੋਂ ਸਾਰੇ ਨਿਕਲੇ ਹੋਏ ਨੇ
ਇਸੇ ਕਰਕੇ ਮੇਨ ਏਜੰਡਾ ਪ੍ਰਾਈਵੇਟਾਈਜੇਸ਼ਨ
ਹੈ ਹਾਂਜੀ ਇਸੇ ਕਰਕੇ ਜਦੋਂ ਤੁਸੀਂ ਖਬਰਾਂ ਚ ਦੇਖਦੇ ਹੋ ਕਿ ਜਿਹੜੇ ਨੈਸ਼ਨਲ ਪਾਰਟੀ ਦੇ ਲਿਸਟ MP ਨੇ ਕਮਲਜੀਤ ਸਿੰਘ ਬਖਸ਼ੀ ਉਹ ਉਹਨਾਂ ਨੂੰ ਪ੍ਰਮੋਟ ਕਰ ਰਹੇ ਨੇ CNR ਵਾਲੇ ਕੈਂਡੀਡੇਟਸ ਨੂੰ ਸੋ ਦੈਟ ਮੇਕਸ ਸੈਂਸ ਕਿਉਂਕਿ ਨੈਸ਼ਨਲ ਪਾਰਟੀ ਉਹਨਾਂ ਨੂੰ ਹੀ ਪ੍ਰਮੋਟ ਕਰੇਗੀ ਕਿਉਂਕਿ ਉਹਨਾਂ ਚੋਂ ਨਿਕਲੇ ਹੋਏ ਨੇ
ਬਿਲਕੁਲ
ਸੋ ਜਿਹੜੀ ਗੱਲਬਾਤ ਇਹ ਹੈ ਕਿ ਜਿਹੜੇ ਉਹ CNR ਵਾਲੇ ਨੇ ਉਹਨਾਂ ਦੇ ਵਿੱਚ ਆਪਣੇ ਵਿੱਚ ਇੰਨੇ ਲੜਾਈ ਝਗੜੇ ਨੇ ਕਿ ਉਹਨਾਂ ਚ ਇਕਜੁੱਟਤਾ ਨਹੀਂ ਹੈ ਅਗਰ ਉਹ ਖੁਦ ਹੀ ਇੰਨੇ ਟੁੱਟੇ ਹੋਏ ਨੇ ਇੱਕ ਦੂਸਰੇ ਦੇ ਨਾਲ ਕੰਪੀਟ ਕਰ ਰਹੇ ਨੇ ਉਹਨਾਂ ਨੇ ਸਾਡੇ ਹਿੱਤਾਂ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਣਾ
ਇੱਕ ਏਜੰਡੇ ਦੇ ਜਿੱਥੇ ਪ੍ਰਾਈਵੇਟਾਈਜੇਸ਼ਨ ਨਾਲ ਮਤਲਬ ਉੱਥੇ
ਉੱਥੇ ਇਕਜੁੱਟ ਕਿਉਂਕਿ ਉਹਨਾਂ ਦੀਆਂ ਆਪਣੀਆਂ ਜੇਬਾਂ ਉਹਦੇ ਚੋਂ ਭਰਨੀਆਂ ਨੇ ਇਸ ਲਈ ਉੱਥੇ ਇਕਜੁੱਟ ਨੇ ਜਿੱਥੇ ਲੋਕ ਹਿੱਤਾਂ ਦੀ ਗੱਲ ਆਉਂਦੀ ਹੈ ਉੱਥੇ ਉਹ ਬਿਲਕੁਲ ਟੁੱਟੇ ਹੋਏ ਨੇ ਉਹ ਜਿਸ ਤਰ੍ਹਾਂ ਉਹਨਾਂ ਨੇ ਐਕਸਪਲੇਨ ਕੀਤਾ ਕਿ ਇੱਕ ਦੂਸਰੇ ਤੇ ਦੋਸ਼ ਲਾ ਕੇ ਉਹ ਇੱਕ ਦੂਸਰੇ ਤੇ ਮੁਕੱਦਮੇ ਪਾ ਰਹੇ ਨੇ ਕੋਰਟ ਚ ਜਾ ਰਹੇ ਨੇ ਕੋਈ ਰਿਜ਼ਾਈਨ ਕਰ ਰਿਹਾ ਉਹ ਫਿਰ ਇੱਕ ਉਹਨਾਂ ਚੋਂ ਕੈਂਡੀਡੇਟ ਜਿਹੜਾ ਹੁਣ ਐਜ਼ ਐਨ ਇੰਡੀਪੈਂਡੈਂਟ ਖੜਾ ਹੋ ਗਿਆ ਕਿਉਂਕਿ ਉਹ CNR ਵੱਲੋਂ ਨਹੀਂ ਖੜਾ ਹੋ ਸਕਦਾ ਕਿਉਂਕਿ ਉਹਨੂੰ ਉੱਥੋਂ ਕੱਢ ਦਿੱਤਾ ਗਿਆ ਸੋ ਬਹੁਤ ਜ਼ਿਆਦਾ ਟੁੱਟ ਭੱਜ ਹੈ ਤੋ ਉਹਨਾਂ ਨੇ ਇਹ ਫਿਰ ਉਸ ਤੋਂ ਬਾਅਦ ਇਹ ਕਿਹਾ ਕਿ ਜਿਹੜੀ ਸਿਟੀ ਵਿਜ਼ਨ ਹੈ ਇਹਨਾਂ ਦੇ ਮੇਨ ਜਿਹੜੇ ਏਜੰਡੇ ਨੇ ਇੱਕ ਤੋਂ ਜਿਹੜਾ ਸਾਨੂੰ $350 ਵਾਪਸ ਮਿਲਦਾ ਉਹ ਉਹਨੂੰ ਉਹ ਬਰਕਰਾਰ ਰੱਖਣਗੇ ਉਹ ਨਹੀਂ ਕਿਤੇ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਬਿਜਲੀ ਦੀਆਂ ਤਾਰਾਂ ਅਸੀਂ ਓਵਰਗਰਾਊਂਡ ਦੇਖਦੇ ਹਾਂ ਇੱਥੇ ਜਿਸ ਤਰ੍ਹਾਂ ਤੂਫਾਨ ਕਿੰਨਾ ਮੌਸਮ ਖਰਾਬ ਹੁੰਦਾ ਉਹ ਦਰਖਤ ਉੱਪਰ ਡਿੱਗਦੇ ਨੇ ਉਹ ਤਾਰਾਂ ਡੈਮੇਜ ਹੁੰਦੀਆਂ ਨੇ ਬਿਜਲੀ ਦੀ ਸਪਲਾਈ ਬੰਦ ਹੁੰਦੀ ਹੈ ਉਹ ਅੰਡਰਗਰਾਊਂਡ
ਕਰਨ ਦਾ ਉਹਨਾਂ ਨੇ ਬੰਦ ਕਰਾਇਆ ਜਿਹੜੇ ਹੁਣ ਦੇ ਟਰਸਟੀ ਨੇ ਨਾ
ਹਾਂਜੀ
ਇਹਨਾਂ ਨੇ ਬੰਦ ਵਾਲਾ ਪ੍ਰੋਜੈਕਟ ਆਨ ਦਾ ਵੇ ਸੀਗਾ
ਹਾਂਜੀ
ਉਹਨਾਂ ਨੇ ਉਹ ਬੰਦ ਕਰਵਾਇਆ ਤੇ ਰਾਬਰਟ ਹੁਣ ਕਹਿ ਰਹੇ ਕਿ ਅਸੀਂ ਇਸ ਪ੍ਰੋਜੈਕਟ ਨੂੰ ਆਨ ਦੇ ਰੀਇਨਸਟੇਟ ਵਾਸਤੇ
ਉਹਨੂੰ ਜਾਰੀ ਕਰਵਾਵਾਂਗੇ ਸੋ ਇਹਨਾਂ ਕਿਹਾ ਕਿ $40 million ਉਹ ਅੰਡਰਗਰਾਊਂਡ ਕਰਨ ਵਾਸਤੇ ਹਮੇਸ਼ਾ ਇੱਕ ਪਾਸੇ ਰੱਖਿਆ ਜਾਂਦਾ ਹੈ ਪਰ ਇਹਨਾਂ ਨੇ ਉਹ ਕਦੀ ਉਹਦੇ ਤੇ ਖਰਚਿਆ ਨਹੀਂ ਹੈ ਇਨਸਟੈਡ ਇਹਨਾਂ ਨੇ ਵੈਨਿਟੀ ਜਿਹੜੀ ਉੱਪਰਲੀ ਲਿਪਾ ਪੁੱਛੀ ਹੁੰਦੀ ਹੈ ਕਿ ਜਿਸ ਤਰ੍ਹਾਂ ਹਾਰਬਰ ਬ੍ਰਿਜ ਤੇ ਲਾਈਟਾਂ ਲਵਾ ਦਿੱਤੀਆਂ
ਦੀਵਾਲੀ
ਤੇ ਹਾਂ ਲੱਗਣੀਆਂ ਨੇ ਸੋ ਇਸ ਤਰ੍ਹਾਂ ਦੇ ਬਕਵਾਸ ਕੰਮ ਕਰਨ ਲਈ ਇਹ ਪੈਸਾ ਉਹ ਜ਼ਾਇਆ ਕਰਦੇ ਨੇ ਉਹ ਪੈਸਾ ਦੀਵਾਲੀਆਂ ਤੇ ਲਾਈਟਾਂ ਜਗਾਉਣ ਲਈ ਨਹੀਂ ਲੱਗਣਾ ਚਾਹੀਦਾ ਜਿਹੜੀਆਂ ਇਹ ਲਾਈਨਾਂ ਓਵਰ ਗਰਾਊਂਡ ਨੇ ਉਹਨਾਂ ਨੂੰ ਅੰਡਰਗਰਾਊਂਡ ਕਰਨ ਲਈ ਹੋਣਾ ਚਾਹੀਦਾ ਤਾਂ ਕਿ ਬਿਜਲੀ ਕਦੀ ਜਾਏ ਨਾ ਕਦੀ ਡੈਮੇਜ ਨਾ ਹੋਵੇ ਸਾਨੂੰ ਹਰ ਵਕਤ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇੱਥੇ ਤੂਫਾਨ ਆਉਣ ਜਿਹੜੀ ਪਾਵਰ ਸਪਲਾਈ ਹੈ ਉਹਦੇ ਚ ਕੋਈ ਇੰਟਰਪਸ਼ਨ ਨਾ ਹੋਵੇ ਤੀਸਰਾ ਇਹ ਕਹਿੰਦੇ ਆ ਕਿ ਅਸੀਂ ਪਾਰਦਰਸ਼ਤਾ ਟਰਾਂਸਪੇਰੈਂਸੀ ਔਰ ਗੁੱਡ ਗਵਰਨੈਂਸ ਉਹਦੇ ਵਾਸਤੇ ਅਸੀਂ ਐਡਵੋਕੇਟ ਕਰਾਂਗੇ ਅਗਰ ਅਸੀਂ ਜਿੱਤਦੇ ਹਾਂ ਸਾਰੇ ਔਰ ਚੌਥਾ ਇਹ ਕਿ ਜਿਹੜੀਆਂ ਬਿਜਲੀ ਦੀਆਂ ਕੀਮਤਾਂ ਨੇ ਉਹ ਕੱਟਣ ਅਸੀਂ ਸਾਰੇ ਜਾਣਦੇ ਹਾਂ ਕਿ ਬਿਜਲੀ ਦੇ ਬਿੱਲ ਕਿੰਨੇ ਜ਼ਿਆਦਾ ਆਉਂਦੇ ਨੇ ਸਰਦੀਆਂ ਚ ਤੇ ਬਹੁਤ ਜ਼ਿਆਦਾ ਆਉਂਦਾ ਬਿਜਲੀ ਦਾ ਬਿੱਲ ਸੋ ਇਹ ਬਿਜਲੀ ਦੀਆਂ ਕੀਮਤਾਂ ਕਟਵਾਉਣਗੇ ਔਰ ਉਹਦਾ ਮਾਡਲ ਜਿਹੜਾ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਵਾਈਕਾਟੋ ਵਿੱਚ ਜਿਹੜੀ ਲਾਈਨਸ ਕੰਪਨੀ ਹੈ ਉਹ ਉੱਥੇ ਦੋ ਤਿੰਨ ਟਰੱਸਟ ਨੇ ਜਿਨ੍ਹਾਂ ਦੇ ਨਾਲ ਉਹ ਮਿਲ ਕੇ ਕੰਮ ਕਰਦੇ ਨੇ ਉਹਨਾਂ ਦੀਆਂ ਬਿਜਲੀ ਦੀਆਂ ਕੀਮਤਾਂ ਆਕਲੈਂਡ ਨਾਲੋਂ ਘੱਟ ਨੇ ਸੋ ਇਸ ਕਿਸਮ ਦੇ ਮਾਡਲ ਤੇ ਇਹ ਵੀ ਕੰਮ ਕਰਨਗੇ ਔਰ ਇੱਕ ਜਿਹੜਾ ਖਤਰਨਾਕ ਜਿਹੜਾ ਤੁਸੀਂ ਉਹਨਾਂ ਨੂੰ ਸਵਾਲ ਪੁੱਛਿਆ ਕਿ ਵੈਕਟਰ ਜਿਹੜੀ ਕੰਪਨੀ ਹੈ ਇਸ ਵਕਤ ਉਹਨਾਂ ਨੇ ਇਨਵੈਸਟ ਕੀਤਾ ਹੋਇਆ ਹੈ ਇੱਕ ਹਥਿਆਰ ਬਣਾਉਣ ਵਾਲੀ ਇਜ਼ਰਾਈਲ ਦੀ ਕੰਪਨੀ ਤੋਂ ਉਹਨਾਂ ਨੇ ਉਹਦੇ ਚ ਵਿਸਥਾਰ ਚ ਕਿਹਾ ਕਿ ਉਹ ਬਹੁਤ ਜ਼ਿਆਦਾ ਉਹਨਾਂ ਨੇ ਉਹਦੀ ਨਿਖੇਧੀ ਕੀਤੀ ਉਸ ਗੱਲ ਦੀ ਔਰ ਜਿਹੜੀ ਕੰਪਨੀ ਹੈ ਉਹਦਾ ਨਾਂ ਉਹਨਾਂ ਨੇ ਦੱਸਿਆ ਐਮਪ੍ਰੈਸ ਸੋਫਟਵੇਅਰ ਕੰਪਨੀ ਜਿਹੜੀ ਕਿ ਅਨਮੈਂਡ ਉਹਨਾਂ ਨੇ ਗਨ ਮਸ਼ੀਨ ਟਾਈਪ ਪੋਡਸ ਬਣਾਏ ਨੇ ਜਿਹਦੇ ਚ ਕਿਸੇ ਸੋਲਜਰ ਫੌਜੀ ਦੀ ਵੀ ਜ਼ਰੂਰਤ ਨਹੀਂ ਹੈ ਉਹਨੂੰ ਆਪਰੇਟ ਕਰਨ ਦੀ ਉਹ ਅਨਮੈਂਡ ਹੈ ਉਹ ਰਿਮੋਟਲੀ ਆਪਰੇਟ ਹੋਏਗਾ ਔਰ ਉਹ ਫਲਸਤੀਨੀਆਂ ਦੇ ਉੱਪਰ ਉਹ ਸਾਰਾ ਵਰੇਗਾ ਸੋ ਫਲਸਤੀਨੀ ਬੇਕਸੂਰ ਨਿਰਦੋਸ਼ ਜਿਹੜੇ ਫਿਰ ਮਾਰੇ ਜਾਣਗੇ ਉਹ ਫਲਸਤੀਨ ਇਜ਼ਰਾਈਲ ਦੇ ਬਾਰਡਰ ਤੇ ਉਹ ਲੱਗ ਚੁੱਕਿਆ ਉਹ ਸਾਰਾ ਕੁਛ ਸੋ ਜਿਹੜੀ ਵੈਕਟਰ ਹੈ ਉਹ ਨਿਰਦੋਸ਼ ਲੋਕਾਂ ਨੂੰ ਦੇ ਕਤਲਾਂ ਵਿੱਚ ਤੋ ਆਖਿਰ ਵਿੱਚ ਉਹਨਾਂ ਨੇ ਕਿ ਸਾਰਿਆਂ ਸਾਡੇ ਜਿਹੜੇ ਸਰੋਤੇ ਸੁਣ ਰਹੇ ਉਹਨਾਂ ਤੱਕ ਡਾਕ ਦੇ ਰਾਹੀਂ ਜਿਹੜੇ ਵੋਟਿੰਗ ਪੇਪਰ ਬੈਲਟ ਪੇਪਰ ਪਹੁੰਚ ਗਏ ਹੋਣੇ ਚਾਹੀਦੇ ਨੇ ਹੁਣ ਤੱਕ ਔਰ ਉਹਦੇ ਵਿੱਚ ਤੁਸੀਂ ਅਪ ਟੂ ਫਾਈਵ ਪੰਜ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਸਿਲੈਕਸ਼ਨ ਕਰ ਸਕਦੇ ਹੋ ਤੋ ਜਿਹੜੇ ਸਿਟੀ ਵਿਜ਼ਨ ਦੇ ਕੈਂਡੀਡੇਟਸ ਨੇ ਅਸੀਂ ਉਹਨਾਂ ਦਾ ਹੀ ਨਾਮ ਬੋਲਾਂਗੇ ਕਿਉਂਕਿ ਅਸੀਂ ਉਹਨਾਂ ਦੇ ਸਮਰਥਨ ਵਿੱਚ ਹਾਂ ਬਾਕੀ ਕਿਸੇ ਦਾ ਨਾਮ ਨਹੀਂ ਮੈਂ ਤੁਹਾਨੂੰ ਦੱਸਾਂਗੀ ਕਿਉਂਕਿ ਅਸੀਂ ਸਾਡਾ ਪਰਿਵਾਰ ਸਿਟੀ ਵਿਜ਼ਨ ਦੇ ਜਿਹੜੇ 5 ਕੈਂਡੀਡੇਟਸ ਨੂੰ ਵੋਟ ਅਸੀਂ ਪਾ ਚੁੱਕੇ ਹਾਂ ਰੋਬਰਟ ਰੀਡ ਨੇ ਰਿਚਰਡ ਲੈਕਿੰਜਰ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਇੱਥੇ ਪਲੈਨਟ ਤੋਂ ਉਹ ਪ੍ਰੋਗਰਾਮ ਪੇਸ਼ ਕਰਦੇ ਨੇ ਔਰ ਇਹ ਇੱਥੇ ਵੀ ਕਿਉਂਕਿ ਨੋਟ ਫੋਰ ਪ੍ਰੋਫਿਟ ਰੇਡੀਓ ਸਟੇਸ਼ਨ ਹੈ ਸੋ ਉਹ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਦੇ ਵਿੱਚ ਪ੍ਰੈਜੈਂਟਰਸ ਹੀ ਅਸੀਂ ਬੈਠਦੇ ਹਾਂ ਰਿਚਰਡ ਉਹਦੇ ਵਿੱਚ ਵੀ ਬੈਠਦੇ ਨੇ ਕਮੇਟੀ 'ਚ ਵੀ ਨੇਕ ਇਨਸਾਨ ਨੇ ਔਰ ਆਮ ਜਿਹੜਾ ਜਨ ਸਧਾਰਨ ਹੈ ਉਹਨਾਂ ਦਾ ਖਿਆਲ ਉਹ ਹਰ ਵਕਤ ਰੱਖਦੇ ਨੇ ਕਿਉਂਕਿ ਕੁਛ ਅਰਸੇ ਤੋਂ ਮੈਂ ਵੀ ਇੱਥੇ ਰੇਡੀਓ ਦੀ ਜਿਹੜੀ ਕਮੇਟੀ ਹੈ ਉਹਦੇ ਵਿੱਚ ਸ਼ਾਮਿਲ ਹਾਂ ਇਸ ਲਈ ਰਿਚਰਡ ਨੂੰ ਵੀ ਮੈਂ ਜਾਣਦੀ ਹਾਂ ਰੋਬਰਟ ਨੂੰ ਤਾਂ ਅਸੀਂ ਬਹੁਤ ਸਾਲਾਂ ਤੋਂ ਜਾਣਦੇ ਹਾਂ ਸੋ ਰੋਬਰਟ ਰੀਡ ਰਿਚਰਡ ਲੈਕਿੰਜਰ ਹੋਰ ਕਿਹੜੇ ਨਾਮ ਉਹਨਾਂ ਨੇ ਦੱਸਿਆ ਸਾਈਮਨ ਮਿਚਲ ਪੀਟਰ ਨੀਲਸਨ ਐਂਡ ਗਲੈਂਡਾ ਫਰਾਇਰ ਔਰ ਉਸ ਤੋਂ ਇਲਾਵਾ ਉਹਨਾਂ ਨੇ ਅਸ਼ਰਫ ਚੌਧਰੀ ਜਿਹੜੇ ਕਿ ਬੀਤੇ ਸਮੇਂ 'ਚ ਲੇਬਰ ਤੋਂ ਲਿਸਟ MP ਰਹਿ ਚੁੱਕੇ ਨੇ ਉਹਨਾਂ ਦਾ ਵੀ ਉਹਨਾਂ ਦੀ ਸਪੋਰਟ 'ਚ ਨੇ ਹਾਲਾਂਕਿ ਉਹ ਸਿਟੀ ਵਿਜ਼ਨ ਤੋਂ ਨਹੀਂ ਨੇ ਪਰ ਸਾਊਥ ਆਕਲੈਂਡ ਤੋਂ ਉਹ ਕਿਉਂਕਿ ਰੈਪ੍ਰਜੈਂਟ ਕਰ ਰਹੇ ਨੇ ਇਸ ਲਈ ਰੋਬਰਟ ਰੀਡ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਵੀ ਪ੍ਰਮੋਟ ਕਰ ਰਹੇ ਹਾਂ
ਬਿਲਕੁਲ
ਸੋ ਇਹ ਤੁਹਾਡੇ ਕੈਂਡੀਡੇਟ ਨੇ
ਵੋਟਿੰਗ ਸ਼ੀਟ ਹੈ ਬੇਸਿਕਲੀ ਉਹਦੇ ਵਿੱਚ ਜਿੱਥੇ ਸਿਟੀ
ਵਿਜ਼ਨ ਉਹ ਟਿਕ ਬਾਕਸ ਆਗੇ ਤੁਸੀਂ ਟਿਕ ਕਰਕੇ ਜਿਹੜੇ ਲਿਫਾਫੇ ਉਹਨਾਂ ਨੇ ਪ੍ਰੀਵੀਅਸਲੀ ਪੋਸਟੇਜ ਪੇਡ ਲਿਫਾਫਾ ਵੀ ਤੁਹਾਨੂੰ ਦਿੱਤਾ ਉਹਦੇ ਵਿੱਚ ਪਾ ਕੇ ਸਿਰਫ ਲੈਟਰ ਬਾਕਸ 'ਚ ਲਿਫਾਫਾ ਡਰੋਪ ਕਰਨਾ ਔਰ 22 ਅਕਤੂਬਰ ਤੱਕ ਮੇਰਾ ਖਿਆਲ ਇਹਦਾ ਟਾਈਮ ਹੈ ਹਾਂਜੀ 22 ਨੂੰ ਤੁਸੀਂ ਪੋਸਟ ਕਰ ਦੇਣਾ ਤਾਂ ਕਿ 26 ਨੂੰ ਉਹਨਾਂ ਤੱਕ ਪਹੁੰਚ ਜਾਵੇ 26 ਲਾਸਟ
ਬਿਲਕੁਲ ਇਹਦੇ ਨਾਲ ਜੁੜਦੀ ਗੱਲ ਹੈ ਜੀ ਅਸੀਂ ਪੈਨੀ ਬ੍ਰਾਈਟ ਸਾਥੀ ਬਣੀ
ਹਾਂਜੀ 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 ਬਿਲਕੁਲ ਟ੍ਰਾਂਸਪੈਰੈਂਸੀ ਔਰ ਗਵਰਨੈਂਸ ਦੀ ਜਦੋਂ ਗੱਲ ਆਉਂਦੀ ਹੈ ਪੈਨੀ ਬ੍ਰਾਈਟ ਇੱਥੇ ਐਕਟਿਵਿਸਟ ਰਹੇ ਨੇ ਲੋਕਲ ਸਨ ਯੂਰੋਪੀਅਨ ਮੂਲ ਦੇ ਪਰ ਜੰਮੇ ਪਲੇ ਇੱਥੇ ਹੀ 64 ਸਾਲ ਦੀ ਉਮਰ ਚ ਉਹਨਾਂ ਦੀ ਕੈਂਸਰ ਕਰਕੇ ਮੌਤ ਹੋਈ ਹੈ ਸੋ ਉਹਨਾਂ ਦੀ ਸਾਰੀ ਜ਼ਿੰਦਗੀ ਉਹਨਾਂ ਨੇ ਟ੍ਰਾਂਸਪੈਰੈਂਸੀ ਤੇ ਲਈ ਆਕਲੈਂਡ ਕਾਉਂਸਲ ਨਾਲ ਕਿ ਜਿਹੜੇ ਅਸੀਂ
ਪਹਿਲਾਂ ਇਤਿਹਾਸ ਕਮਿਊਨਿਸਟ ਲੀਗ
ਹਾਂਜੀ ਹਾਂ ਕਮਿਊਨਿਸਟ ਲੀਗ ਤੋਂ
ਜਿਹੜਾ ਗਰੁੱਪ ਬਣਾਇਆ
ਹਾਂਜੀ ਵਰਕਰਸ ਕਮਿਊਨਿਸਟ ਲੀਗ ਪਾਰਟੀ ਜਿਹੜੀ ਸੀ ਪਹਿਲੇ ਰੋਬਰਟ ਰੀਡ ਵੀ
ਇਹ ਜੋ ਸੰਘਰਸ਼ ਚੱਲ ਰਿਹਾ ਹੈ ਇਹ ਬਿਲਕੁਲ ਇੱਕ ਡੈਡੀਕੇਸ਼ਨ ਸਾਡੇ ਸਾਥ ਪੈਨੀ ਬ੍ਰਾਈਟ ਨੂੰ
ਬਿਲਕੁਲ ਉਹਨਾਂ ਦਾ ਇਹ ਸੀਗਾ ਕਿ ਜਿਹੜੇ ਅਸੀਂ ਰੇਟਸ ਪੇ ਕਰਦੇ ਹਾਂ ਅਸੀਂ ਜਿੰਨੇ ਵੀ ਪ੍ਰੋਪਰਟੀ ਓਨਰ ਹੈ ਇੱਥੇ ਅਸੀਂ ਰੇਟਸ ਪੇ ਕਰਦੇ ਹਾਂ ਆਕਲੈਂਡ ਕਾਉਂਸਲ ਨੂੰ ਸੋ ਉਹ ਇਹ ਜਾਣਨਾ ਚਾਹੁੰਦੇ ਸੀ ਕਿ ਹਰ ਇੱਕ ਰੇਟ ਪੇਅਰ ਨੂੰ ਇਹ ਦੱਸਿਆ ਜਾਵੇ ਕਿ ਉਹ ਕੱਲਾ ਕੱਲਾ ਸੈਂਟ ਉਹਦੇ ਰੇਟਸ ਦਾ ਕਿੱਥੇ ਖਰਚਿਆ ਜਾਂਦਾ ਹੈ ਔਰ ਆਕਲੈਂਡ ਕਾਉਂਸਲ ਸਾਡਾ ਕੰਟਰੋਲ ਹੈ ਪਬਲਿਕ ਦਾ ਆਕਲੈਂਡ ਕਾਉਂਸਲ ਤੇ ਸੋ ਸਾਨੂੰ ਇਹ ਸਵਾਲ ਪੁੱਛਣ ਦਾ ਹੱਕ ਹੈ ਸੋ ਉਹ ਸਾਰੀ ਉਮਰ ਉਸ ਔਰਤ ਨੇ ਇਹੋ ਹੀ ਲੜਾਈ ਲੜੀ ਔਰ ਉਹਨਾਂ ਨੇ ਪ੍ਰੋਟੈਸਟ ਵਜੋਂ ਆਪਣੇ ਰੇਟਸ ਪੇ ਕਰਨੇ ਬੰਦ ਕਰ ਦਿੱਤੇ ਕਿ ਜਿੰਨੀ ਦੇਰ ਤੱਕ ਤੁਸੀਂ ਮੈਨੂੰ ਦੱਸਦੇ ਨਹੀਂ ਕਿ ਇਹ ਪੈਸਾ ਕਿੱਥੇ ਜਾਂਦਾ ਹੈ ਮੈਂ ਰੇਟਸ ਨਹੀਂ ਪੇ ਕਰਾਂਗੀ ਦ ਡੇ ਯੂ ਓਪਨ ਯੋਰ ਬੁੱਕਸ ਅਪ ਦ ਡੇ ਯੂ ਟੈਲ ਮੀ ਵੇਅਰ ਮਾਈ ਮਨੀ ਇਜ਼ ਗੋਇੰਗ ਮੈਂ ਉਸੇ ਵੇਲੇ ਆਪਣਾ ਸਾਰਾ ਬੈਲੈਂਸ ਕਲੀਅਰ ਕਰ ਦਵਾਂਗੀ
ਬਿਲਕੁਲ ਲਾਸਟ ਜਿਹੜੇ 2 ਮਿੰਟ ਬਚੇ ਆ ਫਿਰ ਆਪਾਂ ਤੁਸੀਂ ਕੋਈ
ਹਾਂਜੀ ਤੋਂ ਬੀਤੇ ਕੱਲ ਪੈਨੀ ਬ੍ਰਾਈਟ ਦਾ ਅੰਤਿਮ ਸੰਸਕਾਰ ਸੀ ਫਿਊਨਰਲ ਸੀ ਅਸੀਂ ਉੱਥੇ ਕੋਈ 600 ਦੇ ਕਰੀਬ ਲੋਕ ਮੌਜੂਦ ਸਨ ਮੇਰਾ ਖਿਆਲ ਨਿਊਜ਼ੀਲੈਂਡ ਦੇ ਸਾਰੇ ਐਕਟਿਵਿਸਟ ਅਸੀਂ ਪਹਿਲੀ ਵਾਰੀ ਇੱਕ ਬਿਲਡਿੰਗ ਚ ਇਕੱਠੇ ਦੇਖੇ
ਸੋਸ਼ਲਿਸਟ
ਐਕਟਿਵਿਸਟ ਹਾਂਜੀ ਸਾਰੇ ਉੱਥੇ ਸੀਗੇ ਔਰ ਬੀਤੇ ਕੱਲ ਹੈਲਨ ਕੈਲੀ ਦੀ ਵੀ ਦੂਸਰੀ ਬਰਸੀ ਸੀ 2 ਸਾਲ ਪਹਿਲਾਂ ਉਹ ਹੈਲਨ ਕੈਲੀ ਕੈਂਸਰ ਨਾਲ ਉਹਨਾਂ ਦੀ ਵੀ ਮੌਤ ਹੋਈ ਤੋ ਜਿਹੜੇ ਕਿ CTU ਕੌਂਸਲ ਆਫ ਟ੍ਰੇਡ ਯੂਨੀਅਨਸ ਦੇ ਚੀਫ ਰਹੇ ਸਨ ਆਪਣੇ ਸਮੇਂ ਚ ਔਰ ਬੜੀ ਲੰਬੀ ਫਾਈਟ ਉਹਨਾਂ ਦੀ ਰਹੀ ਚਰਨਪ੍ਰੀਤ ਧਾਲੀਵਾਲ ਜਿਹੜਾ ਇੱਕ ਲੜਕਾ ਪਹਿਲੇ ਦਿਨ ਸਿਕਿਉਰਿਟੀ ਆਫਿਸਰ ਦੀ ਜੋਬ ਤੇ ਗਿਆ ਔਰ ਸਟੂਡੈਂਟ ਸੀਗਾ ਰਾਤ ਵੇਲੇ ਉਹਦੇ ਤੇ ਅਟੈਕ ਹੋਇਆ ਔਰ ਉੱਥੇ ਉਹਦੀ ਮੌਤ ਹੋ ਗਈ ਤੋ ਉਹਦੇ ਪਰਿਵਾਰ ਨੂੰ ਸਪੋਰਟ ਕਰਨ ਚ ਉਹਨੂੰ ਜਸਟਿਸ ਦਵਾਉਣ ਚ ਹੈਲਨ ਕੈਲੀ ਦਾ ਸਭ ਤੋਂ ਵੱਡਾ ਰੋਲ ਸੀ ਤੋ ਇਹਨਾਂ ਤੋਂ ਅਸੀਂ ਆਪਣੇ ਵਾਹੀ ਨੇਟੋਆ ਜਿਹਨੂੰ ਕਿ ਮਾਉਰੀ ਚ ਕਹਿੰਦੇ ਕਿ ਬਹੁਤ ਬਹਾਦਰ ਔਰਤਾਂ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਸ਼ਰਧਾਂਜਲੀ ਭੇਂਟ ਕਰਦੇ ਹਾਂ
ਬਿਲਕੁਲ ਅਨੂ ਜੀ ਲਾਸਟ ਦੇ ਵਿੱਚ ਮੈਂ ਇੱਕ ਕੈਂਡੀਡੇਟ ਦੇ ਨਾਂ ਇੱਕ ਵਾਰੀ ਫੇਰ ਪੜ੍ਹਦੇ ਹਾਂ
ਬਿਲਕੁਲ ਜੀ ਬਿਲਕੁਲ
ਸਿਟੀ ਮਿਸ਼ਨ ਦੀ ਜਿਹੜੀਆਂ ਤੁਹਾਨੂੰ ਵੋਟ ਕਰੇ ਆਈ
ਸਿਟੀ ਵਿਜ਼ਨ
ਹਾਂਜੀ ਤੇ ਇਹਦੇ ਵਿੱਚ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਨੂੰ ਤੁਸੀਂ ਇਹਨਾਂ ਨੂੰ ਵੋਟ ਕਰਨਾ ਅਸੀਂ ਤੇ ਹੀ ਕਹਾਂਗੇ ਉਹਨਾਂ ਦਾ ਨਾਂ ਹੈਗਾ ਆ ਗਲੈਂਡਾ ਫਰਾਇਰ ਰਿਚਰਡ ਲੈਕਿੰਜਰ ਸਾਈਮਨ ਮਿਚਲ ਪੀਟਰ ਨੀਲਸਨ ਤੇ ਰਾਬਰਟ ਰੀਡ ਜਿਨ੍ਹਾਂ ਨੂੰ ਸੁਣੀ ਗੱਲ ਕੀਤੀ ਹੈ ਸੋ ਉਹ
ਐਂਡ ਅਸ਼ਰਫ ਚੌਧਰੀ
ਵੀ ਹੈਗੇ ਨੇ ਵਿੱਚ ਉਹਨਾਂ ਨੂੰ ਵੀ ਸਪੋਰਟ ਕਰ ਰਹੇ ਨੇ ਸੋ ਉਹਦੇ ਵਿੱਚ ਨਾਲ ਲਿਖਿਆ ਹੋਇਆ ਹੈ ਕਿਹੜੀ ਸੰਸਥਾ ਨੂੰ ਬਿਲੋਂਗ ਕਰਦੇ ਨੇ ਤੇ ਇਹ ਜਿਹੜੀ ਸੰਸਥਾ ਹੈਗੀ ਆ ਉਹ ਹੈਗਾ ਆ ਸਿਟੀ ਵਿਜ਼ਨ ਤੇ ਇਹ ਲੋਕ ਪੱਖੀ ਲੋਕਾਂ ਨੂੰ ਚੁਣ ਕੇ ਤੁਸੀਂ ਲਿਆਓ ਤੇ ਆਉਂਦੀਆਂ ਜਨਰੇਸ਼ਨ ਲੋਕਾਂ ਦੇ ਵਾਸਤੇ ਹੀ ਇਹ ਕੰਮ ਕਰਨਗੇ ਸਾਨੂੰ ਇਹ ਯਕੀਨ ਹੈ
ਜੀ ਬਿਲਕੁਲ ਔਰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ ਅਲਵਿਦਾ
ਸਲਾਮ ਆਖਦਾ
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radio